1,000 plus new and 150 plus pre-owned high quality vehicles. Easy finance and lease options available. Community ki apni dealership. Door crusher deals ke liye visit karein Eastwood Port Lincoln at 958 Miller Avenue, Toronto. Major intersection Shepherd Avenue East and Morningside Avenue. Ya phir call karein 416-292-1171 par. Door crusher deals ki zyada jankari ke liye visit karein eastcoastportlincoln.com/doorcrusherdeals.
You are listening to WTOR 770 AM, Youngstown, Toronto.
Aha, jagmag jagmag, roshan roshan, home address LED sign.
किताब का पहला सफा और घर का चुबारा घर वालों की निशानदेही करते हैं। जब रात उतरे तो एलईडी साइन आपके घर के नाम और नंबर को चमका दें, रोशन कर दें। अपने घर या बिजनेस के लिए एलईडी साइंस के लिए यूनिक साइंस के बिक्रमजीत 6475274482 प्रोग्राम का रेफरेंस देना मत भूलिएगा।
लॉजी स्टेशन साइट उन विकना शुरू हो गया है। मिल्टन डाउनटाउन विच तुहाडी वक्खरी ते सोनी रिहायश जेड़ी शुरू होंदी है 490,490 डॉलर च ते जीटीए दा सब तो वधिया मुल्ल है। ए दो चावरा आली इमारत सेंट्रल पोडियम तानी अंदरूनी ते बाहरली सहूलतां पेश करदी है। मिल्टन गो स्टेशन दे बिल्कुल नाल जुड़िया स्टेशन साइट मिल्टन फ्यूचर मोबिलिटी हब दा नींह पत्थर है जेड़ा तुहानू आराम नाल तुहाडियां मंजिलां तक पहुंचावेगा। जीटीए दे उज्जवले भविष्य विच अज ही निवेश करो। स्टेशन साइट .ca ते रजिस्टर करो।
ब्रैम्पटन सिटीजन अवार्ड दे लई सिटी ऑफ ब्रैम्पटन ने नॉमिनेशन रजिस्टर करना शुरू कर दितियां ने। ब्रैम्पटन दे शहरी साल 2023 दे सब तो चंगे एथलीट खिडारी वॉलंटियर ते लोकल हीरोज नु नामजद कर सकते हैं। ब्रैम्पटन दी 50वीं सालगिरह दे मौके ते एक स्पेशल कैटेगरी ब्रैम्पटन 50 बनाई गई है जेड़ी सिर्फ ऐसे साल लई होएगी। इस उज्जवले समय दा हिस्सा बनन लई 16 फरवरी 2024 तिकर अपनियां अपनियां नॉमिनेशन फाइल कर दियो ते विजिट करो brampton.ca/citizenawards।
ਪਿਛਲੇ 18 ਸਾਲਾਂ ਤੋਂ ਜਸਟਿਨ ਟਰੂਡੋ ਦੀਆਂ ਨਰਮ ਕ੍ਰਾਈਮ ਪਾਲਿਸੀਜ਼ ਨੇ ਸਾਡੇ ਭਾਈਚਾਰਾ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਸ਼ੂਟਿੰਗਸ, ਅਸੈਸੀਨੇਸ਼ਨਸ, ਗੈਂਗਸ, ਡਰੱਗਸ, ਐਕਸਟੋਰਸ਼ਨਸ, ਆਰਸਨਸ, ਕਾਰ ਥੈਫਟਸ। ਮੈਂ ਟਿਮ ਸਿੰਘ ਉੱਪਲ, ਕੰਜ਼ਰਵੇਟਿਵ ਪਾਰਟੀ ਦਾ ਡਿਪਟੀ ਲੀਡਰ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ, ਪੀਅਰ ਪੋਲੀਐਫ ਦਾ ਕਾਮਨ ਸੈਂਸ ਕੰਜ਼ਰਵੇਟਿਵ ਪਲਾਨ ਆਪਣੇ ਪਰਿਵਾਰਾਂ ਦੀ ਰੱਖਿਆ ਕਰੂਗਾ। ਰਿਪੀਟ ਵਾਇਲੈਂਟ ਕ੍ਰਿਮੀਨਲਸ ਨੂੰ ਜੇਲ੍ਹ ਵਿੱਚ ਰੱਖੂਗਾ। ਚੋਰੀ ਹੋਈ ਕਾਰਾਂ ਦੀ ਸ਼ਿਪਿੰਗ ਨੂੰ ਰੋਕਣ ਲਈ ਪੁਲਿਸ ਤੇ ਸਖਤੀ ਕਰੂਗਾ। ਹਾਰਡ ਡਰੱਗਸ ਬੈਨ ਕੀਤੇ ਜਾਵੇਗੇ। ਫੋਰਨ ਇੰਟਰਫੇਰੈਂਸ ਨੂੰ ਰੋਕਣ ਲਈ ਫੋਰਨ ਇਨਫਲੂਐਂਸ ਰਜਿਸਟਰੀ ਲਿਆਂਦੀ ਜਾਵੇਗੀ। ਆਓ ਆਪਣੇ ਪਰਿਵਾਰਾਂ ਨੂੰ ਸੇਫ ਰੱਖਣ ਲਈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਐਫ ਨੂੰ ਪ੍ਰਾਈਮ ਮਿਨਿਸਟਰ ਬਣਾਈਏ।
ਇਸ ਸੈਗਮੈਂਟ ਦੇ ਮੇਨ ਸਪੌਂਸਰ ਨੇ ਇੰਡੀਆ ਟੇਸਟ। ਇੰਡੀਆ ਟੇਸਟ ਤਿੰਨ ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰਦੇ ਨੇ। ਪਹਿਲੀ ਲੋਕੇਸ਼ਨ ਮੈਂ ਦੱਸਦਾਂ ਬ੍ਰੈਂਪਟਨ ਦੇ ਵਿੱਚ ਹੈਗੀ ਹੈ ਔਰ ਦੂਸਰੀ ਲੋਕੇਸ਼ਨ ਇਹਨਾਂ ਦੇ ਮਿਸੀਸਾਗਾ ਚ ਹੈ, ਇੱਕ ਲੋਕੇਸ਼ਨ ਉਹਨਾਂ ਦੀ 680 ਡੈਨਿਸਨ ਰੋਡ ਮਾਰਕਮ ਦੇ ਵਿੱਚ ਹੈ। ਇੰਡੀਆ ਟੇਸਟ ਸਾਡੇ ਸੈਗਮੈਂਟ ਦੇ ਸਪੌਂਸਰ ਨੇ ਔਰ ਜੇ ਤੁਸੀਂ ਇੰਡੀਆ ਟੇਸਟ ਦੇ ਉੱਤੇ ਕਿਸੇ ਵੀ ਲੋਕੇਸ਼ਨ ਦੇ ਉੱਤੇ ਖਾਣਾ ਖਾਓਗੇ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਕਹਿ ਦੇਣਾ ਜੀ ਵਾਈ ਮੀਡੀਆ ਦਾ ਰੈਫਰੈਂਸ ਦੇ ਦਿਓ, 10% ਡਿਸਕਾਊਂਟ। ਖਾਣਾ ਖਾਓ, ਬਿੱਲ ਆਏ, ਤੁਸੀਂ ਕਹੋ ਜੀ ਆਹ ਜੀ ਵਾਈ ਮੀਡੀਆ ਦਾ ਰੈਫਰੈਂਸ ਦੇ ਰਹੇ ਹਾਂ, ਵਾਈ ਮੀਡੀਆ ਤੋਂ ਸੁਣ ਕੇ ਅਸੀਂ ਆਏ ਹਾਂ, 10% ਤੁਹਾਨੂੰ ਡਿਸਕਾਊਂਟ ਮਿਲ ਜਾਏਗਾ ਜੋ ਵੀ ਤੁਹਾਡਾ ਬਿੱਲ ਹੈ। ਇੱਕ ਨੰਬਰ ਇੱਕ। ਦੂਸਰਾ ਉਹਨਾਂ ਜਿਹੜੇ ਹੁਣ ਆਪਣੇ ਇੰਡੀਆ ਟੇਸਟ ਵੱਲੋਂ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਲਈ, ਕਿਉਂਕਿ ਬਹੁਤ ਲੰਬੇ ਸਮੇਂ ਤੋਂ 20 ਸਾਲ ਦੇ ਆਸਪਾਸ ਹੋ ਗਏ ਉਹ ਤੁਹਾਨੂੰ ਸਰਵ ਕਰਦੇ ਨੇ, ਸੋ ਤੁਹਾਡੇ ਸਾਰਿਆਂ ਦਾ ਸ਼ੁਕਰੀਆ ਅਦਾ ਕਰਨ ਲਈ ਇੱਕ ਛੋਟਾ ਜਿਹਾ ਮਿਠਾਈ ਦਾ ਇੱਕ ਬਾਕਸ ਹੋਏਗਾ। ਡਿਫਰੈਂਟ ਤਰ੍ਹਾਂ ਦੀ ਉਹਦੇ ਵਿੱਚ ਮਿਠਾਈ ਉਹਨਾਂ ਨੇ ਰੱਖੀ ਹੈ, ਸੋ ਇਹ ਜ਼ਰੂਰ ਤੁਸੀਂ ਲੈ ਲੈਣਾ ਹੈ। ਨੋ ਚਾਰਜ, ਕੋਈ ਇਹਦੇ ਚ ਕੋਸਟ ਨਹੀਂ, ਕੋਈ ਗਿਮਿਕ ਨਹੀਂ, ਵੀ ਘੱਟ ਡਿਸਕਾਊਂਟ ਹੈ, ਕੁਛ ਨਹੀਂ ਹੈ। ਸਿੱਧਾ ਇੱਕ ਛੋਟਾ ਜਿਹਾ ਤੁਸੀਂ ਕਹੋ ਜੀ ਅਸੀਂ ਵਾਈ ਮੀਡੀਆ ਤੇ ਸੁਣਿਆ ਕਿ ਤੁਸੀਂ ਧੰਨਵਾਦ ਕਰੋ ਤੇ ਬਾਕਸਿਸ ਪਏ ਹੋਣਗੇ ਛੋਟੇ ਛੋਟੇ, ਉਹ ਟੇਸਟ ਕਰਨਾ ਤੁਸੀਂ। ਖਾਸ ਜਿਹੜੀ ਸਵੀਟਸ ਹੈ ਉਹ ਇੰਡੀਆ ਟੇਸਟ ਵੱਲੋਂ ਤਿਆਰ ਕੀਤੀ ਗਈ ਹੈ, ਸੋ ਇੰਡੀਆ ਟੇਸਟ ਦੀ ਕਿਸੇ ਵੀ ਲੋਕੇਸ਼ਨ ਤੇ ਜਾਓ, ਆਪਣਾ ਉਹ ਸਵੀਟ ਬਾਕਸ, ਥੈਂਕ ਯੂ ਬਾਕਸ, ਇੰਡੀਆ ਟੇਸਟ ਦਾ ਜਿਹੜਾ ਥੈਂਕ ਯੂ ਸਵੀਟ ਬਾਕਸ ਹੈ, ਉਹ ਥੈਂਕ ਯੂ ਸਵੀਟ ਬਾਕਸ ਤੁਸੀਂ ਜ਼ਰੂਰ ਲੈ ਕੇ ਜਾਣਾ, ਠੀਕ ਹੈ। ਸਿਰਫ ਤੁਹਾਨੂੰ ਥੈਂਕ ਯੂ ਕਰਨ ਲਈ ਨਾ, ਚਾਰ ਅਲੱਗ ਅਲੱਗ ਮਿਠਾਈ ਦੇ ਪੀਸਿਸ ਉਹਨਾਂ ਨੇ ਰੱਖੇ ਨੇ, ਤੋ ਤੁਸੀਂ ਉਹ ਜ਼ਰੂਰ ਉਹਨਾਂ ਤੋਂ ਲੈਣਾ ਹੈ। ਔਰ 10% ਡਿਸਕਾਊਂਟ ਜਿਹੜਾ ਇਹ ਵੀ ਤੁਹਾਨੂੰ ਮਿਲ ਰਿਹਾ, 10% ਤੱਕ ਡਿਸਕਾਊਂਟ ਤੁਹਾਨੂੰ ਇੰਡੀਆ ਟੇਸਟ ਦੇ ਉੱਤੇ ਮਿਲੇਗਾ। ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ, ਵਾਈ ਮੀਡੀਆ ਦਾ ਤੁਸੀਂ ਰੈਫਰੈਂਸ ਦੇਣਾ। ਇੰਡੀਆ ਤੋਂ ਇਸ ਤਿੰਨ ਲੋਕੇਸ਼ਨ ਤੋਂ ਮੈਂ ਦੁਬਾਰਾ ਦੱਸਦਾ ਤੁਹਾਨੂੰ ਸਰਵ ਕਰਦਾ ਹੈ, ਚਾਹੇ ਤੁਸੀਂ ਬ੍ਰੈਮਟਨ ਵਾਲੀ ਲੋਕੇਸ਼ਨ ਚਲੇ ਜਾਓ 900 ਰੇਲ ਹਾਊਸਨ ਬੁਲੇਵਾਰਡ, ਵੈਸੇ ਸਭ ਨੂੰ ਪਤਾ ਹੀ ਹੈ ਜਿੱਦਾਂ ਹੀ ਤੁਸੀਂ ਨੇਵੀ ਸੌਰ ਰੇਲ ਹਾਊਸਨ ਤੇ ਜਾਣਾ, ਬੜਾ ਸਾਰਾ ਬੋਰਡ ਤੁਹਾਨੂੰ ਇੰਡੀਆ ਫੇਸ ਦਾ ਨਜ਼ਰ ਆ ਜਾਏਗਾ। ਮਾਰਖਮ ਦੇ ਵਿੱਚ 680 ਡੈਨਿਸਨ ਰੋਡ ਮਾਰਖਮ, ਤੁਸੀਂ ਉੱਥੇ ਜਾ ਸਕਦੇ ਹੋ। ਔਰ ਜਿਹੜੀ ਇਹਨਾਂ ਦੀ ਮਿਸਿਸ ਆਗਾ ਵਾਲੀ ਲੋਕੇਸ਼ਨ ਹੈ, ਬੜੀ ਵਧੀਆ ਲੋਕੇਸ਼ਨ ਹੈ ਮਿਸਿਸ ਆਗਾ ਦੇ ਵਿੱਚ, ਤੁਸੀਂ ਉੱਥੇ ਚਲੇ ਜਾਓ। ਸੋ ਇੰਡੀਆ ਟੇਸਟ ਸਾਡੇ ਇਸ ਸੈਗਮੈਂਟ ਦੇ ਮੇਨ ਸਪਾਂਸਰ।
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ, ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁੱਧਵੀਰ ਜਸਵਾਲ, ਓਨਲੀ ਔਨ ਸਾਊਥ ਏਸ਼ੀਅਨ ਪਲਸ। Call Yudhvir Jaswal 647-272-8182 or visit southasiandaily.com. South Asian
Pulse. Aap sunne Radio Wire South Asian Pulse Prime Time mein chal raha hai. Hamare saath Kuldeep Kanji ji jud chuke hain. Kuldeep ji, welcome sir, kaise hain aap?
ਹਾਂ ਜੀ ਸਾਰਾ ਜੀ, ਸਾਊਥ ਏਸ਼ੀਅਨ ਪਲਸ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਕੁਲਦੀਪ ਕਾਇਨੋਰ ਵੱਲੋਂ ਗੁੱਡ ਮਾਰਨਿੰਗ। ਤੇ ਅੱਜ ਮੈਂ ਆਪਣੇ ਸਰੋਤਿਆਂ ਦੇ ਨਾਲ ਦੋ ਲਿਸਟਿੰਗ ਸ਼ੇਅਰ ਕਰਨੀ ਹੈ ਤੇ ਨਾਲ ਥੋੜੀ ਬਰੀਫ ਇਨਫੋਰਮੇਸ਼ਨ ਇੱਕ ਪ੍ਰੋਜੈਕਟ ਦੀ ਦੇਣੀ ਹੈ। ਤੇ ਉਹਦੇ ਵਿੱਚ ਪਹਿਲੀ ਪ੍ਰੋਪਰਟੀ ਹੈ ਜਿਹੜੀ ਬ੍ਰੈਮਟਨ ਦੇ ਵਿੱਚ ਕੈਨੇਡੀ ਐਂਡ ਸੈਂਟਰਲ ਵੁੱਡ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ ਇੱਕ 3 ਬੈਡਰੂਮ ਦਾ ਡਿਟੈਚ ਘਰ ਹੈ ਜਿਹਦੇ ਵਿੱਚ ਰੀਸੈਂਟਲੀ ਬਣੀ ਹੋਈ 2 ਬੈਡਰੂਮ ਦੀ ਲੀਗਲ ਬੇਸਮੈਂਟ ਹੈ ਸੈਪਰੇਟ ਸਾਈਡ ਐਂਟਰੈਂਸ ਦੇ ਨਾਲ। ਤੇ ਪ੍ਰੋਪਰਟੀ ਹੈ ਜਿਹੜੀ ਟੋਟਲੀ ਰੈਨੋਵੇਟਡ ਹੈ, ਲੈਮੀਨੇਟ ਫਲੋਰਿੰਗ ਹੈ, ਕਾਰਪੇਟ ਫਰੀ ਤੇ ਵਾਸ਼ਰੂਮਸ, ਫਰਨਸ, ਕਿਚਨ, ਏਸੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ, ਪੋਰਟ ਲਾਈਟਸ ਤੇ 200 ਐਮਪੀਅਰ ਦਾ ਇਲੈਕਟ੍ਰਿਕ ਕਰੰਟ ਹੈ ਇਹਦੇ ਵਿੱਚ। ਲਿਵਿੰਗ ਐਂਡ ਡਾਇਨਿੰਗ ਰੂਮਸ ਜਿਹੜੇ ਸੈਪਰੇਟ ਹੈ ਤੇ ਲਾਂਡਰੀ ਵੀ ਬੇਸਮੈਂਟ ਦੀ ਸੈਪਰੇਟ ਹੈ। ਤੇ ਟੋਟਲ 5 ਕਾਰਾਂ ਦੀ ਪਾਰਕਿੰਗ ਹੈ ਇਸ ਪ੍ਰੋਪਰਟੀ ਦੇ ਨਾਲ। ਤੇ ਇਹਦੀ ਜਿਹੜੀ ਪ੍ਰਾਈਸ ਲਗਾਈ ਹੈ ਉਹ 9,99,000 ਲਗਾਈ ਹੈ। ਇਹਦੇ ਸਕੂਲ ਵਗੈਰਾ, ਪਲਾਜ਼ਾ ਤੇ ਹਾਈਵੇ 410 ਤੇ ਕਾਫੀ ਨੇੜੇ ਹੈ, ਸੋ ਲੋਕੇਸ਼ਨ ਵੀ ਕਾਫੀ ਵਧੀਆ। ਦੂਜੀ ਜਿਹੜੀ ਪ੍ਰੋਪਰਟੀ ਹੈ ਉਹ ਲੰਡਨ ਏਰੀਏ ਦੇ ਵਿੱਚ ਡੋਰਚੈਸਟਰ ਐਂਡ ਬਰੋਡਵਾਕ ਇੰਟਰਸੈਕਸ਼ਨ ਦੇ ਨੇੜੇ ਆਪਣੇ ਕੋਲ 60 ਫੁੱਟ ਬਾਈ 118 ਫੁੱਟ ਲੋਟ ਦੇ ਉੱਤੇ ਨਿਊਲੀ ਬਿਲਟ 3100 ਸਕੇਅਰ ਫੁੱਟ ਦਾ ਘਰ ਹੈਗਾ ਜਿਹਦੇ ਵਿੱਚ ਡਬਲ ਗਰਾਜ ਹੈ, ਡਬਲ ਡੋਰ ਐਂਟਰੀ ਹੈ ਤੇ ਲੋਡਡ ਵਿਦ ਹੈਗਾ ਅਪਗ੍ਰੇਡ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਰਡ ਵੁੱਡ ਫਲੋਰਿੰਗ ਹੈ ਸਾਰੇ ਘਰ ਵਿੱਚ, ਮਾਡਰਨ ਕਿਚਨ ਵਿਦ ਬਿਗ ਪੈਂਟਰੀ ਐਂਡ ਮੱਚ ਮੋਰ ਵੀ ਕੈਨ ਸੇ। ਸੋ ਇਹਦੀ ਵੀ ਲੋਕੇਸ਼ਨ ਬੜੀ ਵਧੀਆ ਹੈਗੀ ਹੈ, ਹਾਈਵੇ 401 ਤੋਂ ਸਿਰਫ ਹੈਗਾ ਜਸਟ 1 ਕਿਲੋਮੀਟਰ ਤੇ 20 ਮਿੰਟਸ ਦੀ ਡਰਾਈਵ ਹੈਗੀ ਹੈ ਡਾਊਨ ਟਾਊਨ ਲੰਡਨ ਦੀ ਵੀ। ਤੇ ਇਹਨਾਂ ਦੋਨੋਂ ਪ੍ਰੋਪਰਟੀਜ਼ ਬਾਰੇ ਕਿਸੇ ਸਰੋਤੇ ਨੇ ਹੋਰ ਜਾਣਕਾਰੀ ਲੈਣੀ ਹੋਵੇ ਜਾਂ ਇਹਨਾਂ ਨੂੰ ਵੇਖਣਾ ਹੋਵੇ ਤੇ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 ਤੇ ਕਾਲ ਕਰ ਸਕਦੇ ਹਾਂ। ਤੇ ਜਿਹੜੀ ਨਿਊ ਕੰਸਟਰਕਸ਼ਨ ਦੇ ਵਿੱਚ ਮੈਂ ਇਨਫੋਰਮੇਸ਼ਨ ਦੇਣੀ ਹੈ ਉਹ ਹੈ ਕਿਚਨਰ ਦੇ ਡੂਨ ਵਿਲੇਜ ਏਰੀਏ ਦੇ ਵਿੱਚ ਟੋਫੀਨੋ ਬਿਲਡਰਸ ਵੱਲੋਂ ਸਟੈਕ ਟਾਊਨ ਹਾਊਸ ਦਾ ਇੱਕ ਬੜਾ ਵਧੀਆ ਪ੍ਰੋਜੈਕਟ ਲਾਂਚ ਕੀਤਾ ਜਿਹਦੇ ਵਿੱਚ 1 ਬੈਡਰੂਮ ਤੋਂ ਲੈ ਕੇ 3 ਬੈਡਰੂਮ ਦੇ 29 ਯੂਨਿਟਸ ਬਣਨੇ ਹੈ ਜਿਨ੍ਹਾਂ ਦੀ ਕਲੋਜ਼ਿੰਗ ਹੈਗੀ ਹੈ ਲੇਟ 2025 ਦੇ ਵਿੱਚ। ਇਹ ਪ੍ਰੋਜੈਕਟ ਦੀ ਲੋਕੇਸ਼ਨ ਵੀ ਬੜੀ ਵਧੀਆ, ਹਾਈਵੇ 401 ਅਤੇ ਕੌਂਸੋਗਾ ਕਾਲਜ ਤੋਂ ਸਿਰਫ 5 ਮਿੰਟ ਦੂਰ ਹੈ ਤੇ ਇਹਨੂੰ ਆਪਾਂ ਕੰਸਿਡਰ ਕਰਦੇ ਹਾਂ ਕਿ ਹਾਈ ਰੈਂਟਲ ਏਰੀਆ ਹੈਗਾ ਇਹ। ਪ੍ਰਾਈਸ ਵੀ ਕਾਫੀ ਵਧੀਆ ਹੈਗੀ ਹੈ, 1 ਬੈਡਰੂਮ ਦੀ 689 ਸਕੇਅਰ ਫੁੱਟ ਦੀ ਪ੍ਰਾਈਸ ਹੈਗੀ ਹੈ ਸਿਰਫ 4,79,000 ਤੇ 2 ਬੈਡਰੂਮ ਦੀ 771 ਸਕੇਅਰ ਫੀਟ ਦੀ ਪ੍ਰਾਈਸ ਹੈਗੀ 5,22,000 ਤੇ ਸ਼ੁਰੂ ਹੁੰਦੀ ਹੈ ਤੇ 3 ਬੈਡਰੂਮ ਦਾ 1,075 ਸਕੇਅਰ ਫੀਟ ਦੀ ਪ੍ਰਾਈਸ ਜਿਹੜੀ ਹੁੰਦੀ ਹੈ 6,19,900 ਤੋਂ ਸ਼ੁਰੂ ਹੁੰਦੀ ਹੈ। ਤੇ ਡਿਪੋਜ਼ਿਟ ਸਟਰਕਚਰ ਵੀ ਕਾਫੀ ਈਜ਼ੀ ਹੈਗਾ, 5% ਸਾਈਨਿੰਗ ਤੇ ਹੈ, 5% 6 ਮਹੀਨੇ ਵਿੱਚ ਤੇ 5% 1 ਸਾਲ ਦੇ ਵਿੱਚ ਹੈਗਾ ਓਕੂਪੈਂਸੀ ਤੋਂ ਪਹਿਲਾਂ। ਤੇ ਇਹਦੇ ਵੀ ਫਸਟ ਟਾਈਮ ਬਾਇਰ ਲਈ ਜਾਂ ਇਨਵੈਸਟਰ ਲਈ ਕਾਫੀ ਵਧੀਆ ਅਪਰਚੁਨਿਟੀ ਹੈ। ਇਹਦੇ ਵਿੱਚ ਇਨਵੈਸਟਮੈਂਟ ਕਰਨੀ ਹੋਵੇ ਤੇ ਕੋਈ ਵੀ ਸਰੋਤਾ ਇਸ ਪ੍ਰੋਜੈਕਟ ਦੇ ਵਿੱਚ ਚਾਹੁੰਦਾ ਇਨਵੈਸਟਮੈਂਟ ਕਰਨੀ ਉਹ ਮੈਨੂੰ ਕੁਲਦੀਪ ਕਾਇਨੌਰ ਨੂੰ 6479987980 647-998-7980 ਤੇ ਕਾਲ ਕਰ ਸਕਦਾ ਹੈ। ਸਾਰਾ ਜੀ ਟਾਈਮ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਸੋ ਮਚ ਕੁਲਦੀਪ ਜੀ, ਵੀ ਵਿਸ਼ ਯੂ ਆਲ ਦਾ ਬੈਸਟ।
ਥੈਂਕ ਯੂ,
ਬਹੁਤ ਸ਼ੁਕਰੀਆ ਜੀ। ਔਰ ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਮਨਸੂਰ ਜੀ, ਮਹਾਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਹੈ? ਠੀਕ ਹੈ ਜੀ, ਬਹੁਤ ਵਧੀਆ ਜੀ। ਵਾਲੇਕੁਮ ਸਲਾਮ, ਬਹੁਤ ਵਧੀਆ, ਮਿਹਰਬਾਨੀ ਹੈ ਬੜੇ ਭਰਾਵਾਂ ਦੀ, ਪਰਮਾਤਮਾ ਦਾ ਸ਼ੁਕਰ ਹੈ। ਪਲੀਜ਼
ਜਦਵੀਰ ਜੀ ਆਪਣਾ ਜਿਹੜਾ ਚੰਡਾ ਸਾਹਿਬ ਤੁਹਾਨੂੰ ਦੱਸ ਕੇ ਗਿਆ ਨੇ ਬ੍ਰੇਕਫਾਸਟ ਦਾ ਸੁਬਾਹ ਸੁਬਾਹ ਤੇ ਉਹ ਤਾਂ ਤੁਹਾਨੂੰ ਬੜੇ ਚਿਰ ਦਾ ਮੈਂ ਦੱਸਿਆ, ਲੇਕਿਨ ਤੁਸੀਂ ਪੜ ਬੰਦੇ ਦੀ ਗੱਲ ਮੰਨਦੇ ਹੀ ਨਹੀਂ, ਤੁਹਾਨੂੰ ਦੱਸਿਆ ਜੋਸ਼ੂ ਪਿਆ ਕਰੋ ਫਰੈਸ਼।
ਨਹੀਂ ਸਰ ਮੈਂ ਐਸਾ ਹੁੰਦਾ ਹੈ ਕਿ ਕਈ ਵਾਰੀ ਨਾ ਗੱਲ ਬਸ ਜਦੋਂ ਸਮਝਣੀ ਹੋਵੇ ਸੁਣਨੀ ਹੋਵੇ ਉਹ ਫਿਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਵਿੱਚ ਨਾ ਗੱਲ ਦੇ ਉਹ ਪੰਜਾਬੀ ਜਿਹੀ ਕਹਿੰਦੇ ਟੋਕਾ ਟਕਾਈ ਨਹੀਂ ਕਰੀਦੀ ਤੇ ਬਿਲਕੁਲ ਮੈਂ ਆਲਰੇਡੀ ਲਾਗੂ ਕਰਦਾ, ਪਰ ਜਦ ਬੰਦਾ ਗੱਲ ਫਲੋ ਸੁਣਾ ਰਿਹਾ ਹੋਵੇ ਫਿਰ ਸਾਰੀ ਗੱਲ ਸੁਣ ਲਈ ਦੀ ਹੈ। ਸੋ ਉਹਨਾਂ ਨੇ ਜਿਹੜੀ ਗੱਲ ਜੂਸ ਦੀ ਕਹੀ ਹੈ ਬਿਲਕੁਲ ਮੈਂ ਤੇ ਬੜੇ ਸਾਲਾਂ ਤੋਂ ਇਹਨੂੰ ਫਾਲੋ ਕਰ ਰਿਹਾ ਜੇ ਹੁਣ ਤੁਸੀਂ ਕਹਿ ਦਿੱਤਾ ਔਰ ਤੁਸੀਂ ਮੈਂ ਤੁਹਾਡਾ ਪਿਆਰ ਹੈ ਤੁਸੀਂ ਫਰੂਟ ਖੁਦ ਲਿਆ ਕੇ ਦਿੰਦੇ ਹੋ, ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਬਹੁਤ ਸਾਲਾਂ ਤੋਂ ਸਵੇਰੇ ਉੱਠ ਕੇ ਸਿਰਫ ਪਾਣੀ, ਉਸ ਤੋਂ ਬਾਅਦ ਨਿੰਬੂ ਪਾਣੀ, ਠੀਕ ਹੈ ਜੀ, ਔਰ ਉਸ ਤੋਂ ਬਾਅਦ ਫਿਰ ਆਪਣਾ ਫਰੂਟ ਜੂਸ ਦੀ ਬਜਾਏ ਮੈਂ ਸਮੂਦੀ ਬਣਾ ਲੈਂਦਾ। ਮੈਂ ਨਹੀਂ ਬਣਾਉਂਦਾ ਐਕਚੁਲੀ, ਵਾਹਿਗੁਰੂ ਜੀ ਬਣਾਉਂਦੇ ਨੇ ਤੇ ਉਹ ਸਮੂਦੀ ਬਣਾ ਦਿੰਦੇ ਆ ਤੇ ਉਹ ਪੀਦੀ ਹੈ। ਹੁਣ ਵੀ ਅੱਜ ਵੀ ਸਵੇਰੇ ਆ 11:10 ਹੋ ਗਏ ਆ, ਸਵੇਰੇ ਪਾਣੀ ਪੀਤਾ ਤੇ ਨਿੰਬੂ ਪਾਣੀ ਪੀਤਾ, ਹੁਣ ਆਪਾਂ ਜਿਹੜੀ ਸਮੂਦੀ ਹੈ ਉਹ 12:00, 1:00, 2:00 ਉਹ ਪੀ ਲੈਣੀ ਹੈ। ਪਰ ਮੈਂ ਕਿਹਾ ਚਲੋ ਜਦੋਂ ਕੋਈ ਬੰਦਾ ਕੋਈ ਗੱਲ ਵਧੀਆ ਦੱਸ ਰਿਹਾ ਤੇ ਆਰਾਮ ਨਾਲ ਸ਼ਾਂਤੀ ਨਾਲ ਸੁਣਨੀ ਚਾਹੀਦੀ, ਫਿਰ ਆਪਣੀ ਵਿੱਚ ਸਿਆਣਪ ਜੀ ਝੜ ਲੱਗ ਕੇ ਮੈਂ ਵੀ ਏਦਾਂ ਕਰ ਲਾਂ, ਮੈਨੂੰ ਵੀ ਪਤਾ ਸਾਰਾ, ਉਹ ਫਿਰ ਬੰਦਾ ਕਹਿੰਦਾ ਯਾਰ ਫਿਰ ਇਹਨੂੰ ਗੱਲ ਨਾ ਹੀ ਦੱਸੀ ਉਹਦੇ ਚੰਗਾ ਜੀ।
ਨਹੀਂ
ਸਰ ਤੁਹਾਡੇ ਤੋਂ ਵੀ ਮੈਂ ਤਾਂ ਤੁਹਾਨੂੰ ਕਿਹਾ ਸਰ ਤੁਸੀਂ ਆਨ ਦੀ ਏਅਰ ਜਦੋਂ ਤੁਸੀਂ ਆਉਂਦੇ ਹੋ ਇੰਨਾ ਪਿਆਰ ਦਿੰਦੇ ਹੋ, ਬਹੁਤ ਕੁਝ ਤੁਹਾਡੇ ਤੋਂ ਸਿੱਖੀ ਦਾ, ਤੁਹਾਡਾ ਜਿਹੜਾ ਪਿਆਰ ਹੈ ਉਹ ਕਮਾਲ ਹੈ। ਥੈਂਕ ਯੂ ਮਨਸੂਰ ਜੀ, ਮਸਾ
ਮੈਂ
ਪ੍ਰੋਪਰਟੀ ਬਾਰੇ ਵੀ ਜਾਣਕਾਰੀ ਜ਼ਰੂਰ ਦਿਓ ਆਪਣੇ, ਪਹਿਲਾਂ ਓਕਵਿਲ ਦੇ ਬਾਰੇ ਦੱਸੋ ਫਿਰ ਯਾਰਡ ਬਾਰੇ ਦੱਸੋ, ਪਹਿਲਾਂ ਓਕਵਿਲ ਦੀ ਪ੍ਰੋਪਰਟੀ ਆਪਣੀ ਕਮਰਸ਼ੀਅਲ ਪ੍ਰੋਪਰਟੀ ਬਾਰੇ ਦੱਸੋ।
ਜਦਵੀਰ ਜੀ ਆਪਣਾ ਓਕਵਿਲ ਦੀ ਪ੍ਰੋਪਰਟੀ ਪ੍ਰਾਗਰਸ 860 ਪ੍ਰਾਗਰਸ ਕੋਟ ਤੇ ਜੇ ਪ੍ਰੋਪਰਟੀ ਇਹ 3.5 ਏਕੜ ਦੇ ਨੇੜੇ ਜੇ ਬਿਲਕੁਲ ਥੋੜੀ ਜਿਹੀ ਘੱਟ 3.5 ਏਕੜ ਤੋਂ ਤੇ ਬਿਲਡਿੰਗ ਬਣੀ ਹੈ, ਯਾਰਡ ਬਣੇ ਆ, ਵੇਅਰ ਹਾਊਸ ਆਫਿਸ ਬਣੇ ਨੇ ਉੱਤੇ ਥੱਲੇ ਦੋਵੇਂ ਫਰੰਟ ਤੇ ਆਫਿਸ ਬਣੇ ਨੇ, ਆਪਣਾ ਦੋ ਸੜਕਾਂ ਲੱਗਦੀਆਂ ਜਿਹੜਾ ਦੋਵਾਂ ਸੜਕਾਂ ਡੈਡ ਐਂਡ ਦੋਵਾਂ ਪਾਸੇ ਦੀ ਇੰਟਰਸਟ ਔਰ ਐਗਜ਼ਿਟ ਹੈ ਯਾਰਡ ਨੂੰ ਵੀ ਔਰ ਬਿਲਡਿੰਗ ਨੂੰ ਵੀ, ਤੇ ਕਿਸੇ ਨੂੰ ਵੀ ਇਹ ਬਿਲਡਿੰਗ ਚਾਹੀਦੀ ਹੋਵੇ ਜਿਸ ਤਰ੍ਹਾਂ ਭਾਟੀਆ ਸਾਹਿਬ ਨੇ ਦੱਸਿਆ ਸਾਰਾ ਇੰਟਰਸਟ ਰੇਟ ਥੱਲੇ ਆ ਰਿਹਾ, ਇਸ ਵਾਸਤੇ ਉਹਨਾਂ ਦੇ ਵਾਸਤੇ ਖਰੀਦਣ ਲਈ ਬੜੀ ਅੱਛੀ ਨਾਲ ਪ੍ਰਾਪਰਟੀ ਏ, ਐਸੇ ਚਾਰ ਬਣਾਏਗਾ ਜਿਹੜਾ ਵੀ ਖਰੀਦੇਗਾ ਇਸ ਵਾਸਤੇ ਜਲਦੀ ਵੇਚ ਰਹੇ ਆ ਕਿ ਅਗਲੀ ਕਲੋਜ਼ਿੰਗ ਕਰਾਣੀ ਏ, ਤੇ ਜਿਸ ਨੂੰ ਚਾਹੀਦਾ ਬੜੀ ਰੀਜਨੇਬਲ ਪ੍ਰਾਈਸ ਤੇ ਲੱਗੀ ਹੈ, ਕਿਸੇ ਨੂੰ ਚਾਹੀਦਾ ਤੇ ਉਹ ਬੇਸ਼ੱਕ ਮੈਨੂੰ ਫੋਨ ਕਰ ਸਕਦਾ 6478741442 6478714 ਜਦੋਂ E3 ਆਪਣਾ ਜ਼ੋਨਿੰਗ ਹੈ, E3 ਜੋ ਮਰਜ਼ੀ ਕਰ ਸਕਦੇ ਆ ਇਸ ਪ੍ਰਾਪਰਟੀ ਦੇ ਵਿਚ, ਤੇ ਆਲਰੇਡੀ ਯਾਰਡ ਬਣਿਆ ਕਿਰਾਏ ਤੇ ਚੜੇਗਾ ਯਾਰਡ ਵੀ ਆਪਣਾ ਬਿਲਡਿੰਗ ਵੀ, ਕਿਸੇ ਨੂੰ ਵੀ ਚਾਹੀਦੀ ਹੋਵੇ ਆਪਣਾ ਬਿਲਡਿੰਗ ਚ ਮੈਨੂੰ ਫੋਨ ਕਰ ਸਕਦਾ। ਯਾਰਡ ਜਿਹੜਾ ਜੇ ਆਪਣਾ ਨਵਾਂ ਯਾਰਡ ਆ ਰਿਹਾ ਜੇ ਇੱਥੇ ਡਰੂ ਤੇ ਟੋਬਰਮ ਤੇ ਡਰੂ ਤੇ ਕਿਸੇ ਨੂੰ ਵੀ ਪਾਰਕਿੰਗ ਚਾਹੀਦੀ ਹੋਵੇ ਤੇ ਅਵੇਲੇਬਲ ਹੈ 1st March ਤੋਂ, ਕਿਸੇ ਨੂੰ ਜਿੰਨੀ ਵੀ ਚਾਹੀਦੀ ਹੋਵੇ ਉਹਦੇ ਵਾਸਤੇ ਅਵੇਲੇਬਲ ਹੈ, 50 ਟਰੱਕਾਂ ਦੀ 100 ਟਰੱਕਾਂ ਦੀ ਚਾਹੀਦੀ ਹੋਵੇ ਤੇ ਅਵੇਲੇਬਲ ਟਰੈਕਟਰ ਟ੍ਰੇਲਰ ਬਹੁਤ ਸਸਤੀ ਪਾਰਕਿੰਗ ਹੈ ਤੇ ਉਹ ਵੀ ਮੈਨੂੰ ਫੋਨ ਕਰ ਸਕਦਾ, 24/7 ਸਕਿਉਰਿਟੀ ਹੈ ਤੇ ਮੇਰਾ ਫੋਨ ਨੰਬਰ 6478741442 6478714 ਥੈਂਕ ਯੂ ਜਦਵੀਰ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਐਂਡ ਵੀ ਵਿਸ਼ ਯੂ ਆਲ ਦਾ। ਥੈਂਕ ਯੂ ਪੈਰੀ ਪੈਣਾ ਜੀ, ਬਹੁਤ ਸ਼ੁਕਰੀਆ, ਧੰਨਵਾਦ। ਅਗਲੀ ਕਾਲ ਜੀ ਮਨਜੀਤ ਜੀ, ਤੁਸੀਂ ਆਉਂਦੇ ਰਹੋ, ਮਨਜੀਤ ਜੀ ਗੋ ਅਹੈਡ।
ਜਦਵੀਰ ਜੀ ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ
ਜਦਵੀਰ ਜੀ, ਚੱਡਾ ਸਾਹਿਬ ਦੀਆਂ ਗੱਲਾਂ ਹੈਲਥ ਕੌਂਸ਼ੀਅਸ ਮੈਂ ਵੀ ਬਹੁਤ ਆ, ਪਰ ਜਿਸ ਤਰੀਕੇ ਨਾਲ ਸੁਣਾ ਰਹੇ ਸੀ ਬਹੁਤ ਮਜ਼ਾ ਆਇਆ। ਜਿੱਦਾਂ ਇਨਵੈਸਟਮੈਂਟ ਦਾ ਤਾਂ ਮੈਨੂੰ ਪਤਾ ਨੀ, ਮੈਨੂੰ ਜੀ ਕਰਦਾ ਬੋਲਣ ਨੂੰ ਮਿਲ ਕੇ, ਜਿੱਦਾਂ ਲੰਚ ਉਂਚ ਕਰੀਏ ਤੇ ਅੱਧਾ ਘੰਟਾ ਗੱਲਾਂ ਕਰੀਏ, ਰੀਅਲੀ ਰਿਮਾਰਕੇਬਲ ਬਹੁਤ ਆ। ਜਿੱਦਾਂ ਹਨਾ ਬੰਦੇ ਨੂੰ ਮਜ਼ਾ ਆਉਂਦਾ, ਏਦਾਂ ਲੱਗਦਾ ਜਿੱਦਾਂ ਤੁਸੀਂ ਦੋਨੇ ਸਾਹਮਣੇ ਬੈਠੇ ਤੇ ਮੈਂ ਸੁਣ ਲਿਆ, ਇਟ ਇਜ਼ ਰੀਅਲੀ ਰੀਅਲੀ ਗੁੱਡ, ਬਹੁਤ ਮਜ਼ਾ ਆਇਆ ਗੱਲ ਸੁਣ।
ਥੈਂਕ ਯੂ ਸਰ, ਥੈਂਕ ਯੂ। ਉਹਨਾਂ ਨੂੰ ਕਿਸੇ ਦਿਨ ਚੈਨਲ ਤੇ ਵੀ ਇਨਵਾਈਟ ਕਰਾਂਗੇ ਤਾਂ ਕਿ ਉਹਨਾਂ ਦੀਆਂ ਗੱਲਾਂ ਦਾ ਹੋਰ ਫਾਇਦਾ ਲਿਆ ਜਾ ਸਕੇ, ਸੁਣਿਆ ਜਾ ਸਕਣ। ਸੋ ਕਿਸੇ ਦਿਨ ਉਹਨਾਂ ਦੀ ਚੈਨਲ ਤੇ ਵੀ ਇੰਟਰਵਿਊ ਕਰਾਂਗੇ ਸਰ। ਥੈਂਕ ਯੂ,
ਬਾਕੀ ਬਿਲਕੁਲ ਲਾਈਵ ਸੁਣਾਂਗੇ।
ਬਾਕੀ ਤੁਸੀਂ ਤਾਂ ਖੁਦ ਮਨਜੀਤ ਸਾਹਿਬ ਇੰਨੇ ਫਿੱਟ ਹੈਗੇ ਹੋ, ਇੰਨੇ ਐਕਟਿਵ ਹੋ, ਤੁਹਾਨੂੰ ਉਦਣ ਆਪਾਂ ਇਕੱਠੇ ਮੈਚ ਵੀ ਦੇਖਿਆ ਕ੍ਰਿਕਟ ਦਾ। ਗੋਡ ਬਲੈਸ ਯੂ, ਪ੍ਰਮਾਤਮਾ ਇਸੇ ਤਰ੍ਹਾਂ ਤੁਹਾਡੇ ਤੇ ਫੇਰ ਨਹੀਂ ਰੱਖੇ। ਥੈਂਕ ਯੂ ਮਨਜੀਤ ਸਾਹਿਬ, ਥੈਂਕ ਯੂ,
ਥੈਂਕ ਯੂ ਵੈਰੀ ਮਚ,
ਥੈਂਕ ਯੂ। ਮਨਜੀਤ ਜੀ ਤੁਹਾਡਾ ਵੀ ਗੱਲ ਜਾਰੀ ਰਹੇਗੀ, ਬਾਕੀ ਕਾਲਰਸ ਨੂੰ ਵੀ ਸਵਾਗਤ ਕਰਾਂਗੇ। ਮੈਂ ਵਿਰਕ ਸਾਹਿਬ ਵੇਟ ਕਰ ਰਹੇ ਨੇ, ਜਰਾ ਪਹਿਲਾਂ ਉਹਨਾਂ ਵੈਲਕਮ ਕਰ ਲਈ ਵਿਰਕ ਸਾਹਿਬ ਦਾ। ਵਿਰਕ ਸਾਹਿਬ ਸਤਿ ਸ੍ਰੀ ਅਕਾਲ, ਬਹੁਤ ਵੈਲਕਮ ਸਰ, ਕੀ ਹਾਲ ਹੈ ਜੀ, ਠੀਕ ਹੈ ਜੀ?
ਸਤਿ ਸ੍ਰੀ ਅਕਾਲ ਯੋਧਵੀਰ ਜੀ, ਥੈਂਕ ਯੂ ਤੁਹਾਡਾ ਆਟੋ ਫੁੱਲਾਂ ਤੇ ਹੈ ਮੇਰੇ ਵੱਲੋਂ ਨਾਰੀ ਸ਼ਕਤੀ ਤੇ ਵਾਈ ਮੀਡੀਆ ਫੈਮਿਲੀ ਨੂੰ ਯੈਸ ਵੀ ਸਪੋਰਟ। ਤੇ ਯੋਧਵੀਰ ਜੀ, ਅੱਜ ਮੈਂ ਗੱਲਬਾਤ ਸ਼ੁਰੂ ਕਰਾਂਗਾ ਇੱਕ ਫਾਰਨ ਇੰਟਰਫੇਰੈਂਸ ਤੇ ਇੱਕ ਲਿਬਰਲ ਪਾਰਟੀ ਦੀ ਲੀਡਰਸ਼ਿਪ ਰਿਵਿਊ ਦੀ ਗੱਲ। ਤੁਸੀਂ ਸਵੇਰੇ ਦੋ ਗੱਲਾਂ ਕੀਤੀਆਂ ਨੇ ਜਿਹੜੀ ਫੋਰਨ ਇੰਟਰਫੇਰੈਂਸ ਦੀ, ਉਦੋਂ ਤੋਂ ਹੀ ਸ਼ੁਰੂ ਹੋਈ ਬਾਹਰਲੇ ਕੰਟਰੀਆਂ ਦੇ ਵਿੱਚ ਜਦੋਂ ਤੋਂ ਮੋਦੀ ਸਾਹਿਬ ਆਏ ਨੇ, ਜਿੱਥੇ ਜਿੱਥੇ ਉਨ੍ਹਾਂ ਦਾ ਦਾਅ ਲੱਗਦਾ ਉਹ ਕਰੀ ਜਾਂਦੇ ਨੇ। ਜਦੋਂ ਡੋਨਲਡ ਟਰੰਪ ਸਾਹਿਬ ਪ੍ਰੈਜੀਡੈਂਟ ਬਣੇ ਸੀ, ਦੋਨਾਂ ਨੇ ਇੱਕ ਦੂਜੇ ਦੇ ਕੰਟਰੀਆਂ ਦੇ ਵਿੱਚ ਇਸ ਕੀ ਵਾਰ ਟਰੰਪ, ਅਗਲੀ ਵਾਰ ਟਰੰਪ, ਇਸ ਕੀ ਵਾਰ ਅਗਲੀ ਵਾਰ ਮੋਦੀ, ਸੋ ਸਾਰੇ ਇਹ ਮੈਂ ਇਨ੍ਹਾਂ ਗੱਲਾਂ ਨੂੰ ਫੋਰਨ ਕੰਟਰੀਆਂ ਵਿੱਚ ਇੰਟਰਫੇਰੈਂਸ ਹੀ ਸਮਝਦਾ ਤੇ ਜਿਹੜੀ ਨਹੀਂ ਹੋਣੀ ਚਾਹੀਦੀ ਪੋਲੀਟੀਕਲ ਲੈਵਲ ਤੇ। ਔਰ ਕੈਨੇਡਾ ਦੇ ਵਿੱਚ ਵੀ ਬੜੇ ਉਦੋਂ ਤੋਂ ਇਹ ਸਾਰਾ ਕੁਝ ਸਿਲਸਿਲਾ ਇੰਡੀਆ ਨੇ ਸ਼ੁਰੂ ਕੀਤਾ, ਔਰ ਕੈਨੇਡਾ ਵੀ ਇੱਕ ਟਾਰਗੇਟ ਹੈਗਾ, ਸੋਫਟ ਟਾਰਗੇਟ ਹੈਗਾ ਕਮਜ਼ੋਰ ਹੋਣ ਕਰਕੇ, ਜਿਹਨੂੰ ਇੰਡੀਆ ਦੇ ਨਾਲ ਡਾਇਰੈਕਟ ਸਿੱਧਾ ਕੁਨੈਕਸ਼ਨ ਕਿਸੇ ਹਰ ਜਗ੍ਹਾ ਤੇ ਹੈ ਨਹੀਂ, ਪਰ ਇੱਥੇ ਵੀ ਪੂਰੀ ਇੰਟਰਫੇਰੈਂਸ ਸ਼ੁਰੂ ਕੀਤੀ ਗਈ ਸੀ। ਔਰ ਉਸ ਇੰਟਰਫੇਰੈਂਸ ਦੇ ਲਿਹਾਜ਼ ਨਾਲ ਇੱਥੋਂ ਦਾ ਜਿਹੜਾ ਡਾਇਸਪੋਰਾ ਸਾਡਾ ਯੁੱਧਵੀਰ ਜੀ ਕੈਨੇਡੀਅਨ, ਪਹਿਲੇ ਉਨ੍ਹਾਂ ਦੇ ਟਰਮ ਵਿਚ ਤੇ ਨਹੀਂ, ਲੇਕਿਨ ਸੈਕੰਡ ਟਰਮ ਦੇ ਵਿਚ ਜਿੰਨੀਆਂ ਵੀ, ਮੈਂ ਖੁੱਲ ਕੇ ਗੱਲ ਕਰ ਰਿਹਾ ਕਿ ਜਿੰਨੀਆਂ ਵੀ ਦੋਨਾਂ ਸਟੇਟਾਂ, ਦੋਨਾਂ ਕੰਟਰੀਆਂ ਦੀ ਆਪਸ ਵਿਚ ਕਲਚਰਲ ਆਰਗੇਨਾਈਜੇਸ਼ਨ ਤੇ ਬਿਜਨਸ ਆਰਗੇਨਾਈਜੇਸ਼ਨ ਇਹ ਜੋ ਵੀ ਬਣੀਆਂ ਹੋਈਆਂ ਨੇ, ਉਹ ਸਾਰੀਆਂ ਖੁੱਲ ਕੇ ਇਕ ਗੱਲ ਕਰਦੀਆਂ ਨੇ ਯੁੱਧਵੀਰ ਜੀ, ਕਿ ਜੋ ਲਿਬਰਲ ਸਰਕਾਰ ਹੈ ਯਾ ਕਿਸੀ ਪਾਰਟੀਕੁਲਰ ਕਮਿਊਨਿਟੀ ਕੇ ਲਈ ਕਾਮ ਕਰਤੀ ਹੈ, ਉਸਕਾ ਲੁਕ ਆਫਟਰ ਉਸਕੇ ਕਹਿਣੇ ਪੇ ਚਲਤੀ ਹੈ, ਇਹ ਲਫ਼ਜ਼ ਸਾਰੇ ਵਰਤਦੇ ਨੇ। ਹੁਣ ਪਿੱਛੇ ਜੇ ਇੱਕ ਭਾਈ ਸਾਹਿਬ ਜਿਹੜੇ ਨਵੇਂ ਪ੍ਰੈਜੀਡੈਂਟ ਬਣੇ ਸੀ ਕਿਸੇ ਆਰਗੇਨਾਈਜੇਸ਼ਨ ਦੇ, ਤੁਹਾਡੇ ਇੰਟਰਵਿਊ ਕਿਸੀ ਕਰ ਰਹੇ ਸੀ ਤੇ ਉਨ੍ਹਾਂ ਨੇ ਬੜਾ ਖੁੱਲ ਕੇ ਕਿਹਾ ਸੀ, ਬੜਾ ਖੁੱਲ ਕੇ, ਜਦੋਂ ਕਦੇ ਉਨ੍ਹਾਂ ਨੂੰ ਸਵਾਲ ਵੀ ਨਹੀਂ ਸੀ ਪੁੱਛਿਆ। ਇਹ ਫੋਰਨ ਇੰਟਰਫੇਰੈਂਸ ਹੈ ਔਰ ਇਹ ਨਹੀਂ ਹੋਣੀ ਚਾਹੀਦੀ ਕਿਸੇ ਵੀ ਕੰਟਰੀ ਦੇ ਵਿਚ। ਤੇ ਮੈਂ ਜਿੱਥੋਂ ਤੱਕ ਪਾਕਿਸਤਾਨ ਦੀ ਗੱਲ, ਉੱਥੇ ਤੇ ਬੈਕ ਐਂਡ ਫੋਰਥ ਦੋਨਾਂ ਕੰਟਰੀਆਂ ਦਾ ਆਪਸ ਵਿਚ ਬੜਾ ਪ੍ਰਬੰਧ ਚੱਲਦਾ ਪਿਆ, ਉਹ ਰੁਕ ਨਹੀਂ ਸਕਦਾ, ਉਹ ਕੰਟੀਨਿਊ ਵੀ ਰਹੇਗਾ, ਤੇ ਨਾ ਉੱਥੇ ਕੋਈ ਪਰਵਾਹ ਕਰਦਾ, ਨਾ ਕਿਸੇ ਦੀ ਇੱਕ ਦੂਜੇ ਦੀ ਉਹ ਮੰਨਦੇ ਆ, ਤੇ ਨਾ ਉਹ ਇੰਟਰਨੈਸ਼ਨਲ ਲਾਅ ਦੀ ਪਰਵਾਹ ਕਰਦੇ। ਲੇਕਿਨ ਕੈਨੇਡਾ ਚ ਅਗਰ ਕਿਸੇ ਵੱਲੋਂ ਕਿਸੇ ਗੱਲ ਪ੍ਰੂਵ ਵੀ ਹੋ ਗਿਆ, ਪਤਾ ਪ੍ਰੂਫ ਮਿਲ ਵੀ ਗਿਆ, ਇਨਵੈਸਟੀਗੇਸ਼ਨ ਦੇ ਵਿਚ ਕੁਝ ਹੋ ਵੀ ਗਿਆ, ਪਤਾ ਨਹੀਂ ਇਹਦੇ ਤੇ ਲੀਗਲ ਆਪਸ਼ਨ ਕੀ ਨੇ, ਪਰ ਇਹ ਕੈਨੇਡੀਅਨ ਪਾਪੂਲੇਸ਼ਨ ਨੂੰ ਜ਼ਰੂਰ ਅਫੈਕਟ ਕਰੇਗਾ ਤੇ ਉਹ ਕਿਸ ਤਰ੍ਹਾਂ ਸੋਚਦੀ ਹੈ ਇੰਡੀਆ ਬਾਰੇ। ਸੋ ਇਹ ਫੋਰਨ ਇੰਟਰਫੇਰੈਂਸ ਦਾ ਇਸ਼ੂ ਹੈ। ਔਰ ਇੱਕ ਹੋਰ ਤੁਹਾਨੂੰ ਗੁਰਜੀਤ ਜੀ ਗੱਲ ਕਰਦੇ ਆ ਇਸ ਇਸ਼ੂ ਦੇ ਵਿਚ, ਕਿ ਜਦੋਂ ਤੋਂ ਨਿਖਿਲ ਗੁਪਤਾ ਜੀ ਕਾਬੂ ਆਏ ਨੇ, ਉਦੋਂ ਤੋਂ ਡਾਵਲ ਸਾਹਿਬ ਜਿਹੜੇ ਸੀ ਹਰ ਵੇਲੇ ਜਿਹੜੇ ਫੋਰ ਫਰੰਟ ਤੇ ਰਹਿੰਦੇ ਸੀ, ਫੋਰਨ ਕੰਟਰੀਆਂ ਦੇ ਟੂਰ ਤੇ ਰਹਿੰਦੇ ਸੀ, ਜਦੋਂ ਵੀ ਮੋਦੀ ਸਾਹਿਬ ਕਿਧਰੇ ਇੰਡੀਆ ਦੇ ਵਿਚ ਬੋਲਦੇ ਹੁੰਦੇ ਸੀ, ਬੈਠੇ ਹੁੰਦੇ ਸੀ ਉਨ੍ਹਾਂ ਦੀ ਬੈਕ ਸੀਟ ਦੇ ਉੱਤੇ, ਚੇਅਰ ਦੇ ਉੱਤੇ ਬੈਠੇ ਨਜ਼ਰ ਆਉਂਦੇ ਸੀ, ਲੇਕਿਨ ਉਹ ਵੀ ਹੁਣ ਬੈਕ ਫੁੱਟ ਤੇ ਚਲੇ ਗਏ ਨੇ ਕੰਪਲੀਟਲੀ। ਹੁਣ ਫੋਰਨ ਕੰਟਰੀਆਂ ਦਾ ਜਿਹੜਾ ਮੇਨ ਇਸ਼ੂ ਹੈ, ਉਹ ਵੀ ਉਨ੍ਹਾਂ ਨੇ ਆਪਣੇ ਟਰਸਟਡ ਜਿਹੜੇ ਮਿਨਿਸਟਰ ਨੇ ਉਨ੍ਹਾਂ ਨੂੰ ਦੇ ਦਿੱਤਾ, ਇੱਕ ਫੋਰਨ ਮਿਨਿਸਟਰ ਸਾਹਿਬ ਤੇ ਹੈਗੇ ਹੀ ਆ, ਇੱਕ ਨਾਰੀ ਸ਼ਕਤੀ ਨੇ ਉਹ ਉਨ੍ਹਾਂ ਨੂੰ ਦੇ ਦਿੱਤਾ, ਉਨ੍ਹਾਂ ਨੂੰ ਭੇਜਣਾ ਸ਼ੁਰੂ ਕਰਤਾ। ਸੋ ਇਹ ਸਾਰਾ ਜਿਹੜਾ ਅਫੈਕਟ ਪਿਆ ਹੈ ਆਪਣਾ USA ਔਰ ਕੈਨੇਡਾ ਦੇ ਵਿਚ ਜੋ ਕੁਛ ਹੋਇਆ ਫੋਰਨ ਇੰਟਰਫੇਰੈਂਸ ਦੇ ਨਾਲ, ਇਹ ਉਹਦਾ ਅਫੈਕਟ ਹੈ ਔਰ ਇੰਡੀਆ ਨੂੰ ਇਹ ਡੈਮੇਜ ਕਰ ਰਿਹਾ, ਇੰਡੀਆ ਨੂੰ ਇਹ ਨੁਕਸਾਨ ਦੇ ਰਿਹਾ। ਤੇ ਇੱਕ ਚੰਦਰਾ ਭਾਈ ਸਾਹਿਬ ਸੀਗੇ ਤੇ ਆਪਣੇ ਭਾਈ ਸਾਹਿਬ ਮੈਂਬਰ ਪਾਰਲੀਮੈਂਟ ਯੁੱਧਵੀਰ ਜੀ, ਉਹ ਬਹੁਤ ਅੱਗੇ ਫੋਰ ਫਰੰਟ ਤੇ ਆ ਕੇ ਬੋਲਦੇ ਸੀ ਕਿ ਮੰਦਰੋ ਮੈਂ ਇਹ ਹੋ ਰਿਹਾ, ਵੋ ਹੋ ਰਿਹਾ, ਪਾਰਟੀ ਕੋਲ ਕੰਮ ਇਹ ਸਾਰੇ ਸਵਾਲ ਖੜੇ ਕਰਦੇ ਸੀ ਹਮੇਸ਼ਾ, ਰੋਜ਼ ਉਨ੍ਹਾਂ ਦੀ ਦੂਜੇ ਦਿਨ ਸਟੇਟਮੈਂਟ ਆਈ ਹੁੰਦੀ ਸੀ। ਲੇਕਿਨ ਜਦੋਂ ਤੋਂ ਨਿੱਜਰ ਵਾਲਾ ਕੇਸ ਓਪਨ ਹੋਇਆ ਔਰ ਨਿਖਿਲ ਗੁਪਤਾ USA ਵਾਲਾ ਹੋਇਆ, ਉਹ ਬਿਲਕੁਲ ਸਾਇਲੈਂਟ ਹੋ ਗਏ ਨੇ, ਉਹ ਬਿਲਕੁਲ ਕੋਈ ਸਟੇਟਮੈਂਟ ਮੈਂ ਉਨ੍ਹਾਂ ਦੀ ਨਹੀਂ ਸੁਣੀ ਅਜੇ ਤੱਕ। ਉਹ ਵੀ ਸਮਝ ਗਏ ਨੇ ਕਿ ਇਹ ਸਾਰਾ ਕੁਛ ਕਿਸ ਤਰੀਕੇ ਨਾਲ ਹੋ ਰਿਹਾ, ਇਹ ਚੰਗਾ ਨਹੀਂ ਜੋ ਕੁਛ ਕੈਨੇਡਾ ਚ ਹੋ ਰਿਹਾ। ਤੋ ਕੈਨੇਡਾ ਨੇ ਉਨ੍ਹਾਂ ਨੂੰ ਇੰਡੀਆ ਨੂੰ ਇਹਦੇ ਵਿਚ ਐਡ ਕਰ ਲਿਆ, ਪੈਣਾ ਚੰਗੀ ਗੱਲ ਹੈ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਚਾਈਨਾ ਬਾਰੇ ਵੀ ਹੋ ਜਾਏਗਾ ਤੇ ਇੰਡੀਆ ਬਾਰੇ ਵੀ ਹੋ ਜਾਏਗਾ। USA ਤੇ ਕੈਨੇਡਾ ਦਾ ਤੇ ਆਪਸ ਵਿਚ ਜਿਵੇਂ ਹਰ ਵੇਲੇ ਪਰਿਵਾਰਕ ਸਬੰਧ ਹੈ, ਇੱਥੇ ਤੇ ਦੂਜੇ ਦੇ ਵਿਚ ਹਮੇਸ਼ਾ ਹੀ ਡਿਊਲ ਸਿਟੀਜ਼ਨਸ਼ਿਪ ਵਾਲੇ ਬਹੁਤ ਜ਼ਿਆਦਾ ਰਹਿੰਦੇ ਨੇ ਦੋਨਾਂ ਕੰਟਰੀਆਂ ਚ, ਮੈਕਸੀਮਮ ਪਾਪੂਲੇਸ਼ਨ ਰਹਿੰਦੀ ਹੈ, ਤੇ ਉਹ ਇਨ੍ਹਾਂ ਗੱਲਾਂ ਦੀ ਪਰਵਾਹ ਨਹੀਂ ਕਰਦੇ ਹੈਗੇ ਫੋਰਨ ਇੰਟਰਫੇਰੈਂਸ ਦੀ। ਸੋ ਇਹ ਮੇਰਾ ਫੋਰਨ ਇੰਟਰਫੇਰੈਂਸ ਤੇ ਸੀਗਾ। ਜਿੱਥੋਂ ਤੱਕ ਲਿਬਰਲ ਪਾਰਟੀ ਦਾ ਰਿਵਿਊ ਸੀਗਾ ਯੁੱਧਵੀਰ ਜੀ, ਇਹ ਉਹ ਮੈਂਬਰ ਪਾਰਲੀਮੈਂਟ ਉਹ ਜਿਹੇ ਕਰ ਰਹੇ ਨੇ ਗੱਲ ਜਿਹੜੇ ਕਿ ਹੁਣ ਸਰਵੇ ਸੁਰਵੇ ਵੇਖ ਕੇ ਤੇ ਉਹਨਾਂ ਦੇ ਦਿਮਾਗ ਦੀ ਉਹਨਾਂ ਦੇ ਅੰਦਰ ਦਿਲ ਦੀ ਧੜਕਣ ਦੇ ਨਾ ਉਹ ਬੇਕਾਬੂ ਹੋਈ ਕਿ ਪਤਾ ਨੀ ਕੀ ਹੋ ਜਾਣਾ ਤੇ ਉਹ ਇਹੋ ਜਿਹੀਆਂ ਸਟੇਟਮੈਂਟਾਂ ਦਿੰਦੇ ਪਏ ਨੇ। ਪਰ ਇੱਕ ਜੋਧਪੁਰ ਜੀ ਮੈਂ ਗੱਲ ਕਰਦਿਆਂ ਇੱਥੇ ਜਿੰਨੀ ਕੁ ਮੈਨੂੰ ਸੂਝ ਹੈ ਕਿ ਅਗਰ ਅੱਜ ਟਰੂਡੋ ਸਾਹਿਬ ਸਟੈਪ ਡਾਊਨ ਹੋ ਜਾਣਾ ਤੇ ਲਿਬਰਲ ਪਾਰਟੀ 25 ਦੇ ਇਲੈਕਸ਼ਨ ਦੇ ਵਿੱਚ ਤੀਸਰੇ ਨੰਬਰ ਤੇ ਆਏਗੀ। ਇੰਨਾ ਮਾੜਾ ਇਫੈਕਟ ਪਏਗਾ ਟਰੂਡੋ ਸਾਹਿਬ ਦਾ ਲਿਬਰਲ ਪਾਰਟੀ ਨੂੰ ਦੇ ਉੱਤੇ। ਔਰ ਟਰੂਡੋ ਸਾਹਿਬ ਅਗਰ ਰਹਿਣਗੇ, ਮੈਂ ਪਹਿਲਾਂ ਵੀ ਇੱਕ ਦਿਨ ਤੁਹਾਡੇ ਨਾਲ ਗੱਲ ਕੀਤੀ ਸੀ, ਅਗਰ ਰਹਿਣਗੇ ਇਸੇ ਤਰ੍ਹਾਂ ਫਾਈਟ ਕਰਨਗੇ, ਇਲੈਕਸ਼ਨ 25 ਚ ਇੱਕ ਸਾਲ ਹੀ ਰਹਿ ਗਿਆ ਤੇ ਲਿਬਰਲ ਪਾਰਟੀ ਦੁਆਰਾ ਪਾਵਰ ਚ ਆਏਗੀ। ਉਹਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ, ਹੁਣ ਇਮੀਗ੍ਰੇਸ਼ਨ ਉੱਤੇ ਉਹ ਲੈ ਕੇ ਆਏ ਨੇ ਰਿਫੋਰਮਸ, ਇਨ੍ਹਾਂ ਬਾਰੇ ਜਿਹੜੇ ਵੀ ਪੀਸੀ ਪਾਰਟੀ ਵਾਲੇ ਜਾਂ ਜਿਹੜੇ ਹੋਰ ਸਨ ਸਾਡੇ ਭਰਾ ਹਮੇਸ਼ਾ ਅਟੈਕ ਕਰਦੇ ਸਨ ਕਿ ਲਿਬਰਲ ਗਵਰਨਮੈਂਟ ਕੁਛ ਨਹੀਂ ਕਰ ਰਹੀ, ਕੁਛ ਨਹੀਂ ਕਰ ਰਹੀ, ਔਰ ਮਾੜੇ ਲਫ਼ਜ਼ਾਂ ਚ ਬੋਲਦੇ ਸਨ, ਅੱਜ ਉਹੀ ਉਹਨਾਂ ਰਿਫੋਰਮ ਜਿਹੜੇ ਉਹ ਮੰਗ ਰਹੇ ਸੀਗੇ ਉਹੀ ਅਗਰ ਉਹਨੇ ਗੌਰਮੈਂਟ ਨੇ ਅੱਗੇ ਲੈ ਆਉਂਦੇ ਨੇ ਭਾਵੇਂ ਦੇਰ ਨਾਲ ਲਿਆਏ ਨੇ, ਹੁਣ ਉਹਨਾਂ ਨੂੰ ਇਹ ਪੋਲੀਟੀਕਲ ਸਟੰਟ ਕਹਿ ਕੇ ਕ੍ਰਿਟੀਸਾਈਜ਼ ਕਰ ਰਹੇ ਨੇ। ਆਹ ਮਾੜੀ ਮਾੜੀ ਸੋਚ ਹੈ, ਆਹ ਮੰਦਭਾਗੀ ਸੋਚ ਹੈ ਕੈਨੇਡਾ ਦੇ ਵਿਚ, ਜਿੱਥੇ ਅਸੀਂ ਬਹਿ ਕੇ ਇਹੋ ਜਿਹੀ ਤਰੀਕੇ ਨਾਲ ਸੋਚਦੇ ਹਾਂ। ਜਦੋਂ ਕੋਈ ਸਰਕਾਰ ਕੈਨੇਡੀਅਨਸ ਵਾਸਤੇ ਚੰਗਾ ਸਟੈਪ ਲੈਂਦੀ ਹੈ ਤਾਂ ਉਹਨੂੰ ਵੀ ਅਸੀਂ ਕ੍ਰਿਟੀਸਾਈਜ਼ ਕਰਦੇ ਹਾਂ, ਕਿਉਂਕਿ ਅਸੀਂ ਉਸ ਸਰਕਾਰ ਨੂੰ ਨਹੀਂ ਪਸੰਦ ਕਰਦੇ, ਉਸ ਪਾਰਟੀ ਨੂੰ ਪਸੰਦ ਨਹੀਂ ਕਰਦੇ। ਆਪਣੇ ਆਪ ਨੂੰ ਭਾਵੇਂ ਜਿੰਨਾ ਮਰਜ਼ੀ ਨੁਕਸਾਨ ਚੱਲ ਲਈ ਹੈ ਪਰ ਉਸ ਪਾਰਟੀ ਨੂੰ ਫਾਇਦਾ ਨਹੀਂ ਹੋਣਾ ਚਾਹੀਦਾ ਕਿਸੇ ਤਰ੍ਹਾਂ ਦਾ, ਉਹਦੇ ਐਕਸ਼ਨਾਂ ਨੂੰ ਅਸੀਂ ਕ੍ਰਿਟੀਸਾਈਜ਼ ਕਰਨਾ ਹੀ ਕਰਨਾ ਹੈ। ਇਹ ਐਟੀਟਿਊਡ ਵੀ ਨਹੀਂ ਸਾਡਾ ਹੋਣਾ ਚਾਹੀਦਾ ਯੁੱਧ ਜੀ। ਇਮੀਗ੍ਰੇਸ਼ਨ ਤੇ ਜੋ ਕੁਛ ਉਹਨਾਂ ਕੀਤਾ ਬਹੁਤ ਵਧੀਆ ਕੀਤਾ, ਤੁਸੀਂ ਵੀ ਇਸ ਚੀਜ਼ ਤੇ ਖੁੱਲ ਕੇ ਅਜੇ ਤੱਕ ਮੇਰਾ ਖਿਆਲ ਆਪਣਾ ਵਿਊ ਪੁਆਇੰਟ ਪਰਸਨਲ ਨਹੀਂ ਦਿੱਤਾ, ਮੈਂ ਨਹੀਂ ਸੁਣਿਆ, ਮੈਂ ਡੇਲੀ ਸੁਣਦਾ ਸਾਰਾ ਪ੍ਰੋਗਰਾਮ 4 ਘੰਟੇ ਇੱਥੋਂ ਵਾਲਾ, ਸ਼ਾਮ ਦਾ ਭਾਵੇਂ ਸੁਣਾ ਨਾ ਸੁਣਾ ਪਰ ਇੱਥੋਂ ਵਾਲਾ ਰੇਡੀਓ ਦਾ ਮੈਂ ਸੁਣਦਾ, ਤੇ ਇਹਦੇ ਤੇ ਖੁੱਲ ਕੇ ਕਹਿਣਾ ਚਾਹੀਦਾ, ਦੱਸਣਾ ਚਾਹੀਦਾ ਕਿ ਇਹ ਗੁੱਡ ਹੈ ਇਹ ਨਹੀਂ ਗੁੱਡ। ਹੁਣ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਕਿ ਲਿਬਰਲ ਪਾਰਟੀ ਦੁਬਾਰਾ 25 ਦੇ ਇਲੈਕਸ਼ਨ ਦੇ ਵਿਚ ਦੁਬਾਰਾ ਪਾਵਰ ਚ ਆ ਜਾਏਗੀ। ਹੁਣ ਦੂਸਰੀ ਤੁਸੀਂ ਇੱਕ ਟੇਸਟ ਆਫ ਇੰਡੀਆ ਦੀ ਗੱਲ ਕਰ ਰਹੇ ਜੀ ਯੁੱਧਵੀਰ ਜੀ, ਮੈਂ ਵੀ ਇਹਦਾ ਬੜਾ ਸ਼ੌਕੀਨ ਰਿਹਾ ਜਦੋਂ ਮੈਂ ਛੋਲੇ ਭਟੂਰੇ ਤੇ ਛੋਲੇ ਕੁਲਚੇ ਖਾਂਦਾ ਹੁੰਦਾ ਸੀ, ਲੇਕਿਨ ਅੱਜ ਮੈਂ ਤੁਹਾਨੂੰ ਇੱਕ ਹੋਰ ਪ੍ਰੈਡਿਕਸ਼ਨ ਕਰ ਰਿਹਾ ਇੱਥੋਂ ਦੀ ਕਿ ਇਹ ਭਾਈ ਸਾਹਿਬ ਵੀ ਪੋਲੀਟਿਕਸ ਚ ਆ ਰਹੇ ਨੇ ਬੜੀ ਛੇਤੀ, ਭਾਈ ਸਾਹਿਬ ਵੀ ਪੋਲੀਟਿਕਸ ਚ ਆ ਰਹੇ ਨੇ ਬੜੀ ਛੇਤੀ। ਸੋ ਇਹ ਵੀ ਤੁਹਾਨੂੰ ਪ੍ਰੈਡਿਕਸ਼ਨ ਦੇ ਦਿੰਦਾ, ਚੰਗੀ ਗੱਲ ਹੈ, ਨਾਈਸ ਪਰਸਨ ਨੇ ਆਪਣਾ ਬਿਜ਼ਨਸ ਵਧੀਆ ਚਲਾਇਆ, ਹੋ ਸਕਦਾ ਕੱਲ ਨੂੰ ਪੋਲੀਟਿਕਸ ਚ ਆ ਕੇ ਪਬਲਿਕ ਦੀ ਸੇਵਾ ਵੀ ਉਸ ਪੱਖੋਂ ਵੀ ਵਧੀਆ ਕਰਨ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ, ਪਰ ਉਹ ਪੋਲੀਟਿਕਸ ਚ ਆ ਜਾਣਾ ਉਹਨਾਂ ਬੜੀ ਛੇਤੀ। ਯੁੱਧਵੀਰ ਜੀ
ਪਹਿਲਾਂ ਸਰ ਮੈਂ ਕਲੀਅਰ ਕਰ ਦਵਾਂ ਕਿ ਉਹਨਾਂ ਨੇ ਬਿਲਕੁਲ ਸਿਆਸਤ ਦੇ ਵਿਚ ਨਹੀਂ ਆਉਣਾ, ਉਹ ਉਹਨਾਂ ਦਾ ਕੰਮ ਬਹੁਤ ਵਧੀਆ ਚੱਲਦਾ ਹੈ ਔਰ ਅੱਗੇ ਉਹਨਾਂ ਦੇ ਕੋਲ ਕਾਫੀ ਆਉਣ ਵਾਲੇ 10-15-20 ਸਾਲ ਤੱਕ ਉਹਨਾਂ ਕੋਲ ਬੜੇ ਵਧੀਆ ਪ੍ਰੋਜੈਕਟਸ ਨੇ, ਸੋ ਬਿਲਕੁਲ ਉਹ ਸਿਆਸਤ ਚ ਨਹੀਂ ਆ ਰਹੇ, ਇਹ ਤੁਹਾਡਾ ਅਨੁਮਾਨ ਬਿਲਕੁਲ ਗਲਤ ਹੈ। ਪਤਾ ਕੀ ਆਪਣੇ ਪੰਜਾਬੀਆਂ ਦੀ ਆਦਤ, ਮੈਨੂੰ ਰੋਜ਼ ਦਾ 10 ਬੰਦੇ ਪੁੱਛ ਲੈਂਦੇ ਜੀ ਤੁਸੀਂ ਕਦੋਂ ਆਉਣਾ ਸਿਆਸਤ ਚ, ਉਹੀ ਗੱਲ ਤੁਸੀਂ ਕਰ ਦਿੱਤੀ। ਸੋ
ਮੇਰੀ
ਇੱਕ ਬੇਨਤੀ ਹੋਰ ਹੈ,
ਮਾੜਾ ਲਫ਼ਜ਼ ਵੀ ਨਾ ਵਰਤੀਏ
ਕਿਸੇ ਦੇ ਬਾਰੇ, ਜੇ ਅਸੀਂ ਕਹਿੰਦੇ ਹਾਂ ਕਿ ਸਿਆਸਤ ਚ ਆਉਣਾ ਨਹੀਂ ਆਉਣਾ, ਉਹ ਕੋਈ ਮਾੜੀ ਗੱਲ ਨਹੀਂ, ਕੋਈ ਮਾੜੀ ਗੱਲ
ਨਹੀਂ, ਚੰਗੀ ਗੱਲ ਹੈ। ਮੈਂ ਤਾਂ ਨਾਲ
ਪੇਸ਼ੈਂਟ ਰੱਖ ਲਓ, ਦੋ ਮਿੰਟ ਪੇਸ਼ੈਂਟ ਰੱਖ ਲਓ, 2 ਮਿੰਟ
ਤੁਹਾਨੂੰ
ਸਾਰੀ ਗੱਲ ਤੁਹਾਡੀ ਸੁਣ ਲਈ, ਹੁਣ 2 ਮਿੰਟ ਪੇਸ਼ੈਂਟ ਰੱਖੋ। ਅੱਛਾ, ਪਹਿਲੀ ਚੀਜ਼ ਤਾਂ ਇਹ ਹੈਗੀ ਕਿ ਸਿਆਸਤ ਚ ਆਉਣਾ ਸਭ ਤੋਂ ਚੰਗੀ ਗੱਲ ਆ ਮੇਰੇ ਆਪਣੇ ਮੁਤਾਬਿਕ, ਜਿਹੜਾ ਕੋਈ ਬੰਦਾ ਪੋਲਿਟਿਕਸ ਚ ਆਉਂਦਾ ਜੇ ਸੇਵਾ ਕਰਨ ਆ ਰਹੇ ਉਹ ਸਭ ਤੋਂ ਚੰਗੀ ਗੱਲ ਹੈ, ਇਹ ਵਧੀਆ ਤਰੀਕਾ। ਲੇਕਿਨ ਉਹਨਾਂ ਨੇ ਨਹੀਂ ਆਉਣਾ, ਉਹ ਇਸ ਲਈ ਨਹੀਂ ਆਉਣਾ ਕਿਉਂਕਿ ਇਸ ਵੇਲੇ ਉਹ, ਕਿਉਂਕਿ ਮੈਨੂੰ ਤਾਂ ਪਤਾ ਹੈ ਵੀ ਉਹਨਾਂ ਨੇ 3-4 ਨਵੇਂ ਪ੍ਰੋਜੈਕਟ ਨਵੇਂ ਛੇੜੇ ਨੇ, ਆਲਰੇਡੀ ਐਗਜ਼ਿਸਟਿੰਗ ਉਹਨਾਂ ਦੇ 4 ਪ੍ਰੋਜੈਕਟ ਬੜੇ ਵੱਡੇ ਚੱਲ ਰਹੇ ਨੇ, 3 ਨਵੇਂ ਪ੍ਰੋਜੈਕਟ ਉਹਨਾਂ ਨੇ ਛੇੜੇ ਹੋਏ ਨੇ ਇਸ ਵੇਲੇ ਕਿ ਉਹ, ਔਰ ਉਹਨਾਂ ਨੂੰ ਟਾਈਮ ਲੱਗ ਜਾਣਾ 8-10 ਸਾਲ ਉਹਨਾਂ ਨੂੰ ਕਾਮਯਾਬ ਕਰਨਾ ਹੈ, ਠੀਕ ਹੈ। ਸੋ ਉਹਨਾਂ ਦਾ ਇਹਦੇ ਵਿੱਚ ਕੋਈ ਇੰਟਰਸਟ ਨਹੀਂ ਹੈ। ਦੂਜੀ ਚੀਜ਼ ਇਹ ਹੈ ਕਿ ਹਾਂ, ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਆਪਣੇ ਲਿਬਰਲ ਪਾਰਟੀ ਦੀ, ਜਿਹੜੀ ਇਮੀਗ੍ਰੇਸ਼ਨ ਦੀ ਪਾਲਿਸੀ ਤਬਦੀਲੀ, ਮੈਂ ਉਹਦੇ ਤੇ ਕਹਿ ਚੁੱਕਾ ਕਿ ਅਸੀਂ ਤਾਂ ਬੜੀ ਦੇਰ ਤੋਂ ਇਹ ਮੰਗ ਕਰ ਰਹੇ ਹਾਂ ਕਿ ਯੈਸ ਆਪਾਂ ਜਿਹੜੇ ਐਗਜ਼ਿਸਟਿੰਗ ਲੋਕ ਨੇ ਉਹਨਾਂ ਨੂੰ ਸਰਵਿਸਿਜ਼ ਦੇਈਏ, ਜਿਹੜੇ ਕੋਈ ਇੰਟਰਨੈਸ਼ਨਲ ਸਟੂਡੈਂਟਸ ਨੇ, ਮਾਈਗ੍ਰੈਂਟਸ ਨੇ, ਸਿਟੀਜ਼ਨ ਨੇ ਗਿਆ ਕੈਨੇਡਾ, ਜਿਹੜਾ ਵੀ ਬੰਦਾ ਇੱਥੇ ਕੈਨੇਡਾ ਦੀ ਹੱਦ ਵਿੱਚ ਆ ਗਿਆ ਉਹਨਾਂ ਨੂੰ ਅਸੀਂ ਸਰਵਿਸਿਜ਼ ਦੇਈਏ, ਕਿ ਰਾਦਰ ਦੈਨ ਅਸੀਂ ਹੋਰ ਬੰਦੇ ਇੱਥੇ ਲਿਆ ਰਹੇ ਹਾਂ, ਬਿਲਕੁਲ ਲੈ ਕੇ ਆਈਏ, ਡਬਲ ਕਰੋ, ਟ੍ਰਿਪਲ ਕਰੋ, ਲੇਕਿਨ ਫਿਲਹਾਲ ਜਿਹੜੇ ਐਗਜ਼ਿਸਟਿੰਗ ਬੰਦੇ ਨੇ ਉਹਨਾਂ ਨੂੰ ਸਰਵਿਸ ਕਿੱਦਾਂ ਪ੍ਰੋਵਾਈਡ ਕਰਨੀ ਹੈ। ਤੁਸੀਂ ਬ੍ਰੈਂਪਟਨ ਦੇ ਵਿੱਚ ਰਹਿੰਦੇ ਹੋ, ਤੁਸੀਂ ਅੰਦਾਜ਼ਾ ਲਗਾਓ ਕਿ ਇਸ ਵੇਲੇ ਬ੍ਰੈਂਪਟਨ ਦੇ ਵਿੱਚ ਕਿੰਨੀ ਜ਼ਿਆਦਾ ਅੰਡਰ ਫੰਡਿੰਗ ਆ। ਟੈਕਸ ਤੇ ਬ੍ਰੈਂਪਟਨ ਵਾਲੇ ਵੀ ਪੂਰੇ ਦੇ ਰਹੇ ਨੇ, ਮੈਂ ਵੀ ਬ੍ਰੈਂਪਟਨ ਚ ਰਹਿੰਦਾ, ਤੁਸੀਂ ਬ੍ਰੈਂਪਟਨ ਚ ਰਹਿੰਦੇ ਹੋ, ਠੀਕ ਹੈ। ਸਾਡੇ ਕੋਲ ਕਿੰਨੇ ਹਾਸਪਿਟਲ ਬੈਡ
ਜੀ, ਤੁਹਾਡੀ ਆਵਾਜ਼ ਬਹੁਤ ਘੱਟ ਆਉਂਦੀ ਮੈਨੂੰ, ਕੰਨ ਦੇ ਨਾਲ ਲਾ ਕੇ ਕੰਨ ਦੇ ਵਿੱਚ ਵਾੜ ਕੇ ਸੁਣਨਾ ਪੈਂਦਾ।
ਬਾਹਰ ਬਿਲਕੁਲ ਕਲੀਅਰ ਜਾ ਰਹੀ ਹੈ, ਹੋ ਸਕਦਾ ਤੁਹਾਨੂੰ ਫੋਨ ਜਾਂ ਬਦਲਣਾ ਪਏਗਾ, ਬਾਹਰ ਬਿਲਕੁਲ ਕਲੀਅਰ ਜਾ ਰਹੀ ਹੈ।
ਮੇਰਾ ਨਵਾਂ ਹੀ ਹੈ
ਤੁਹਾਨੂੰ, ਉਹਨੂੰ ਥੋੜਾ ਜਿਹਾ ਵਾਲਿਊਮ ਹਾਈ ਕਰ ਲਓ ਤੇ ਬਿਲਕੁਲ ਤੁਹਾਨੂੰ ਕਲੀਅਰ ਆਏਗੀ ਆਵਾਜ਼। ਮੈਂ ਰਿਕੁਐਸਟ ਕਰ ਲਾਂਗਾ ਟੈਕਨੀਕਲ ਟੀਮ ਨੂੰ ਥੋੜੀ ਜਿਹੀ ਹੋਰ ਵਧਾ ਦੇਣ, ਪਰ ਬੜੀ ਆਨ ਦੀ ਏਅਰ ਜਿਹੜੀ ਜਾ ਰਹੀ ਹੈ ਬਾਹਰ, ਸਾਰੀ ਮੈਂ ਫਿਰ ਵੀ ਚੈੱਕ ਕਰ ਲਾਂਗਾ, ਠੀਕ ਹੈ। ਅੱਛਾ, ਜਿੱਥੇ ਤੱਕ ਸਵਾਲ ਹੈ, ਹਾਂ ਜਿਹੜਾ ਇਹ ਹੈ ਕਿ ਇਮੀਗ੍ਰੇਸ਼ਨ ਦਾ ਮੈਂ ਕਹਿ ਹੀ ਚੁੱਕਾ ਹੈ, ਹਰ ਏਰੀਆ ਦੇ ਵਿੱਚ ਇਸ ਵੇਲੇ ਡੈਫੀਸਿਟ ਹੈ, ਘਾਟਾ ਆ, ਲੋਸਿਸ ਹੈ। ਸਾਨੂੰ ਹੈਲਥ ਕੇਅਰ ਦੇ ਵਿੱਚ ਦੇਖ ਲਈਏ, ਐਜੂਕੇਸ਼ਨ ਸੈਕਟਰ ਚ ਦੇਖ ਲਈਏ, ਤੁਸੀਂ ਕੱਲ ਨੂੰ ਹਾਈਵੇ ਬਣਾਉਣੇ ਆ, ਹਰੇਕ ਚੀਜ਼ ਦੇ ਵਿੱਚ ਪੈਸੇ ਦੀ ਲੋੜ ਆ, ਹਰੇਕ ਚੀਜ਼ ਸਪੋਰਟ ਦੀ ਲੋੜ ਹੈ, ਔਰ ਸਾਰੇ ਇਸ ਵੇਲੇ ਸਵਾਲ ਖੜੇ ਕਰ ਰਹੇ ਨੇ। ਕੱਲ ਮੈਂ ਇੱਕ, ਕਿਉਂਕਿ ਸਾਰਿਆਂ ਨੂੰ ਪਤਾ ਹੀ ਹੈ ਕੱਲ ਮੈਂ ਬਿਜ਼ੀ ਰਿਹਾ, ਮੈਂ ਕੈਸੀ ਕਾਨਫਰੰਸ ਦੇ ਵਿੱਚ ਸੀਗਾ, ਸਵੇਰੇ 8 ਵਜੇ ਤੋਂ ਲੈ ਕੇ ਤੇ ਤਕਰੀਬਨ ਸ਼ਾਮ ਦੇ 5-6 ਵਜੇ ਤੱਕ ਇਹ ਕਾਨਫਰੰਸ ਸੀਗੀ। ਮੈਂ ਕਾਫੀ ਸਮਾਂ ਕੱਲ ਉੱਥੇ ਬਿਤਾਇਆ, ਔਰ ਇਸ ਦੇ ਵਿੱਚ ਸਾਡੇ ਕੈਨੇਡਾ ਦੇ ਹੈਲਥ ਕੇਅਰ ਦੇ ਬਹੁਤ ਬੜੇ ਜਿਹੜੇ ਲੋਕ ਹੈਲਥ ਕੇਅਰ ਦੀ ਬੜੀ ਇੰਪੋਰਟੈਂਟ ਪੋਜੀਸ਼ਨ ਤੇ ਸੀਗੇ ਉਹ ਮੌਜੂਦ ਸੀਗੇ, ਫਾਈਨੈਂਸ਼ੀਅਲ ਸੈਕਟਰ ਤੋਂ, ਫਾਈਨੈਂਸ ਸੈਕਟਰ ਤੋਂ ਬੜੀਆਂ ਬੜੀਆਂ ਕਾਰਪੋਰੇਟ ਸੈਕਟਰ ਤੋਂ ਲੋਕ ਮੌਜੂਦ ਸੀ। ਸੋ ਬੜਾ ਵਧੀਆ ਸਾਰਿਆਂ ਦੇ ਵਿਚਾਰ ਸੁਣੇ, ਕਈ ਲੋਕਾਂ ਦੀ ਗੱਲਬਾਤ ਸੁਣੀ, ਈਵਨ ਬਿਲਕੁਲ ਮੇਰੀ ਨਾਲ ਦੀ ਚੇਅਰ ਦੇ ਉੱਤੇ ਉਹ ਬੈਠੇ ਸੀਗੇ ਜਿਹੜੇ ਕਿ ਐਮਰਜੈਂਸੀ ਡਿਪਾਰਟਮੈਂਟ ਚ ਡਾਕਟਰ ਹੈਗੇ ਨੇ ਬਹੁਤ ਸਮੇਂ ਤੋਂ। ਸੋ ਇੱਕ ਡਾਕਟਰ ਬਾਜਵਾ ਵੀ ਉੱਥੇ ਸੀਗੇ ਕੱਲ, ਜਿਹੜੇ ਕਿ ਉਹ ਵੀ ਸੀਗੇ, ਉਹਨਾਂ ਨਾਲ ਵੀ ਗੱਲ ਹੋਈ, ਬਹੁਤ ਲੋਕਾਂ ਨਾਲ ਹੋਰ ਗੱਲ ਹੋਈ ਕੱਲ ਉੱਥੇ। ਮੁਕਤੀ ਗੱਲ ਇਹ ਹੈ ਕਿ ਹਰ ਬੰਦਾ ਉੱਥੇ ਇਹੀ ਕੰਸਰਨ ਸੀਗਾ, ਉੱਥੇ ਤਾਂ ਫੈਕਟ ਐਂਡ ਫਿਗਰ ਤੇ ਗੱਲ ਹੋ ਰਹੀ ਹੈ, ਨੰਬਰ ਤੇ ਗੱਲ ਹੋ ਰਹੀ ਹੈ। ਇੱਕ ਦਿਨ ਪੂਰਾ ਉਹ ਜਿਹੜਾ ਸਾਡਾ ਬ੍ਰੇਨਸਟਾਰਮਿੰਗ ਸੈਸ਼ਨ ਸੀਗਾ, ਉੱਥੇ ਹਰ ਚੀਜ਼ ਨੰਬਰ ਦੀ ਆ, ਵੀ ਕਿੰਨੇ ਹਾਸਪਿਟਲ ਬੈਡਸ ਹੈਗੇ ਨੇ ਟੋਰੋਂਟੋ ਦੇ ਵਿੱਚ, ਕਿੰਨੇ ਪੀਲ ਰੀਜਨ ਚ ਆ, ਕਿੰਨੇ ਬ੍ਰੈਂਪਟਨ ਚ ਹੈਗੇ ਆ, ਠੀਕ ਹੈ, ਪਰ 1000 ਬੈਡਸ ਕਿੰਨੇ, ਆਉਣ ਵਾਲੇ ਟਾਈਮ ਚ ਕਿੰਨੀ ਜ਼ਰੂਰਤ ਪਏਗੀ, ਹੈਲਥ ਕੇਅਰ ਦੀਆਂ ਸੇਵਾਵਾਂ ਦੇ ਵਿੱਚ ਪੈਸਾ ਕਿੰਨਾ ਚਾਹੀਦਾ, ਉਹ ਸਾਰੀ ਫੈਕਟਸ ਐਂਡ ਫਿਗਰ ਤੇ ਗੱਲ ਹੋ ਰਹੀ ਸੀਗੀ। ਸੋ ਉਸ ਬੜੀ ਅਲਾਰਮਿੰਗ ਹੈ ਸਿਚੁਏਸ਼ਨ ਇਸ ਵੇਲੇ, ਔਰ ਮਦਦ ਬਹੁਤੀ ਮਿਲਦੀ ਨਜ਼ਰ ਨਹੀਂ ਆ ਰਹੀ, ਮਦਦ ਜਿਹੜੀ ਆ ਕੋਈ ਐਸਾ ਨਹੀਂ ਹੈ, ਔਰ ਹਜੇ ਤੇ ਕੋਈ ਐਸਾ ਵੀ ਨਹੀਂ ਵੀ ਕੱਲ ਨੂੰ ਸਾਡੀ ਸਰਕਾਰ ਨੇ ਅਨਾਊਂਸ ਕਰ ਦਿੱਤਾ ਹੈ ਕਿ ਲਓ ਜੀ ਕੱਲ ਤੁਹਾਨੂੰ 50 ਮਿਲੀਅਨ, 100 ਮਿਲੀਅਨ, 200 ਮਿਲੀਅਨ, 500 ਮਿਲੀਅਨ ਕੱਲ ਸਵੇਰੇ ਦੇ ਰਹੇ ਹਾਂ। ਵੀ ਜੇ ਕੱਲ ਅਨਾਊਂਸਮੈਂਟ ਵੀ ਹੁੰਦੀ ਆ, ਜਗ੍ਹਾ ਤੈਅ ਕਰ ਦਿੱਤੀ ਆ ਤੇ ਇੱਥੇ ਹਾਸਪਿਟਲ ਬਣਨਾ, ਤੇ ਉਹ ਕੱਲ ਸਵੇਰੇ ਤਾਂ ਬਣਨਾ ਨਹੀਂ, 2-4 ਸਾਲ 5 ਸਾਲ ਉਹਨੂੰ ਲੱਗ ਜਾਣੇ ਬਣਨ ਨੂੰ, ਹਜੇ ਤੇ ਅਸੀਂ ਉਸ ਸਥਿਤੀ ਚ ਨਹੀਂ ਪਹੁੰਚੇ, ਉਸ ਸਟੇਜ ਤੇ ਨਹੀਂ ਪਹੁੰਚੇ ਹਜੇ ਅਸੀਂ, ਠੀਕ ਹੈ। ਔਰ ਬ੍ਰੈਂਪਟਨ ਨੂੰ ਇਸ ਵੇਲੇ 3 ਫੁੱਲ ਫਲੈਜਡ ਹਾਸਪਿਟਲ ਚਾਹੀਦੇ ਨੇ ਐਜ਼ ਵੀ ਸਪੀਕ, 3 ਬ੍ਰੈਂਪਟਨ ਕੋਲ 1 ਫੁੱਲ ਫਲੈਜਡ ਹਾਸਪਿਟਲ ਹੈ। ਇਸੇ ਤਰ੍ਹਾਂ ਹਰ ਸਿਟੀ ਕੰਪੀਟ ਕਰ ਰਿਹਾ ਫਾਰ ਦਾ ਡਾਲਰ, ਹਰ ਸਿਟੀ, ਕੱਲਾ ਬ੍ਰੈਂਪਟਨ ਦੀ ਤਾਂ ਮੈਂ ਵੈਸੇ ਇੱਕ ਐਗਜ਼ਾਮਪਲ ਕੋਟ ਕਰ ਦਿੱਤਾ, ਕਿਆ ਕੋਈ ਸ਼ਹਿਰ ਵੌਨ ਹੈ, ਮਾਰਕਮ ਹੈ, ਹਰ ਸ਼ਹਿਰ ਚਾਹੁੰਦਾ ਹੈ ਕਿ ਸਾਨੂੰ ਹੋਰ ਹਾਸਪਿਟਲ ਹੋਣ, ਸਾਨੂੰ ਐਜੂਕੇਸ਼ਨ ਦੇ ਵਿੱਚ ਹੋਰ ਯੂਨੀਵਰਸਿਟੀਜ਼ ਹੋਣ, ਸਾਡੇ ਕੋਲ ਹਾਈਵੇਜ਼ ਹੋਣ ਸਾਰਾ। ਸੋ ਹਰ ਸ਼ਹਿਰ ਜਿਹੜਾ ਉਹ ਇਸ ਵੇਲੇ ਸਾਰੀ ਚੀਜ਼ਾਂ ਦੀ ਜਿਹੜੀ ਉਹ ਮੰਗ ਕਰ ਰਿਹਾ। ਦੂਸਰਾ, ਤੁਸੀਂ ਗੱਲ ਕੀਤੀ ਵੀ ਟਰੂਡੋ ਸਾਹਿਬ 2025 ਪੱਕਾ ਜਿੱਤਣਗੇ, ਲਿਬਰਲ ਪਾਰਟੀ ਪੱਕਾ ਆਏਗੀ, ਮੈਂ ਇਹਦੇ ਬਾਰੇ ਨਹੀਂ ਕਹਿ ਸਕਦਾ ਕਿ ਪੱਕਾ ਆਏਗੀ। ਅੱਜ ਦੀ ਸਥਿਤੀ ਇਹ ਆ ਕਿ ਚਾਹੇ ਟਰੂਡੋ ਸਾਹਿਬ ਰਹਿਣ ਤੇ ਚਾਹੇ ਟਰੂਡੋ ਸਾਹਿਬ ਚਲੇ ਜਾਣ, ਲਿਬਰਲ ਪਾਰਟੀ ਨੇ ਜਿੱਤਣਾ ਨਹੀਂ ਹੈ। ਲਿਬਰਲ ਪਾਰਟੀ ਇਸ ਵੇਲੇ ਬੜੀ ਬੁਰੀ ਹਾਲਤ ਹੈ ਲਿਬਰਲ ਪਾਰਟੀ ਦੀ, ਸੋ ਚਾਹੇ ਉਹ ਰਹਿਣ ਜਾਣ ਉਹਦੇ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਹਾਂ, ਪ੍ਰੈਸ਼ਰ ਉਹਨਾਂ ਤੇ ਬਹੁਤ ਹੈ, ਆਟਵਾ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉੱਥੇ, ਕਾਫੀ ਸਾਡੇ ਸੋਰਸਿਸ ਨੇ, ਉਹਨਾਂ ਨੇ ਸਭ ਇਹੀ ਗੱਲ ਕਹਿ ਰਹੇ ਨੇ, ਲੋਟ ਆਫ ਅਨਸਰਟਨਟੀ। ਸੋ ਜਿਨ੍ਹਾਂ ਦਾ ਕੰਮ ਇਹਦੇ ਨਾਲ ਰਿਲੇਟਡ ਹੈ ਤੇ ਉਹ ਕਹਿ ਰਹੇ ਕਿ ਇਸ ਵੇਲੇ ਟਰੂਡੋ ਸਾਹਿਬ ਤੇ ਬੜਾ ਪ੍ਰੈਸ਼ਰ ਹੈ, ਉਹ ਵੈਸੇ ਹੀ ਨਜ਼ਰ ਵੀ ਆ ਰਿਹਾ, ਐਨਡੀਪੀ ਤੇ ਬੜਾ ਪ੍ਰੈਸ਼ਰ ਹੈ ਵੀ ਕਦੋਂ ਤੱਕ ਤੁਸੀਂ ਇਹਨਾਂ ਨੂੰ ਸਪੋਰਟ ਕਰਦੇ ਰਹੋਗੇ। ਸੋ ਇਹ ਅੱਜ ਦੀ ਘੜੀ ਤੇ ਕੰਜ਼ਰਵੇਟਿਵ ਪਾਰਟੀ ਅੱਗੇ ਚੱਲ ਰਹੀ ਹੈ। ਫੋਰਨ ਇੰਟਰਫੇਰੈਂਸ ਦੇ ਮੁੱਦੇ ਤੇ ਆ ਜਾਂਦੇ ਹਾਂ। ਫੋਰਨ ਇੰਟਰਫੇਰੈਂਸ ਦਾ ਜਿਹੜਾ ਮੁੱਦਾ ਹੈ ਕਿ ਕਿਆ ਵਾਕਿਆ ਹੀ ਲਿਬਰਲ ਪਾਰਟੀ ਜਿਹੜੀ ਆਪਣੇ ਦਮ ਤੇ ਜਿੱਤੀ ਹੈ ਕਿ ਇਹਨੂੰ ਸਪੋਰਟ ਕੀਤੀ ਗਈ ਹੈ। ਐਲੀਗੇਸ਼ਨ ਤੇ ਸਾਫ਼ ਹੈ ਕਿ ਲਿਬਰਲ ਪਾਰਟੀ ਨੂੰ ਸਪੋਰਟ ਕੀਤੀ ਗਈ ਸੀ, ਬਾਹਰੋਂ ਵੀ ਐਲੀਗੇਸ਼ਨ ਹੈ ਕਿ ਫੋਰਨ ਇੰਟਰਫੇਰੈਂਸ ਹੋਈ ਹੈ। ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟਸ ਨੂੰ ਟਾਰਗੇਟ ਕੀਤਾ ਕਿ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਬਾਰੇ ਝੂਠੀ ਇਨਫੋਰਮੇਸ਼ਨ ਪ੍ਰੋਪੋਗੈਂਡਾ ਕੀਤਾ ਜਾਏ ਤਾਂ ਕਿ ਕੰਜ਼ਰਵੇਟਿਵ ਪਾਰਟੀ ਨੂੰ ਨੁਕਸਾਨ ਹੋਏ ਔਰ ਲਿਬਰਲ ਪਾਰਟੀ ਨੂੰ ਫਾਇਦਾ ਪਹੁੰਚਾਇਆ ਜਾਏ। ਸਵਾਲ ਹੁਣ ਇਹ ਵੀ ਖੜੇ ਇਸ ਇਨਕੁਆਇਰੀ 'ਚ, ਤੁਹਾਨੂੰ ਪਤਾ ਸਭ ਤੋਂ ਇੰਪੋਰਟੈਂਟ ਚੀਜ਼ ਕੀ ਦੇਖੀ ਜਾਣੀ ਹੈ ਕਿ ਸਰਕਾਰ ਨੂੰ ਕਦੋਂ ਦੱਸਿਆ ਗਿਆ ਸੀਗਾ, ਲਿਬਰਲ ਸਰਕਾਰ ਨੂੰ ਕਦੋਂ ਦੱਸਿਆ ਗਿਆ ਸੀਗਾ ਕਿ ਤੁਸੀਂ ਇਹ ਦੱਸੋ ਕਿ ਤੁਹਾਨੂੰ ਕਦੋਂ ਪਤਾ ਲੱਗਾ ਸੀ ਵੀ ਫੋਰਨ ਇੰਟਰਫੇਰੈਂਸ ਹੋ ਰਹੀ ਹੈ ਔਰ ਤੁਸੀਂ ਇਹਦੇ ਲਈ ਕੀ ਕਦਮ ਚੱਕੇ, ਕਿਉਂਕਿ ਐਲੀਗੇਸ਼ਨ ਤਾਂ ਇਹ ਹੈ ਕਿ ਲਿਬਰਲ ਪਾਰਟੀ ਨੂੰ, ਚਾਈਨਾ ਨੇ ਇੰਟਰਫੇਅਰ ਕਰਕੇ ਲਿਬਰਲ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ, ਚਾਈਨਾ ਨੇ ਲਿਬਰਲ ਪਾਰਟੀ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਗਈ ਔਰ ਕੰਜ਼ਰਵੇਟਿਵ ਪਾਰਟੀ ਉਹ ਤਾਂ ਕੈਂਡੀਡੇਟ ਬਾਹਰ ਆ ਰਹੇ ਨੇ ਸਾਰੇ, ਮਾਈਕਲ ਚੌਂਗ ਬਾਹਰ ਆਇਆ, ਸਾਰੇ ਬਾਹਰ ਆਏ ਕਿ ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਜਿਹੜੇ ਹਾਏ ਹੋਏ ਕੈਂਡੀਡੇਟ ਆ ਉਹ ਵੀ ਸਵਾਲ ਖੜੇ ਕਰ ਰਹੇ ਨੇ, ਜਿਹੜੇ ਜਿੱਤੇ ਆ ਕੰਜ਼ਰਵੇਟਿਵ ਪਾਰਟੀ ਦੇ ਉਹ ਵੀ ਕਹਿ ਰਹੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ। ਸੋ ਇਹ ਜੋ ਐਲੀਗੇਸ਼ਨ ਆ ਜੋ ਇਹ ਹੈ ਕਿ ਇਹਨਾਂ ਨੇ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਕਿ ਕੈਨੇਡਾ ਦੇ ਵਿੱਚ ਜਿਹੜੀ 2019 ਦੀਆਂ ਇਲੈਕਸ਼ਨਾਂ ਹੋਈਆਂ ਔਰ 2021 ਦੀਆਂ ਹੋਈਆਂ, ਅੱਛਾ ਜੋ ਉਹਨਾਂ ਦੀ ਰਣਨੀਤੀ ਸੀਗੀ ਚਾਈਨਾ ਦੀ ਕਿ ਉਹ ਲਿਬਰਲ ਪਾਰਟੀ ਦੀ ਮਾਈਨੋਰਟੀ ਸਰਕਾਰ ਲੈ ਕੇ ਆਉਣਾ ਚਾਹੁੰਦੇ ਸੀ, ਰਿਜ਼ਲਟ ਵੀ ਉਹੀ ਆਇਆ। ਚਾਈਨਾ ਚਾਹੁੰਦਾ ਸੀ ਕਿ ਲਿਬਰਲ ਪਾਰਟੀ ਨੂੰ ਜਿਤਾਇਆ ਜਾਵੇ, ਮਾਈਨੋਰਟੀ ਸਰਕਾਰ ਆਵੇ ਇਹਨਾਂ ਦੀ 2019 ਚ ਔਰ 2021 ਚ, ਰਿਜ਼ਲਟ ਵੀ ਉਹੀ ਆਇਆ। ਹੁਣ ਇਨਵੈਸਟੀਗੇਸ਼ਨ ਇਹ ਕੀਤੀ ਜਾਏਗੀ ਕਿ ਉਹਦਾ ਅਸਰ ਹੋਇਆ ਕਿ ਨਹੀਂ ਹੋਇਆ। ਐਜ਼ ਵੀ ਸਪੀਕ ਉਹਦਾ ਕੋਈ ਬਹੁਤਾ ਅਸਰ ਨਜ਼ਰ ਨਹੀਂ ਆਇਆ। ਚਾਈਨਾ ਨੇ ਕੋਸ਼ਿਸ਼ ਜ਼ਰੂਰ ਕੀਤੀ, ਬਟ ਐਜ਼ ਵੀ ਹੁਣ ਕੱਲ ਨੂੰ ਹਜੇ ਰਿਪੋਰਟ ਜਿਹੜੀ ਆਉਣੀ ਹੈ, ਇਹ ਰਿਪੋਰਟ ਜਿਹੜੀ ਹੈ ਉਹ ਮਈ ਦੇ ਵਿੱਚ ਇੰਟਰਿਮ ਰਿਪੋਰਟ ਆਏਗੀ ਔਰ 31 ਦਸੰਬਰ ਤੋਂ ਪਹਿਲਾਂ ਫਾਈਨਲ ਰਿਪੋਰਟ ਪੇਸ਼ ਹੋਏਗੀ। ਠੀਕ ਹੈ
ਜੀ।
ਤਾਂ ਉਹਦੇ ਚ ਇਹ ਦੇਖਿਆ ਜਾਣਾ ਕਿ ਕਿਆ ਵਾਕਈ ਹੀ ਕਿਆ ਕੈਨੇਡਾ ਦੇ ਵਿੱਚ ਕੋਈ ਐਸੇ ਲੋਕ ਸੀਗੇ ਜਿਨ੍ਹਾਂ ਨੂੰ ਇਸਤੇਮਾਲ ਕੀਤਾ ਗਿਆ ਲਿਬਰਲ ਪਾਰਟੀ ਨੂੰ ਸਪੋਰਟ ਕਰਨ ਲਈ। ਕਿਸੇ ਨੂੰ ਕੋਈ ਪੈਸਾ ਦਿੱਤਾ ਗਿਆ ਹੋਵੇ ਕਿ ਲਿਬਰਲ ਪਾਰਟੀ ਨੂੰ ਸਪੋਰਟ ਕਰੋ ਜੀ ਤੁਸੀਂ, ਠੀਕ ਹੈ, ਚਾਈਨਾ ਵੱਲੋਂ ਕੋਈ ਪੈਸਾ ਦਿੱਤਾ ਗਿਆ ਹੋਵੇ ਜਾਂ ਕਿਸੇ ਨੂੰ ਵੈਸੇ ਹੀ ਕੁਝ ਕਿਹਾ ਗਿਆ ਹੋਵੇ ਕਿ ਤੁਸੀਂ ਇਹਨਾਂ ਨੂੰ ਸਪੋਰਟ ਕਰੋ ਲਿਬਰਲ ਪਾਰਟੀ ਨੂੰ, ਤੇ ਉਹ ਇਨਵੈਸਟੀਗੇਸ਼ਨ ਇਸ ਔਰ ਸਰਕਾਰ ਨੂੰ ਕਿਸ ਹੱਦ ਤੱਕ ਪਤਾ ਸੀ ਤੇ ਸਰਕਾਰ ਨੇ ਲੋਕਾਂ ਨੂੰ ਦੱਸਿਆ ਕਿ ਨਹੀਂ ਦੱਸਿਆ, ਪਬਲਿਕ ਨੂੰ ਦੱਸਿਆ ਕਿ ਨਹੀਂ ਦੱਸਿਆ, ਔਰ ਸਰਕਾਰ ਨੇ ਕੀ ਕਦਮ ਚੁੱਕੇ ਜੇ ਲਿਬਰਲ ਪਾਰਟੀ ਪਾਵਰ ਸੀਗੀ 2019 ਜਦੋਂ ਇਲੈਕਸ਼ਨ ਹੋ ਰਹੀਆਂ ਸੀਗੀਆਂ, ਤੇ ਉਸ ਵੇਲੇ ਸਰਕਾਰ ਨੇ ਕੀ ਕਦਮ ਚੁੱਕੇ ਕਿ ਜਿਹੜਾ, ਕਿਉਂਕਿ ਸਰਕਾਰ ਦਾ ਇਹ ਫਰਜ਼ ਬਣਦਾ ਹੈ, ਚਾਹੇ ਉਹਨਾਂ ਦੇ ਹੱਕ ਚ ਗੱਲ ਜਾ ਰਹੀ ਸੀਗੀ ਕਿ ਚਾਹੇ ਚਾਈਨਾ ਵੱਲੋਂ ਇਹ ਕੋਸ਼ਿਸ਼ ਸੀਗੀ ਕਿ ਲਿਬਰਲ ਪਾਰਟੀ ਦੀ ਮਾਈਨੋਰਟੀ ਸਰਕਾਰ ਬਣਾਈ ਜਾਵੇ, ਪਰ ਸਰਕਾਰ ਨੇ ਕਦਮ ਤਾਂ ਸਰਕਾਰ ਨੇ ਚੱਕਣੇ ਆ ਕਿ ਫੋਰਨ ਇੰਟਰਫੇਰੈਂਸ ਨਾ ਹੋਵੇ। ਦੈਟ ਇਜ਼ ਦ ਐਲੀਗੇਸ਼ਨ। ਔਰ ਜਿਹੜੇ ਹੁਣ ਲਗਾਤਾਰ ਇੱਥੋਂ ਤੱਕ ਥੋੜੀ ਜਿਹੀ ਅਮਰੀਕਾ ਤੱਕ ਗਵਾਹੀਆਂ ਦੇ ਕੇ ਆ ਰਹੇ ਨੇ ਜਿਹੜੇ ਹੁਣ ਕੰਜ਼ਰਵੇਟਿਵ ਪਾਰਟੀ ਦੇ ਕੈਂਡੀਡੇਟ ਆ, ਮੈਂਬਰ ਪਾਰਲੀਮੈਂਟ ਹੈ, ਉਹ ਕਹਿੰਦੇ ਜੀ ਸਾਨੂੰ ਤੇ ਅਸੀਂ ਤਾਂ ਹੁਣ ਉਹਨਾਂ ਦਾ, ਉਹ ਤਾਂ ਕਹਿਣਗੇ ਵੀ ਅਸੀਂ ਜਿੱਤ ਜਾਣਾ ਸੀ, ਉਹ ਤਾਂ ਕਹਿਣਗੇ ਅਸੀਂ ਜਿੱਤ ਜਾਣਾ ਸੀ ਜੇ ਸਾਨੂੰ ਟਾਰਗੇਟ ਨਾ ਕੀਤਾ ਹੁੰਦਾ, ਕਿਉਂਕਿ ਜੋ ਆਬਜੈਕਟਿਵ ਸੀਗਾ ਦੋਨੋਂ ਇਲੈਕਸ਼ਨ ਚ 2019 ਔਰ 2021 ਕਿ ਲਿਬਰਲ ਪਾਰਟੀ ਦੀ ਸਰਕਾਰ ਆਵੇ ਵੀ ਮਾਈਨੋਰਿਟੀ ਦੇ ਵਿੱਚ, ਮੈਜੋਰਟੀ ਚ ਨਾ ਆਵੇ, ਕਿਉਂਕਿ ਮਾਈਨੋਰਟੀ ਦੀ ਸਰਕਾਰ ਨੂੰ ਸਾਨੂੰ ਮੈਨੂਪੁਲੇਟ ਕਰਨਾ ਆਸਾਨ ਹੈ। ਇਸ ਕਾਰਨ ਚਾਈਨਾ ਇੱਦਾਂ ਚਾਹੁੰਦਾ ਸੀ, ਹੋਇਆ ਵੀ ਇੱਦਾਂ ਹੀ ਜੋ ਚਾਹੁੰਦੇ ਸੀ ਹੋ ਗਿਆ। ਸੋ ਕੀ ਉਹਨਾਂ ਨੇ ਕਰਵਾਇਆ ਜਾਂ ਆਪਣੇ ਆਪ ਹੀ ਵੈਸੇ ਹੋ ਗਿਆ, ਇਹ ਵੀ ਇਨਵੈਸਟੀਗੇਸ਼ਨ ਹੈ। ਔਰ ਸਰਕਾਰ ਨੂੰ ਕਿੰਨਾ ਕੁ ਪਤਾ ਸੀ ਇਹਦੇ ਬਾਰੇ, ਠੀਕ ਹੈ, ਉਹ ਦੇਖੋ ਕੀ ਚੀਜ਼ਾਂ ਇਹਦੇ ਵਿੱਚ ਬਾਹਰ ਨਿਕਲਦੀਆਂ। ਸੋ ਔਰ ਸਰਕਾਰ ਨੇ ਉੱਤੇ ਕੀ ਕਾਰਵਾਈ ਕੀਤੀ ਹੈ, ਇਹ ਹੈ ਜੀ ਇਨਵੈਸਟੀਗੇਸ਼ਨ। ਹਾਂਜੀ, ਅਗਲੀ ਕਾਲ ਵੱਲ ਵਧਦੇ ਆ ਜੀ। ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਹੈਲੋ।
ਹਾਂਜੀ ਹਾਂਜੀ
ਯੁਧਵੀਰ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਜੀ, ਗੁੱਡ ਮਾਰਨਿੰਗ
ਯੁਧਵੀਰ ਜੀ। ਐਕਸਪਲੇਨ ਤੁਸੀਂ ਕਰ ਦਿੱਤਾ, ਕਿਉਂਕਿ ਮੈਂ ਥੋੜਾ ਕੰਫਿਊਜ਼ ਸੀ ਕਿ ਜੇ ਕੋਈ ਕੰਟਰੀ ਕਿਸੇ ਦੇ ਦੂਸਰੇ ਕੰਟਰੀ ਦੇ ਵਿੱਚ ਇੰਟਰਫੇਰੈਂਸ ਕਰਦਾ, ਕੀ ਕੈਨੇਡਾ ਨੂੰ ਕੋਈ ਬਹੁਤ ਭਾਰੀ ਨੁਕਸਾਨ ਹੋਇਆ, ਜਿਸ ਨੂੰ ਆਪਾਂ ਕਹਿ ਸਕੀਏ ਇਕਨੋਮਿਕਲੀ ਜਾਂ ਫਿਰ ਕੋਈ ਕਿਸਦੇ ਪਰਸਨਲ ਕਿਰਦਾਰ ਤੇ। ਇਹ ਮੈਂ ਜਾਣਨਾ ਚਾਹੁੰਦਾ ਸੀ ਵੀ ਇਹਦਾ ਕੋਈ ਬਹੁਤ ਬੜਾ ਡੈਮੇਜ ਹੋ ਗਿਆ ਜੋ ਇਸ ਗੱਲ ਨੂੰ ਉਭਾਰਿਆ ਜਾ ਰਿਹਾ, ਇਹ ਤੁਸੀਂ ਜੇ ਦੱਸ ਸਕੋ ਫਿਰ ਮੈਂ ਅਗਲਾ ਕੁਐਸਚਨ ਕਰ ਲਵਾਂਗਾ।
ਨਹੀਂ ਦੇਖੋ, ਸਵਾਲ ਇਹ ਨਹੀਂ ਹੈ ਕਿ ਕੈਨੇਡਾ ਨੂੰ ਨੁਕਸਾਨ ਹੋਇਆ ਕਿ ਨਹੀਂ ਹੋਇਆ, ਫੋਰਨ ਇੰਟਰਫੇਰੈਂਸ ਕਰਨਾ ਹੀ ਗਲਤ ਹੈ। ਕੋਈ ਵੀ ਫੋਰਨ ਦੀ ਜਿਹੜੀ ਸਰਕਾਰ ਹੈ ਉਹ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਚ ਇੰਟਰਫੇਰੈਂਸ ਨਹੀਂ ਕਰ ਸਕਦੀ, ਸੋ ਇੰਟਰਫੇਰੈਂਸ ਕਰਨਾ ਇਟਸੈਲਫ ਹੀ ਗਲਤ ਹੈ। ਔਰ ਦੂਸਰੀ ਚੀਜ਼ ਇਹ ਹੈ ਕਿ ਯੈਸ, ਉਸ ਉਹ ਮਾਮਲਾ ਤੇ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇਗਾ। ਹਲੇ ਤੱਕ ਜੋ ਉਹਨਾਂ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ, ਪੈਸੇ ਲੈਣ ਦੇਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ, ਉਹਨਾਂ ਨੇ ਇਹਦੇ ਵਿੱਚ ਇੰਟਰਫੇਰੈਂਸ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ, ਲੇਕਿਨ ਹਜੇ ਤੱਕ ਉਹ ਇਹ ਨਹੀਂ ਹੋ, ਕਿਉਂਕਿ ਕੀ ਉਹਨਾਂ ਦੇ ਸਪੋਰਟ ਦੇ ਨਾਲ ਹੀ ਲਿਬਰਲ ਪਾਰਟੀ ਜਿੱਤ ਗਈ? ਹਜੇ ਤੱਕ ਐਸੀ ਕੋਈ ਚੀਜ਼ ਸਾਹਮਣੇ ਆਈ ਨਹੀਂ ਹੈ ਕਿ ਉਹਨਾਂ ਦੀ ਸਪੋਰਟ ਦੇ ਨਾਲ ਹੀ ਜਿੱਤ ਗਈ ਹੈ। ਜੀ ਚੌਹਾਨ ਸਾਹਿਬ,
ਬਾਕੀ ਇਹ ਚਲੋ ਆਪਾਂ ਵੇਟ ਕਰਦੇ ਹਾਂ ਯੁਧਵੀਰ ਜੀ ਐਵੀਡੈਂਸ ਦੀ, ਵੀ ਉਹਨਾਂ ਦੀ ਜੋ ਵੀ ਐਵੀਡੈਂਸ ਆਏਗੀ ਇਹਨਾਂ ਦੇ ਪੱਖ ਚ ਆਉਂਦੀ ਆ ਜਾਂ ਖਿਲਾਫ਼ ਆਉਂਦੀ ਆ, ਕਿਉਂਕਿ ਹਜੇ ਤਾਂ ਟੂ ਅਰਲੀ ਹੈ ਕਹਿਣਾ, ਕਿਉਂਕਿ ਡੇ ਬਾਏ ਡੇ ਜਿਹੜੀਆਂ ਥਿੰਗਸ ਚੇਂਜ ਯੂ ਨੋ। ਬਾਕੀ ਯੁਧਵੀਰ ਜੀ, ਪੋਲੀਵਰ ਸਾਹਿਬ ਦੀ ਜ਼ਰੂਰ ਇਸ ਗੱਲ ਨੂੰ ਮੰਨਣਾ ਪਏਗਾ ਕਿ ਉਹਨਾਂ ਦੀ ਵੇਵ ਬਹੁਤ ਚੱਲ ਰਹੀ ਹੈ, ਪਰ ਤੁਸੀਂ ਮੰਨਦੇ ਹੋ ਕਿ ਜੇ ਪੋਲੀਵਰ ਸਾਹਿਬ ਜਿਹੜੇ ਹੈਗੇ ਆ ਇਹਨਾਂ ਦੀ ਕੋਈ ਵਿਜ਼ਨ ਹੈ? ਇਜ਼ ਵੈਰੀ ਬ੍ਰਿਲੀਅੰਟ, ਕੀ ਚੇਂਜ ਲਿਆ ਦੇਣਗੇ ਇਹ ਮੁਲਕ ਜੇ ਇਹ ਜਿੱਤ ਜਾਂਦੇ ਆ? ਇਹ ਵੀ ਤਾਂ ਸਾਨੂੰ ਸੋਚਣਾ ਪਏਗਾ ਨਾ ਯੁਧਵੀਰ ਜੀ, ਇਹਦੇ ਬਾਰੇ ਤੁਹਾਡੇ ਕੀ ਖਿਆਲ ਆ?
ਕੁਛ ਹਾਂਜੀ ਵਿਰਕ ਸਾਹਿਬ, ਮੈਂ ਤੁਹਾਡੇ ਧਿਆਨ ਨਾਲ ਤੁਹਾਡੇ ਵੱਲ ਕਰਨਾ ਵਿਰਕ ਸਾਹਿਬ। ਦੇਖੋ, ਕੁਛ ਚੀਜ਼ਾਂ ਦੇ ਵਿੱਚ ਪੀਅਰ ਪੋਲੀਓ ਸਾਹਿਬ ਜਿਹੜੇ ਨੇ ਉਹ ਬੜੇ ਵਧੀਆ ਉਹਨਾਂ ਨੇ ਵਿਚਾਰ ਦਿੱਤੇ ਨੇ, ਪਰ ਕੁਛ ਚੀਜ਼ਾਂ ਦੇ ਵਿੱਚ, ਚਾਹੇ ਉਹ ਈਵਨ ਕੋਵਿਡ ਦੇ ਸਮੇਂ ਕੋਈ ਵਿਚਾਰ ਸੀਗੇ, ਕ੍ਰਿਪਟੋਕਰੰਸੀ ਬਾਰੇ ਉਹਨਾਂ ਦੇ ਵਿਚਾਰ ਸੀਗੇ, ਜਾਂ ਹੋਰ ਕਈ ਵਿਚਾਰਾਂ ਦੇ ਨਾਲ ਮੈਂ ਬਿਲਕੁਲ ਅਸਹਿਮਤ ਹਾਂ। ਠੀਕ ਹੈ, ਸੋ ਕੁਛ ਚੀਜ਼ਾਂ ਤੇ ਉਹਨਾਂ ਦੇ ਵਿਚਾਰ ਚੰਗੇ ਆ, ਕੁਛ ਚੀਜ਼ਾਂ ਦੇ ਵਿਚਾਰ ਵਾਕਈ ਮੈਨੂੰ ਸਮਝ ਨਹੀਂ ਆਇਆ ਕਿ ਉਹਨਾਂ ਨੇ ਵਿਚਾਰੇ ਕਿੱਦਾਂ ਦੇ ਦਿੱਤੇ। ਸੋ ਸ਼ਾਰਪ ਨੇ, ਇੰਟੈਲੀਜੈਂਟ ਨੇ, ਬਟ ਦੇਖੋ ਇਹ ਤਾਂ ਸਮੇਂ ਦੱਸੇਗਾ ਕਿ ਉਹਨਾਂ ਦੀਆਂ ਪਾਲਿਸੀਜ਼ ਨੂੰ। ਪਹਿਲਾਂ ਤਾਂ ਪਹਿਲੀ ਹਰਡਲ ਤਾਂ ਇਹ ਆ ਵੀ ਹਜੇ 2025 ਬੜੀ ਦੂਰ ਹੈ, ਜਾਂ ਜੇ ਹੋ ਸਕਦਾ ਹੁਣ ਇਲੈਕਸ਼ਨ ਹੋ ਜਾਵੇ, ਪਹਿਲੀ ਹਰਡਲ ਤੇ ਆ ਵੀ ਉਹ ਜਿੱਤਦੇ ਵੀ ਕਿ ਨਹੀਂ ਜਿੱਤਦੇ, ਔਰ ਜੇ ਜਿੱਤਦੇ ਆ ਤਾਂ ਫਿਰ ਕੰਮ ਕਿੱਦਾਂ ਦਾ ਕਰਦੇ ਆ ਜੀ।
ਹਾਂਜੀ ਬਸ ਇਹੀ ਆ ਯੁਧਵੀ ਜੀ, ਵਰੀ ਚਲੋ ਕੋਈ ਗੱਲ ਨੀ, ਇਲੈਕਸ਼ਨ ਹੋਣਗੀਆਂ, ਜੋ ਆਏਗਾ ਉਹ ਤਾਂ ਫਿਰ ਦੇਖੀ ਜਾਏਗੀ, ਕਿਤੇ ਇਹ ਨਾ ਹੋਏ ਕਿ ਇਸ ਤੋਂ ਵੀ ਜ਼ਿਆਦਾ ਮੈਸ ਹੋ ਜਾਵੇ ਤੇ ਫਿਰ ਲੋਕ ਪਛਤਾਉਣ ਵੀ ਇਹ ਕੀ ਕਰ ਲਿੱਤਾ। ਇਹ ਬੜਾ ਸੋਚ ਸਮਝ ਕੇ ਵੋਟ ਪਾਉਣਾ ਪੈਣਾ ਯੁਧਵੀ ਜੀ,
ਹੋ ਸਕਦਾ ਇਹ ਕੋਈ ਜਾਦੂ ਦੀ ਛੜੀ ਨਹੀਂ ਹੈ, ਇਹ ਕਹਿਣਾ ਯਕੀਨੀ ਤੌਰ ਤੇ ਵੀ ਕੱਲ ਨੂੰ ਕੰਜ਼ਰਵੇਟਿਵ ਆ ਜਾਏਗੀ ਸਭ ਠੀਕ ਕਰ ਦੇਗੀ, ਐਸਾ ਕੁਛ ਨਹੀਂ ਹੈ, ਐਸਾ ਕੁਛ ਨਹੀਂ ਹੈ। ਐਸੀ ਕੋਈ ਚੀਜ਼ ਹਜੇ ਮੈਨੂੰ ਵੀ ਕੋਈ ਜਾਦੂ ਦੀ ਛੜੀ ਨਜ਼ਰ ਨਹੀਂ ਆਈ ਹਜੇ, ਮੈਂ
ਬੜਾ ਵਧੀਆ ਲਫ਼ਜ਼ ਵਰਤਿਆ ਜੀ,
ਕੋਈ ਮੈਨੂੰ ਕੋਈ ਜਾਦੂ ਦੀ ਛੜੀ ਨਜ਼ਰ ਨਹੀਂ ਆਈ ਉਹਨਾਂ ਕੋਲ ਵੀ, ਕੋਈ ਐਸੀ ਬਈ ਕੋਈ ਐਸੀ ਕੋਈ ਵਾਕਈ ਕੋਈ ਵਿਆਹ ਚੀਜ਼ ਬੜੀ ਕੋਈ ਵਧੀਆ ਹੈ, ਐਸੀ ਕੋਈ ਚੀਜ਼ ਹਜੇ ਨਜ਼ਰ ਨਹੀਂ ਹੈ। ਬਾਕੀ ਕੱਲ ਦੀ ਗੱਲ,
ਥੈਂਕ ਯੂ
ਜੀ, ਥੈਂਕ ਯੂ। ਨੈਕਸਟ ਕਾਲ ਜੀ, ਹਾਂਜੀ ਹਰਭਜਨ ਜੀ ਤੁਸੀਂ ਆਉਂਦੇ ਰਹੋ, ਹਰਭਜਨ ਜੀ ਗੋਇਆ,
ਸਤਿ ਸ਼੍ਰੀ ਅਕਾਲ ਜੀ। ਹਾਂਜੀ ਆਪਣੇ ਚਲੋ ਲੇਬਰ ਦਾ ਰਸਤਾ ਵੀ ਚੈਨਾ ਨੇ ਕੀਤੀ ਆ, ਤੇ ਆਪਣੇ ਵਿੱਚ ਵੀ ਕੋਈ ਆਇਆ ਸੀ ਨਿਊਜ਼ ਤੇ ਕਿਹੜੇ ਕੰਟਰੀ ਦਾ ਹੱਥ ਹੋ ਸਕਦਾ, ਆਪਣੇ ਜਦੋਂ ਪੀਆਰ ਕੋਰੀਆ ਵੀ ਜਿੱਤਿਆ, ਤੇ ਉਸ ਤੋਂ ਬਾਅਦ ਅਰਪਿਤ ਖੰਨਾ ਦਾ ਵੀ ਆਇਆ ਵੀ ਉੱਥੇ ਵੀ ਇੰਟਰਫੇਰੈਂਸ ਹੋਈ, ਉਹਦਾ ਵੀ ਤੁਸੀਂ ਦੱਸਿਆ, ਤੇ ਦੂਜਾ ਤੁਸੀਂ ਵਿਰਕ ਸਾਹਿਬ ਦੀ ਗੱਲ ਤੇ ਪਤਾ ਨੀ ਕਿਉਂ ਆਖਤ ਹੋ ਗਏ, ਮਤਲਬ ਜਿੱਦਾਂ ਤੁਸੀਂ ਕਹਿੰਦੇ ਟੈਗ ਨੀ ਲਾਉਣਾ, ਤੁਸੀਂ ਤਾਂ ਪੂਰੀ ਕਮਿਊਨਿਟੀ ਨੂੰ ਟੈਗ ਲਾਤਾ ਨਾ, ਤੁਸੀਂ ਆਮ ਇਹ ਕਹਿੰਦੇ ਮੈਂ ਟੈਗ ਨੀ ਕਿਸੇ ਦਾ ਲਾਉਣਾ,
ਜੀ
ਤੁਸੀਂ ਪੂਰੀ ਕਮਿਊਨਿਟੀ ਨੂੰ ਟੈਗ ਦੋ, ਤੁਸੀਂ ਆਪਣੀ ਗੱਲ ਨੂੰ ਤੁਸੀਂ ਜਾਇਜ਼ ਠਹਿਰਾ ਦਿੰਦੇ ਹੋ।
ਨਹੀਂ ਇੱਕ ਇੱਕ ਕਰਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ। ਪਹਿਲੀ ਚੀਜ਼ ਤਾਂ ਪੈਟ੍ਰਿਕ ਬਰਾਊਨ ਹੋਣਾ ਦੀ ਇਲੈਕਸ਼ਨ ਕਿਹੜੀ ਤੁਸੀਂ ਕਹਿ ਰਹੇ ਹੋ, ਜਿਹੜੀ ਕੰਜ਼ਰਵੇਟਿਵ ਪਾਰਟੀ ਲਈ ਲੀਡਰਸ਼ਿਪ ਦੀ ਜਿਹੜੀ ਰੇਸ ਸੀਗੀ ਉਹਦੇ ਵਿੱਚ ਉਹਨਾਂ ਦੇ ਆਪਣੀ ਹੀ ਪਾਰਟੀ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ, ਕੰਜ਼ਰਵੇਟਿਵ ਹਾਈ ਕਮਾਂਡ ਨੇ, ਕੰਜ਼ਰਵੇਟਿਵ ਪਾਰਟੀ ਨੇ ਉਹਨਾਂ ਨੂੰ ਬਾਹਰ ਕੱਢਿਆ ਸੀਗਾ। ਸੋ ਉਹਦੇ ਵਿੱਚ ਕਿਆ ਕਿਸੇ ਹੋਰ ਦਾ ਰੋਲ ਹੈ ਕਿ ਨਹੀਂ ਹੈ, ਐਸੀ ਕੋਈ ਗੱਲ ਬਾਹਰ ਨਹੀਂ ਆਈ ਨਾ ਕੋਈ ਐਲੀਗੇਸ਼ਨ ਲੱਗੀ। ਸੋ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਪੀਅਰ ਪੌਲੇ ਹੋਣਾ ਨੂੰ ਜਿਤਾਉਣ ਚ ਇੰਡੀਆ ਦਾ ਹੱਥ ਸੀ, ਇਹ ਕਿੱਥੇ ਨਹੀਂ ਸਰ ਇਹ ਕਿੱਥੇ ਆਈ ਸੀ ਖਬਰ, ਇਹ ਕਿੱਥੇ ਆਈ ਖਬਰ? ਨਹੀਂ ਨਹੀਂ ਸਰਚ ਕਰਕੇ ਤਾਂ ਮੈਨੂੰ ਭੇਜ ਦਿਓ, ਪਰ ਜੇ ਤੁਸੀਂ ਕਹਿ ਰਹੇ ਹੋ ਇੱਕ ਮਿੰਟ, ਨਹੀਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ, ਪਰ ਇਹ ਖਬਰ ਜਿਹੜੀ ਹੈ ਤੁਸੀਂ ਜੇ ਕਿਤੇ ਪੜ੍ਹੀ ਹੈ ਤੇ ਕਿੱਥੇ ਪੜ੍ਹੀ ਸੀ? ਨਹੀਂ ਐਟ ਦਾ ਸਪੋਟ ਨੀ, ਜੇ ਤੁਸੀਂ ਗੱਲ ਆ ਕੇ ਔਨ ਦੀ ਏਅਰ ਕਹਿ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿੱਥੇ ਪੜ੍ਹੀ ਹੈ। ਕੈਨੇਡੀਅਨ ਮੀਡੀਆ ਕਿਹੜਾ ਆ, ਕੋਈ ਨਾਮ ਤਾਂ ਹੋਏਗਾ ਕੈਨੇਡੀਅਨ ਮੀਡੀਆ ਦਾ? ਨਹੀਂ ਇਹਦਾ ਇੱਦਾਂ ਕਰੋ, ਇਹਦਾ ਇੱਦਾਂ ਕਰੋ, ਸੁਣੋ ਨਾ, ਸੁਣ ਲਓ ਤੁਹਾਡੇ ਕੋਲ ਤੁਸੀਂ 5 ਮਿੰਟ 10 ਮਿੰਟ ਲੈ ਲਓ ਤੇ ਮੈਨੂੰ ਦੁਬਾਰਾ ਤੁਸੀਂ 5-10 ਮਿੰਟ ਬਾਅਦ ਜ਼ਰੂਰ ਕਾਲ ਕਰੋ ਤਾਂ ਕਿ ਜ਼ਰੂਰ ਦੱਸੋ ਵੀ ਕਿਹੜੇ ਕੈਨੇਡੀਅਨ ਮੀਡੀਆ ਚ ਆਈ ਆ, ਆ ਕੇ ਵੈਸੇ ਹੀ ਹਵਾ ਚ ਨਹੀਂ, ਆ ਕੇ ਵੈਸੇ ਹੀ ਹਵਾ ਚ ਗੱਲ ਕਰ ਦੇਣੀ ਜਿਹਦਾ ਕੋਈ ਬੇਸ ਨਹੀਂ ਹੈ, ਉਹ ਗੱਲ ਠੀਕ ਨਹੀਂ ਹੈ। ਠੀਕ ਨੀ ਵੀ ਕਿਹੜੇ ਮੀਡੀਆ ਚ ਆਈ ਵੀ ਪੀਅਰ ਪੋਲੀਓ ਨੂੰ ਇੰਡੀਆ ਨੇ ਜਿਤਾ ਦਿੱਤਾ? ਠੀਕ ਨੀ, ਬਿਲਕੁਲ ਜੇ ਤੁਹਾਡੇ ਕੋਲ ਕੋਈ ਹੈ ਕੋਈ ਐਸੀ ਕੋਈ ਕੈਨੇਡੀਅਨ ਮੀਡੀਆ ਤੇ ਅਸੀਂ ਵੀ ਜ਼ਰੂਰ ਪੜ੍ਹਨਾ ਚਾਹਾਂਗੇ। ਜੇ ਤੁਹਾਡੇ ਕੋਲ ਕੋਈ ਐਸੀ ਚੀਜ਼ ਹੈ ਵੀ ਪੀਅਰ ਪੋਲੀਓ ਨੂੰ ਇੰਡੀਆ ਦੀ ਸਰਕਾਰ ਨੇ ਜਿਤਾ ਦਿੱਤਾ ਤੇ ਪੈਟ੍ਰਿਕ ਬਰਾਊਨ ਨੂੰ ਤੁਸੀਂ ਕਹਿ ਰਹੇ ਹੋ ਜੀ ਇੰਡੀਆ ਸਰਕਾਰ ਨੇ ਹਰਾ ਦਿੱਤਾ ਤੇ ਉਹਨਾਂ ਨੂੰ ਤਾਂ ਖੁਦ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਨੇ ਬਾਹਰ ਕੱਢਿਆ ਸੀ, ਪਰ ਜੇ ਤੁਹਾਡੇ ਕੋਲ ਕੋਈ ਚੀਜ਼ ਹੈ ਤੇ ਜ਼ਰੂਰ ਦੱਸੋ। ਠੀਕ ਹੈ, ਕਿਉਂਕਿ ਦੇਖੋ ਇੱਕ ਮੈਂ ਚੀਜ਼ ਬੜੀ ਚੰਗੀ ਤਰ੍ਹਾਂ ਇੱਥੇ ਕਲੀਅਰ ਕਰ ਦਵਾਂ ਕਿ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ ਹੈ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਆ ਕੇ ਹਵਾਈ ਘੋੜੇ ਦੁਆ ਦੇਣਾ ਉਹ ਬਾਕੀ ਬਹੁਤ ਮੀਡੀਆ ਤੇ ਚੱਲ ਜਾਂਦਾ ਹੋਏਗਾ, ਬਹੁਤ ਮੀਡੀਆ ਤੇ ਹੋਰ ਚੱਲ ਜਾਂਦਾ ਹੋਏਗਾ। ਠੀਕ ਹੈ, ਨਹੀਂ ਇੱਥੇ ਇਹ ਵਾਈ ਮੀਡੀਆ ਆ, ਠੀਕ ਹੈ, ਇਹ ਵਾਈ ਮੀਡੀਆ ਤੁਸੀਂ ਤੁਹਾਨੂੰ ਸੋਰਸ ਦੱਸਣਾ ਪਏਗਾ, ਰੈਫਰੈਂਸ ਕੈਨੇਡੀਅਨ ਮੀਡੀਆ ਤੇ ਮੈਂ ਪੜਿਆ ਦੱਸੋ, ਆ ਹਜੇ ਮੈਂ ਦੱਸ ਦਾਂਗਾ, ਹੁਣੇ ਦੱਸੋ, ਆ ਲਓ 10 ਮਿੰਟ 5 ਮਿੰਟ ਸਰਚ ਕਰ ਲਓ, ਅੱਧਾ ਘੰਟਾ ਲੈ ਲਓ, ਕੱਲ ਦੱਸ ਦਿਓ ਆ ਕੇ। ਲੇਕਿਨ ਬੇਨਤੀ ਇਹੀ ਹੈ ਕਿ ਦੱਸਣ ਤੋਂ ਪਹਿਲਾਂ ਵੀ ਵੈਸੇ ਤੁਹਾਨੂੰ ਸੋਚਣਾ ਚਾਹੀਦਾ, ਕਿਉਂਕਿ ਇਹ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਕਿ ਜੀ ਹਾਂਜੀ ਇੰਡੀਅਨ ਸਰਕਾਰ ਨੇ ਪੀਅਰ ਪੋਲੀਓ ਨੂੰ ਜਿਤਾ ਦਿੱਤਾ, ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਇੰਨੀ ਹਜੇ ਇੰਡੀਅਨ ਸਰਕਾਰ ਦੀ ਹੈਸੀਅਤ ਨਹੀਂ ਹੋ ਗਈ ਕਿ ਇੱਥੇ ਦਾ ਕੰਜ਼ਰਵੇਟਿਵ ਪਾਰਟੀ ਦਾ ਲੀਡਰ ਹੀ ਇੰਡੀਆ ਦੀ ਸਰਕਾਰ ਬਣਾਉਣ ਲੱਗ ਪਏ। ਜਿੱਦਣ ਉਹ ਦਿਨ ਚੜ ਗਿਆ ਉਦਣ ਕੈਨੇਡਾ ਵੈਸੇ ਹੀ ਖਤਮ ਹੋ ਜਾਏਗਾ। ਕਿ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਕੋਈ ਛੋਟੀ ਮੋਟੀ ਗੱਲ ਹੈ ਜਿਹੜੀ ਤੁਸੀਂ ਕਹਿ ਰਹੇ ਹੋ? ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੂੰ ਪੀਅਰ ਪੋਲੀਓ ਨੂੰ ਜਿਤਾ ਦਿੱਤਾ ਤੇ ਪੈਟ੍ਰਿਕ ਬਰਾਊਨ ਨੂੰ ਹਰਾਤਾ, ਇਹ ਇੰਡੀਅਨ ਸਰਕਾਰ ਨੇ ਕਰ ਦਿੱਤਾ ਜੀ, ਕੈਨੇਡੀਅਨ ਮੀਡੀਆ ਚ ਖਬਰ ਆਈ ਸੀਗੀ। ਹੁਣ ਇਹਦੇ ਤੇ ਹੁਣ ਪਤਾ ਨੀ ਹੱਸੀਏ ਕਿ ਕੀ ਕਰੀਏ, ਤੁਸੀਂ ਲੈ ਕੇ ਜ਼ਰੂਰ ਆਓ ਕਿੱਥੇ ਉਹ ਖਬਰ ਆਈ ਹੈ, ਅਸੀਂ ਵੀ ਦੇਖਣਾ ਚਾਹਾਂਗੇ। ਮੈਂ ਪੜ੍ਹਦਾ ਰਹਿੰਦਾ ਜੀ ਬਹੁਤ ਜ਼ਿਆਦਾ, ਪੜ੍ਹਦੇ ਰਹੇ ਨੂੰ ਕਿੱਥੇ ਪੜ੍ਹਦੇ ਹੋ? ਉਹ ਸੋਸ਼ਲ ਮੀਡੀਆ ਤੇ ਤਾਂ ਨਹੀਂ ਪੜ੍ਹਦੇ ਕਿਤੇ? ਮੈਂ ਬੜੀ ਵਾਰੀ ਤੁਹਾਨੂੰ ਦੱਸਿਆ ਹੈਗਾ ਕਿ ਸੋਸ਼ਲ ਮੀਡੀਆ ਤੇ ਜੇ ਪੜ੍ਹ ਕੇ ਆਉਂਗੇ ਤਾਂ ਫਿਰ ਮੈਨੂੰ 10 ਸਾਲ ਤਾਂ ਹੋ ਗਏ ਸਮਝਾਉਂਦਿਆਂ, ਵੀ ਸੋਸ਼ਲ ਮੀਡੀਆ ਫੇਸਬੁੱਕ ਤੇ ਜੋ ਫੇਸਬੁੱਕ ਹੈ ਜਦ ਦੱਸੋਗੇ ਆਹ ਲਓ ਜੀ ਆ ਹੁਣ ਅਸੀਂ ਤੁਹਾਨੂੰ ਰੈਫਰੈਂਸ ਦੱਸਦੇ ਹਾਂ ਵੀ ਆਹ ਗਲੋਬਲ ਮੇਲ ਨੇ ਇਨਵੈਸਟੀਗੇਸ਼ਨ ਕੀਤੀ ਆ ਇਹਨੇ ਇਨਵੈਸਟੀਗੇਸ਼ਨ ਕੀਤੀ ਆ ਔਰ ਉਹਨੂੰ ਵੀ ਕਾਊਂਟਰ ਕੀਤਾ ਜਾ ਸਕਦਾ ਇਹ ਵੀ ਮੈਂ ਗੱਲ ਇੱਥੇ ਕਹਿ ਦਵਾਂ ਹਾਂ ਬਟ ਕਿਸੇ ਹਜੇ ਕੈਨੇਡੀਅਨ ਮੀਡੀਆ ਚ ਵੀ ਨਹੀਂ ਆਈ ਖ਼ਬਰ ਮੇਰੇ ਮੁਤਾਬਿਕ ਜੇ ਤੁਹਾਡੇ ਕੋਲ ਆਈ ਹੈ ਤੇ ਲੈ ਕੇ ਆਓ ਅਸੀਂ ਵੀ ਸੁਣਦੇ ਹਾਂ ਗੱਲ ਕਰਦੇ ਹਾਂ ਫਿਰ ਉਹਦੇ ਉੱਤੇ ਠੀਕ ਹੈ ਹਾਂਜੀ ਸਪੋਂਸਰ ਇੱਕ ਅਗਲੇ ਲੈ ਲਈਏ ਉਸ ਤੋਂ ਬਾਅਦ ਕਾਲਸ ਜਾਰੀ ਰਹਿਣਗੀਆਂ ਜੀ ਤੁਸੀਂ ਆਉਂਦੇ ਰਹੋ ਜੀ ਹਰਮਿੰਦਰ ਸਾਹਿਬ ਸਾਡੇ ਨਾਲ ਨੇ ਡਿਰੋਜ ਲਾਅ ਆਫਿਸ ਤੋਂ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ ਚਾਹੇ ਫਿਰ ਕੈਨੇਡਾ ਦੇ ਵਿੱਚ ਚਾਹੇ ਫਿਰ ਇੰਡੀਆ ਦੇ ਵਿੱਚ ਤੇ ਹਰਮਿੰਦਰ ਸਾਹਿਬ ਨਾਲ ਤੁਸੀਂ ਸੰਪਰਕ ਕਰ ਲੈਣਾ ਹਰਮਿੰਦਰ ਜੀ ਸਤਿ ਸ੍ਰੀ ਅਕਾਲ ਵੈਲਕਮ ਸਰ ਕੀ ਹਾਲ ਹੈ ਠੀਕ ਹੈ
ਸਤਿ ਸ੍ਰੀ ਅਕਾਲ ਜਸਵੀਰ ਜੀ ਬਿਲਕੁਲ ਠੀਕ ਹੈ ਜੀ ਕੱਲ ਰਾਤ ਤੁਹਾਡੇ ਚੈਨਲ ਤੇ ਗਏ ਸੀਗੇ ਔਰ ਕਰਨਲ ਸਾਹਿਬ ਦੇ ਨਾਲ ਇਮੀਗ੍ਰੇਸ਼ਨ ਵਾਲੇ ਟੌਪਿਕ ਦੇ ਉੱਤੇ ਕਾਫੀ ਵਧੀਆ ਡਿਸਕਸ਼ਨ ਹੋਈ ਹੈ ਜੀ ਔਰ ਮੈਨੂੰ ਲੱਗਦਾ ਤੁਹਾਡੀ ਸਾਰੀ ਆਡੀਅੰਸ ਨੂੰ ਉਹਦਾ ਬੜਾ ਫਾਇਦਾ ਵੀ ਹੋਇਆ ਹੋਣਾ ਜਿਹਨਾਂ ਨੇ ਵੀ ਪ੍ਰੋਗਰਾਮ ਦੇਖਿਆ ਨਹੀਂ ਤਾਂ ਤੁਸੀਂ ਰਿਪੀਟ ਟੈਲੀਕਾਸਟ ਕਰਦੇ ਹੋ ਜ਼ਰੂਰ ਦੇਖਣ ਔਰ ਅਪ ਟੂ ਡੇਟ ਇਨਫੋਰਮੇਸ਼ਨ ਜਿਹੜੀ ਹੈ ਰਾਤ ਵਾਲੇ ਪ੍ਰੋਗਰਾਮ ਚ ਅਸੀਂ ਦਿੱਤੀ ਹੈ ਜੀ
ਸਰ ਸਾਨੂੰ ਬੜੀ ਵਧੀਆ ਫੀਡਬੈਕ ਆ ਗਈ ਹੈ ਕਿ ਸਾਡੇ ਵਕੀਲ ਸਾਹਿਬ ਆਏ ਸੀਗੇ ਮੈਂ ਤੇ ਇਸ ਲਈ ਹਮੇਸ਼ਾ ਕਹਿੰਦਾ ਵੀ ਕੋਈ ਇੱਥੇ ਕੋਈ ਜ਼ਰੂਰਤ ਹੋਵੇ ਕੋਈ ਇੰਡੀਆ ਚ ਹੋਵੇ ਤੇ ਫੌਰਨ ਤੁਸੀਂ ਡਿਰੋਜ ਤੇ ਸੰਪਰਕ ਕਰ ਲਓ ਤੁਹਾਡਾ ਤੇ ਹਰ ਤਰ੍ਹਾਂ ਦੇ ਲਾਇਰ ਏਡਾ ਖੂਬਸੂਰਤ ਤੁਹਾਡਾ ਆਫਿਸ ਔਰ ਬਹੁਤ ਵਧੀਆ ਤੁਹਾਡਾ ਕੰਮ ਹੈ ਸੋ ਬਿਲਕੁਲ ਤੁਸੀਂ ਹਰਮਿੰਦਰ ਸਾਹਿਬ ਦੇ ਨਾਲ ਸੰਪਰਕ ਕਰੋ ਸੋ ਕਿਸੇ ਵੀ ਤਰ੍ਹਾਂ ਦੀ ਤੁਹਾਡੀ ਕਾਨੂੰਨੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੈ ਕੈਨੇਡਾ ਦੇ ਵਿੱਚ ਇੰਡੀਆ ਦੇ ਵਿੱਚ ਦੋਨੋਂ ਜਗ੍ਹਾ ਬੜੀ ਵੱਡੀ ਟੀਮ ਇਹਨਾਂ ਦੀ ਐਕਟਿਵ ਨੇ ਇਹ ਔਰ ਇਮੀਗ੍ਰੇਸ਼ਨ ਹੁਣ ਤੇ ਤੁਹਾਡਾ ਇਮੀਗ੍ਰੇਸ਼ਨ ਦਾ ਵੀ ਜਿਸ ਤਰ੍ਹਾਂ ਮੈਂ ਜ਼ਰੂਰ ਜ਼ਿਕਰ ਕਰ ਦਵਾਂ ਕਿ ਬਾਕੀ ਤੇ ਕੋਈ ਵੀ ਹਰ ਤਰ੍ਹਾਂ ਦੇ ਲਾਇਰ ਜਿਨ੍ਹਾਂ ਕੋਲ ਮੌਜੂਦ ਹੀ ਨੇ ਡਿਰੋਜ਼ ਕੋਲ ਔਰ ਇੰਡੀਆ ਦੇ ਵਿੱਚ ਵੀ ਕੋਈ ਦਿੱਕਤ ਹੈ ਉੱਥੇ ਤੱਕ ਵੀ ਇਹ ਕੰਮ ਸਾਰਾ ਕਰਦੇ ਆ ਪਰ ਜੇ ਇੱਥੇ ਵੀ ਕੋਈ ਲੋੜ ਹੈ ਤਾਂ ਤੁਸੀਂ ਡਿਰੋਜ਼ ਦੇ ਉੱਤੇ ਸੰਪਰਕ ਕਰ ਲੈਣਾ ਡਿਰੋਜ਼ ਇੰਡੀਆ ਲਾਅ ਆਫਿਸ ਇੰਡੀਆ ਦੀ ਨੇ ਡਿਵੀਜ਼ਨ ਹਰਮਿੰਦਰ ਸਾਹਿਬ ਔਰ ਡਿੰਪਲ ਜੀ ਉਹਨੂੰ ਲੀਡ ਕਰਦੇ ਨੇ ਸੋ ਕੋਈ ਵੀ ਜ਼ਰੂਰਤ ਹੈ ਇਮੀਗ੍ਰੇਸ਼ਨ ਸੰਬੰਧੀ ਕੋਈ ਜ਼ਰੂਰਤ ਹੈ ਕੋਈ ਤੁਹਾਨੂੰ ਕਾਨੂੰਨੀ ਸਲਾਹ ਮਸ਼ਵਰਾ ਡਿਰੋਜ਼ ਇਜ਼ ਯੋਰ ਆਂਸਰ ਸਰ ਬਹੁਤ ਸ਼ੁਕਰੀਆ ਥੈਂਕ ਯੂ ਬਹੁਤ ਵਧੀਆ ਫੀਡਬੈਕ ਆਈ ਹੈ 416-780-8080 416-780-8080 ਬਿਲਕੁਲ ਇਹਨੂੰ ਪ੍ਰੋਗਰਾਮ ਨੂੰ ਦੁਬਾਰਾ ਵੀ ਅਸੀਂ ਰਿਪੀਟ ਜ਼ਰੂਰ ਕਰ ਦਿਆਂਗੇ ਤੁਹਾਡਾ ਬਹੁਤ ਧੰਨਵਾਦ ਸਰ ਅੱਜ ਥੋੜੀ ਜਿਹੀ ਪਹਿਲਾਂ ਸਰਵਿਸਿਜ਼ ਬਾਰੇ ਦੱਸ ਦਿਓ ਤੁਸੀਂ ਡਿਟੇਲ ਕਿਹੜੀਆਂ ਕਿਹੜੀਆਂ ਸਰਵਿਸਿਜ਼ ਆ ਡਿਰੋਜ਼ ਦੀਆਂ ਪਹਿਲਾਂ ਉਹ ਦੱਸੋ
ਜੀ ਯੁਗਵੀਰ ਜੀ ਸਰ ਅਸੀਂ ਇਸ ਗੱਲ ਤੇ ਬੜਾ ਫਖਰ ਮਹਿਸੂਸ ਕਰਦੇ ਹਾਂ ਕਿ ਅੰਡਰ ਵਨ ਰੂਫ ਅਸੀਂ ਹਰ ਤਰ੍ਹਾਂ ਦੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਚਾਹੇ ਉਹ ਕੈਨੇਡੀਅਨ ਲਾਅ ਦੇ ਨਾਲ ਰਿਲੇਟਡ ਹੋਣ ਚਾਹੇ ਇੰਡੀਆ ਲਾਅ ਦੇ ਨਾਲ ਰਿਲੇਟਡ ਹੋਣ ਕਿਉਂਕਿ ਅਸੀਂ ਇੱਥੇ ਫੈਮਿਲੀ ਲਾਅ ਡਿਵੀਜ਼ਨ ਸਾਡੀ ਫੁੱਲ ਫਲੈਜ ਹੈ ਮੈਰਿਜ ਡਿਵੋਰਸ ਗਾਰਡੀਅਨਸ਼ਿਪ ਕਸਟਡੀ ਦੇ ਸਾਰੇ ਕੇਸਿਸ ਜਿਹੜੇ ਅਸੀਂ ਡੀਲ ਕਰਦੇ ਹੈਗੇ ਹਾਂ ਠੀਕ ਹੈ ਸਲਿਪ ਐਂਡ ਫਾਲ ਇੰਜਰੀ ਕਲੇਮਸ ਅਸੀਂ ਡੀਲ ਕਰਦੇ ਹੈਗੇ ਹਾਂ ਪ੍ਰੋਪਰਟੀ ਨਾਲ ਰਿਲੇਟਡ ਕੋਈ ਵੀ ਅਗਰ ਤੁਹਾਡੀ ਕੋਈ ਪ੍ਰੋਬਲਮ ਚੱਲ ਰਹੀ ਹੈ ਲੈਂਡ ਨਾਲ ਟੈਨੈਂਟ ਬੋਰਡ ਦਾ ਕੋਈ ਇਸ਼ੂ ਹੈ ਅਸੀਂ ਇੱਥੇ ਡਿਰੋਜ਼ ਦੇ ਵਿੱਚ ਲੀਡ ਆਪਣਾ ਡੀਲ ਕਰਦੇ ਹਾਂ ਇਸ ਤੋਂ ਇਲਾਵਾ ਇੰਡੀਆ ਲਾਅ ਡਿਵੀਜ਼ਨ ਜਿਹੜੀ ਹੈ ਡੈਡੀਕੇਟਡਲੀ ਉਹਦੇ ਵਿੱਚ ਇੰਡੀਆ ਦੇ ਸਬੰਧੀ ਕੋਈ ਵੀ ਲੀਗਲ ਪ੍ਰੋਬਲਮ ਹੈ ਚਾਹੇ ਉਹ ਕੋਰਟ ਕੇਸ ਸਿਵਲ ਨੇਚਰ ਦਾ ਹੋਵੇ ਕ੍ਰਿਮੀਨਲ ਨੇਚਰ ਦਾ ਹੋਵੇ ਅਗਰ ਕਿਸੇ ਪਾਈਪਲਾਈਨ ਦੇ ਉੱਤੇ ਇੰਡੀਆ ਦੇ ਵਿੱਚ ਕੋਈ ਲਾਕ ਡਾਟ ਕਰਕੇ ਕੋਈ ਝੂਠੀ ਕੰਪਲੇਂਟ ਕੋਈ ਚੈੱਕ ਦਾ ਕੇਸ ਕੋਈ ਕ੍ਰਿਮੀਨਲ ਮੈਟਰ ਅਗਰ ਚੱਲਦਾ ਹੈ ਅਗਰ ਉਹਦੇ ਵਿੱਚ ਸਾਡੀ ਕੋਈ ਮਦਦ ਚਾਹੀਦੀ ਹੈ ਬੇਲ ਟ੍ਰਾਇਲ ਕੁਐਸ਼ਨਿੰਗ ਹਰ ਚੀਜ਼ ਜਿਹੜੀ ਹੈ ਅਸੀਂ ਸਰਵਿਸ ਆਪਣੀ ਪ੍ਰੋਵਾਈਡ ਕਰਦੇ ਹਾਂ ਪ੍ਰੋਪਰਟੀ ਰਿਲੇਟਡ ਕੋਈ ਵੀ ਮੈਟਰ ਅਗਰ ਹੈਗਾ ਚਾਹੇ ਉਹ ਪ੍ਰੋਪਰਟੀ ਤੁਸੀਂ ਖਰੀਦਣੀ ਹੈ ਵੇਚਣੀ ਹੈ ਠੀਕ ਹੈ ਜਾਂ ਵੇਚ ਕੇ ਪੈਸੇ ਇੱਥੇ ਲੈ ਕੇ ਆਉਣੇ ਆ ਟੈਕਸ ਮੈਟਰ ਉਹਦਾ ਦੇਖਣਾ ਅਸੀਂ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਤੁਹਾਡੀ ਹੈਲਪ ਕਰਦੇ ਹਾਂ ਇੰਟਰਨੈਸ਼ਨਲ ਅਡੋਪਸ਼ਨ ਸਾਡੇ ਬਹੁਤ ਭਾਈ ਭੈਣ ਹੈਗੇ ਨੇ ਜਿਹੜੇ ਇੰਡੀਆ ਤੋਂ ਕਈ ਵਾਰੀ ਬੱਚਾ ਉਹਨਾਂ ਨੇ ਅਡੋਪਟ ਕਰਨਾ ਹੁੰਦਾ ਬੜਾ ਹੀ ਇਹ ਕੰਪਲੀਕੇਟਡ ਜਿਹਾ ਪ੍ਰੋਸੈਸ ਹੈ ਲੇਕਿਨ ਇਹਦੇ ਵਿੱਚ ਅਸੀਂ ਤੁਹਾਡੀ ਮਦਦ ਕਰਦੇ ਹੈਗੇ ਹਾਂ ਇੰਟਰਨੈਸ਼ਨਲ ਅਡੋਪਸ਼ਨ ਦੇ ਵਿੱਚ ਔਰ ਇੱਕ ਮੈਂ ਹਮੇਸ਼ਾ ਅਡਵਾਈਸ ਕਰਦਾ ਆਪਣੇ ਸਾਰੇ ਹੀ ਕਲਾਇੰਟਸ ਨੂੰ ਕਿ ਆਪਣੀਆਂ ਪ੍ਰੋਪਰਟੀਜ਼ ਦੇ ਟਾਈਟਲ ਚੈੱਕਸ ਜਿਹੜੇ ਹੈਗੇ ਆ ਉਹ ਜ਼ਰੂਰ ਰੈਗੂਲਰਲੀ ਕਰਵਾਉਂਦੇ ਰਿਹਾ ਕਰੋ ਅਗਰ ਟਾਈਟਲ ਚੈੱਕ ਦਾ ਮਤਲਬ ਹੈ ਉੱਥੋਂ ਪਤਾ ਲੱਗ ਜਾਂਦਾ ਕਿ ਤੁਹਾਡਾ ਪੋਜੈਸ਼ਨ ਰੈਵਨਿਊ ਰਿਕਾਰਡ ਦੇ ਵਿੱਚ ਬੋਲਦਾ ਤੁਹਾਡੀ ਓਨਰਸ਼ਿਪ ਬੋਲਦੀ ਹੈ ਕਿਸੇ ਨੇ ਕੋਈ ਕੰਮ ਚਾਰਾ ਨਹੀਂ ਕੀਤਾ ਸੋ ਦੈਟ ਇਜ਼ ਇਟ ਕਿ ਆਪਾਂ ਹਰ ਤਰੀਕੇ ਨਾਲ ਵਿਜੀਲੈਂਟ ਰਹੀਏ ਫੈਮਿਲੀ ਚ ਅਗਰ ਕੋਈ ਡੈਥ ਵਗੈਰਾ ਕਿਸੇ ਦੀ ਹੋ ਜਾਂਦੀ ਹੈ ਇੰਡੀਆ ਦੇ ਵਿੱਚ ਅਗਰ ਕਿਸੇ ਦੇ ਬੈਂਕ ਅਕਾਊਂਟਸ ਨੇ ਠੀਕ ਹੈ ਉਹ ਅਨਓਪਰੇਟਿਵ ਹੋਏ ਹੋਏ ਨੇ ਕੋਈ ਨਵਾਂ ਬੈਂਕ ਅਕਾਊਂਟ ਇੰਡੀਆ ਚ ਖੋਲਣਾ ਜਾਂ ਕੋਈ ਪ੍ਰੋਪਰਟੀ ਡੈਥ ਕੇਸ ਦੇ ਵਿੱਚ ਅੱਗੇ ਵਿਰਾਸਤ ਦੇ ਵਿੱਚ ਚੜਾਣੀ ਹੈ ਸੋ ਹਰ ਤਰੀਕੇ ਦਾ ਮਸਲਾ ਜਿਹੜਾ ਅਸੀਂ ਉਹ ਕਰਦੇ ਹਾਂ ਅਗਰ ਪ੍ਰੋਪਰਟੀ ਵੇਚਣ ਲਈ ਖਰੀਦਣ ਲਈ ਕੋਈ ਪਾਵਰ ਆਫ ਅਟਾਰਨੀ ਬਣਾਉਣੀ ਹੈ ਜਾਂ ਇੰਡੀਆ ਦੀਆਂ ਪ੍ਰੋਪਰਟੀਜ਼ ਦੀ ਅਗਰ ਕੋਈ ਤੁਸੀਂ ਵਿਲ ਵੀ ਬਣਾਉਣਾ ਚਾਹੁੰਦੇ ਹੋ ਤਾਂ ਅਸੀਂ ਉਹਦੇ ਵਿੱਚ ਵੀ ਅਸੀਂ ਆਪਣੀਆਂ ਸਰਵਿਸ ਜਿਹੜੀਆਂ ਉਹ ਟੈਂਡਰ ਕਰਦੇ ਹੈਗੇ ਜੀ ਉਦਵੀ ਜੀ
ਬਹੁਤ ਸ਼ੁਕਰੀਆ ਜੀ ਥੈਂਕ ਯੂ ਸੋ ਮਚ ਔਰ ਮੈਂ ਚਾਹਾਂਗਾ ਕਿ ਕੋਈ ਹੋਰ ਜਾਣਕਾਰੀ ਤੁਸੀਂ ਦੇਣਾ ਚਾਹੋ ਬਿਫੋਰ ਆਈ ਲੈਟ ਯੂ ਗੋ ਉਹ ਵੀ ਜ਼ਰੂਰ ਦੇ ਦਿਓ ਇਮੀਗ੍ਰੇਸ਼ਨ ਸੰਬੰਧੀ ਔਰ ਕੋਈ ਵੀ ਨਵੀਆਂ ਚੀਜ਼ਾਂ ਤੁਸੀਂ ਬਹੁਤ ਕੁਝ ਕਰਦੇ ਹੋ ਔਰ ਫੋਨ ਨੰਬਰ 416-780-8080 ਜੀ ਹਰਮਿੰਦਰ ਜੀ
ਜੀ ਯੁਧਵੀਰ ਜੀ ਇੱਕ ਬੜਾ ਇੰਪੋਰਟੈਂਟ ਔਰ ਸੈਂਸਿਟਿਵ ਇਸ਼ੂ ਹੈਗਾ ਕਿ ਜਿੱਦਾਂ ਇਮੀਗ੍ਰੇਸ਼ਨ ਔਰ ਉਹਦੇ ਵਿੱਚ ਸਾਨੂੰ ਪਤਾ ਕਿ ਸਾਡੀ ਜਿਹੜੀ ਇੰਡੀਅਨ ਸੋਸਾਇਟੀ ਦੇ ਵਿੱਚ ਕੀ ਹੁੰਦਾ ਕਿ ਇੱਕ ਤਰ੍ਹਾਂ ਦੇ ਮੈਟ੍ਰੀਮੋਨੀਅਲ ਅਰੇਂਜਮੈਂਟਸ ਬੜੇ ਕੀਤੇ ਹੁੰਦੇ ਨੇ ਕਿ ਜੀ ਲੜਕੀ ਨੇ ਆਇਲਸ ਕਰ ਲਿਆ, ਉਹਦਾ ਰਿਸ਼ਤਾ ਕਰ ਦਿੱਤਾ, ਉਹਦੀ ਫੀਸ ਸਪੋਂਸਰ ਕਰ ਦਿੱਤੀ ਕਿ ਲੜਕਾ ਬਾਹਰ ਨਾਲ ਚਲਾ ਜਾਏਗਾ ਐਜ਼ ਅ ਸਪਾਊਸ। ਸੋ ਇੱਦਾਂ ਦੇ ਮੁੱਦਿਆਂ ਦੇ ਉੱਤੇ ਹੁਣ ਬਹੁਤ ਹੀ ਇੱਕ ਛਪੰਜਾ ਇੱਕ ਤਰ੍ਹਾਂ ਦਾ ਕੱਸਿਆ ਜਾਣਾ ਔਰ ਉਹਦੇ ਨਾਲ ਇੱਕ ਇੰਪੈਕਟ ਵੀ ਹੋ ਸਕਦਾ ਕਿ ਮੈਟ੍ਰੀਮੋਨੀਅਲ ਲਾਈਫ, ਚਾਹੇ ਉਹ ਕੰਟ੍ਰੈਕਚੁਅਲ ਮੈਰਿਜ ਹੈ ਚਾਹੇ ਉਹ ਰੀਅਲ ਮੈਰਿਜ ਹੈ ਵਟ ਐਵਰ, ਅਗਰ ਤੇ ਰੀਅਲ ਮੈਰਿਜਸ ਜਿਹੜੇ ਵੀ ਜਿਨ੍ਹਾਂ ਨੇ ਵੀ ਇੱਦਾਂ ਦਾ ਕੋਈ ਅਰੇਂਜਮੈਂਟ ਕੀਤਾ ਚਾਹੇ ਜੈਨੂਇਨ ਮੈਰਿਜ ਹੈ ਚਾਹੇ ਉਹ ਕੰਟ੍ਰੈਕਚੁਅਲ ਮੈਰਿਜ ਹੈ ਵਟ ਐਵਰ ਇਟ ਇਜ਼, ਉਹਨਾਂ ਦੀ ਬੰਦਿਆਂ ਦੀ ਆਪਣੀ ਸੋਚ ਹੁੰਦੀ ਹੈ, ਮਤਲਬ ਵਿਦਾਊਟ ਦੇ ਸਪਾਊਸ ਦਾ ਕੇਸ ਜਿਹੜਾ ਇਮੀਡੀਏਟਲੀ ਫਾਈਲ ਕਰ ਦੇਣ, ਨਹੀਂ ਤੇ ਅਗਰ ਲੇਟ ਹੋ ਜਾਏਗਾ ਤਾਂ ਫਿਰ ਜਿੰਨੀ ਦੇਰ ਤੱਕ ਬੱਚਾ ਜਿਹੜਾ ਹੈਗਾ ਉਹ ਪੀ ਆਰ ਨਹੀਂ ਹੋ ਜਾਂਦਾ ਉਹ ਆਪਣੇ ਸਪਾਊਸ ਨੂੰ ਇੱਥੇ ਨਹੀਂ ਬੁਲਾ ਪਾਏਗਾ ਔਰ ਕੱਲ ਉਹਨਾਂ ਦੀ ਪਰਸਨਲ ਲਾਈਫ ਜਿਹੜੀ ਉਹ ਡੈਫੀਨੇਟਲੀ ਇਫੈਕਟ ਹੋਏਗੀ। ਜੀ ਜਗਵੀਰ ਜੀ
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ। 416-780-8080 416-780-8080 ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੈਗੇ ਹੋ। ਅਸੀਂ ਵਧਾਂਗੇ ਜੀ ਆਪਣੀ ਅਗਲੀ ਕਾਲ ਵੱਲ। ਜੀ ਹਰਮੀਤ ਚੀਮਾ ਜੀ ਤੁਸੀਂ ਆਉਂਦੇ ਹੋ ਜੀ, ਗੋ ਅਹੈਡ।
ਗੁਡ ਮਾਰਨਿੰਗ ਯੁਦਵੀਰ ਜੀ।
ਗੁਡ ਮਾਰਨਿੰਗ ਸਰ।
ਮੇਰਾ ਨਾ ਇੱਕ ਸਿੰਪਲ ਜਿਹਾ ਸਵਾਲ ਹੈ, ਫਿਰ ਮੈਂ ਅੱਗੇ ਗੱਲ ਤੋਰਦਾ ਹਾਂ ਤੁਹਾਡੇ ਨਾਲ। ਆਪਾਂ ਜਿਹੜੇ ਲੋਕੀ 5 ਸਾਲ 10 ਸਾਲ ਤੋਂ ਕੈਨੇਡਾ ਚ ਰਹਿ ਰਹੇ ਆ ਹਨਾ, ਉਹਨਾਂ ਦਾ ਜਿਹੜਾ ਹਾਲਾਤ ਆ ਉਹ ਚੰਗੇ ਹੋਏ ਆ ਜਾਂ ਮਾੜੇ ਵੱਲ ਹੋਏ ਆ? ਮੈਂ ਚੰਗੇ ਮਾੜੇ ਦਾ ਇੰਨੇ ਸੈਂਸ ਲੈ ਰਿਹਾ ਜਿੱਦਾਂ ਬੇਸਿਕ ਨੈਸੈਸਰੀ ਦੀ ਮੈਂ ਗੱਲ ਕਰ ਰਿਹਾ, ਅਫੋਰਡੇਬਿਲਿਟੀ, ਫੂਡ, ਸ਼ੈਲਟਰ, ਜੋਬ, ਇਹਨਾਂ ਸੁਧਾਰ ਹੋਇਆ ਆ 5 ਔਰ 10 ਸਾਲਾਂ ਚ ਜਾਂ ਥੱਲੇ ਨੂੰ ਗਿਆ ਆ?
ਸਰ ਮੇਰੇ ਮੁਤਾਬਿਕ ਤਾਂ ਪਿਛਲੇ 10 ਸਾਲਾਂ ਦੇ ਵਿੱਚ ਔਰ ਜਿਹੜਾ ਜਾਂ 5 ਸਾਲਾਂ ਦੇ ਵਿੱਚ ਥੱਲੇ ਨੂੰ ਗਿਆ ਹੈਗਾ ਸਾਰਿਆਂ ਦਾ, ਲਗਭਗ ਸਾਰਿਆਂ ਦਾ ਹੀ ਥੱਲੇ ਨੂੰ ਗਿਆ, ਬਹੁਤ ਘੱਟ ਲੋਕ ਹੋਣਗੇ ਜਿਹਨਾਂ ਦਾ ਉੱਪਰ ਨੂੰ ਗਿਆ।
ਓਕੇ ਠੀਕ ਹੈ, ਮੈਂ ਮੈਜੋਰਟੀ ਆਫ ਦਾ ਖਰਾਬ ਹੀ ਗਿਆ ਹੈ ਨਾ, ਕਿਉਂਕਿ ਜਿਹੜੇ ਨਵੇਂ ਬੰਦੇ ਆਏ ਆ ਉਹਨਾਂ ਲਈ ਸ਼ਾਇਦ ਕੈਨੇਡਾ ਹਾਲੇ ਵੀ ਬਹੁਤ, ਜਿਹਨਾਂ ਨੂੰ 6 ਮਹੀਨੇ ਹੋਏ ਉਹ ਕਹਿੰਦੇ ਹੋਣ ਕਿ ਵੀ ਸਾਫ਼ ਹਵਾ, ਸਾਫ਼ ਪਾਣੀ, ਕਲੀਨਨੈਸ, ਉਹਨਾਂ ਨੂੰ ਕੈਨੇਡਾ ਚੰਗਾ ਲੱਗਦਾ ਹੋਊਗਾ, ਦੈਟਸ ਫਾਈਨ। ਅੱਛਾ ਹੁਣ
ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਦਾ ਤੁਹਾਡੇ ਮੁਤਾਬਿਕ ਕੀ ਹੈ ਚੀਮਾ ਸਾਹਿਬ, ਤੁਸੀਂ ਵੀ ਦੱਸੋ ਵੀ
ਜੀ। ਹਾਂ ਓਕੇ ਯੁਦਵੀ ਜੀ, ਮੇਰੀ ਤਾਂ ਲਿਸਟ ਹੀ ਬਹੁਤ ਲੰਬੀ ਹੈਗੀ ਆ, ਅਗਰ ਮੈਂ ਕਹਿਣ ਨੂੰ ਆਵਾਂ, ਮੈਨੂੰ ਇੱਥੇ 30-35 ਸਾਲ ਹੋ ਗਏ ਰਹਿੰਦੇ ਹੋਏ ਹਨਾ, ਡੇ ਐਂਡ ਨਾਈਟ ਦਾ ਫਰਕ ਆ। ਪਹਿਲੇ ਗਰੋਸਰੀ ਅਸੀਂ ਜਾਂਦੇ ਸੀਗੇ, ਯੂਨੋ ਬੇਸਿਕ ਨੈਸੈਸਿਟੀਜ਼ ਜਿਹੜੀ ਹੁੰਦੀਆਂ ਸੀਗੀਆਂ, ਖਾਣਾ ਪੀਣਾ, ਰਹਿਣਾ, ਕੱਪੜੇ, ਚਾਹੇ ਜੋਬ ਮਾੜੀ ਹੋਵੇ ਚਾਹੇ ਜੋਬ ਚੰਗੀ ਹੋਵੇ, ਆਰਾਮ ਨਾਲ ਉਹ ਬੰਦੇ ਨੂੰ ਇਸ ਵੱਲ ਦੀ ਟੈਨਸ਼ਨ ਹੀ ਸੀ ਹੁੰਦੀ ਕਿ ਬਈ ਯੂਨੋ ਹੁਣ ਤਾਂ ਰੈਂਟ ਹੋ ਗਿਆ, ਜੋ ਮਰਜ਼ੀ ਚੀਜ਼ ਲੈ ਲਓ, ਹੁਣ ਤਾਂ ਰਹਿਣਾ ਹੀ ਔਖਾ ਹੋਇਆ ਮੇਰੇ ਵਿਚਾਰ ਆ। ਹੁਣ ਅਗਰ ਆਪਾਂ ਗੱਲ ਕਰਦੇ ਹਾਂ ਕਿ ਬਈ ਡਾਊਨਫਾਲ ਹੀ ਹੋਇਆ ਆ ਕੈਨੇਡਾ ਦਾ 10 ਸਾਲਾਂ ਦੇ ਅੰਦਰ ਹੀ ਅੰਦਰ, ਤਾਂ ਮੇਰਾ ਸਵਾਲ ਤੁਹਾਨੂੰ ਇਹ ਆ ਕਿ ਅਸੀਂ ਜਿਹੜੀ ਪਾਰਟੀ ਇਸ ਵੇਲੇ ਪਾਵਰ ਚ ਆ, ਰੂਲ ਕਰਦੀ ਆ ਕੰਟਰੀ ਨੂੰ, ਅਸੀਂ ਉਹਨੂੰ ਹੀ ਜਵਾਬਦੇਹ ਕਰਾਂਗੇ ਨਾ? ਉਹਨਾਂ ਤੋਂ ਹੀ ਕੁਸ਼ਚਨ ਲਵਾਂਗੇ, ਜਾਂ ਅਸੀਂ ਬਾਹਰ ਜਾ ਕੇ US ਨੂੰ ਪੁੱਛੀਏ, ਅਫਰੀਕਾ ਨੂੰ ਪੁੱਛੀਏ, ਪਾਕਿਸਤਾਨ ਨੂੰ ਜਾ ਕੇ ਪੁੱਛੀਏ ਕਿ ਸਾਡੇ ਹਾਲਾਤ ਕਿਉਂ ਖਰਾਬ ਆ? ਅਸੀਂ ਕਿਹਨੂੰ ਪੁੱਛਾਂਗੇ? ਵਿਦਵੀ ਜੀ
ਬਿਲਕੁਲ, ਜਿਹੜੀ ਇੱਥੇ ਰੂਲਿੰਗ ਪਾਰਟੀ ਹੈ ਜੀ, ਉਹਨੂੰ ਹੀ ਸਵਾਲ ਪੁੱਛੇ ਜਾਣਗੇ, ਬਿਲਕੁਲ ਸਹੀ ਕਹਿ ਰਹੇ
ਹੋ। ਹਾਂਜੀ ਠੀਕ ਹੈ ਨਾ
ਯੁਦਵੀਰ ਜੀ, ਸਰ ਉਹਨਾਂ ਨੂੰ ਗੱਲ ਕਰਨ ਦਿਓ, ਵੀਰ ਸਾਹਿਬ ਉਹਨਾਂ ਨੂੰ ਗੱਲ ਕਰਨ ਦਿਓ, ਹਰ ਚੀਜ਼ ਤੁਸੀਂ ਵਿੱਚ ਨਾ ਬੋਲਿਆ ਕਰੋ, ਪਹਿਲਾਂ ਅਸੀਂ ਆਉਂਦੇ ਤੁਹਾਡੇ ਕੋਲ, ਕਾਲਰ ਨੂੰ ਆਪਣੀ ਗੱਲ ਕਹਿ ਦਿਓ, ਫਿਰ ਮੈਂ ਬਿਲਕੁਲ ਤੁਹਾਡੇ ਕੋਲ ਆਵਾਂਗਾ ਜੇ ਤੁਸੀਂ ਕਮੈਂਟ ਦੇਣਾ ਚਾਹੁੰਦੇ ਹੋ। ਹਾਂਜੀ ਆਪਣੀ ਗੱਲ ਪੂਰੀ ਕਰ ਲਓ ਸਰ।
ਹਾਂਜੀ ਹਾਂਜੀ ਵੀਰ ਸਾਹਿਬ, ਤੁਸੀਂ ਪਰਸਨਲ ਨਾ ਲਓ ਪਲੀਜ਼, ਮੈਂ ਤੁਹਾਡੇ ਤੇ ਮੈਂ ਸਮਝ ਆਇਆ ਤੁਹਾਡਾ ਪੁਆਇੰਟ ਆਫ ਵਿਊ, ਬਟ ਮੈਨੂੰ ਆਪਣੀ ਗੱਲ ਕਰਨ ਦਾ ਮੌਕਾ ਦਿਓ। ਮੈਂ ਇਹ ਕਹਿਣਾ ਚਾਹੁੰਦਾ ਯੁਦਵੀਰ ਜੀ, ਹੁਣ ਹਾਲਾਤ ਇੱਦਾਂ ਦੇ ਹੋ ਗਏ ਆ, ਅਸੀਂ ਚਾਹ ਕੇ ਵੀ ਜਿੱਦਾਂ ਮੈਂ ਕਾਰਬਨ ਟੈਕਸ ਆ, ਲੋਕਾਂ ਦਾ ਧੂੰਆਂ ਨਿਕਲਿਆ ਹੋਇਆ, ਜਾਂ ਤਾਂ ਕਾਰਬਨ ਟੈਕਸ ਨਾਲ ਸਾਰੀ ਕੰਟਰੀਆਂ ਆਲ ਓਵਰ ਦਾ ਵਰਲਡ ਸਾਰੇ ਇਸ ਪਾਸੇ ਨੂੰ ਤੁਰੇ ਹੋਣ ਔਰ ਵਾਕਈ ਹੀ ਕਾਰਬਨ ਟੈਕਸ ਵੱਲ ਧਿਆਨ, ਇਨਵਾਇਰਮੈਂਟ ਵੱਲ ਧਿਆਨ ਜਾਂਦਾ ਹੋਏ, ਤਾਂ ਬਚਾਓ, ਨੋ ਪ੍ਰੋਬਲਮ। ਅਸੀਂ ਮੇ ਬੀ ਟੂ, ਅਸੀਂ ਤਾਂ ਲਾਈਕ ਕੈਨੇਡਾ 40 ਮਿਲੀਅਨ, ਕਿੰਨੇ ਮਿਲੀਅਨ ਪੀਪਲ ਆ ਆਪਾਂ, ਔਰ ਅਸੀਂ ਪੂਰੇ ਵਰਲਡ ਦਾ ਠੇਕਾ ਲਿਆ ਹੋਇਆ, ਅਸੀਂ ਕਾਰਬਨ ਟੈਕਸ ਗੈਸ ਭਰਾਨੇ ਆ, ਜਿਹੜੀ ਐਨਰਜੀ ਆ ਸੋਰਸਿਸ ਸਾਰੇ ਪਾਸੇ ਉਹ ਜਾ ਰਿਹਾ, ਠੀਕ ਹੈ, ਹਰ ਚੀਜ਼ ਤੇ ਟੈਕਸ ਤੇ ਟੈਕਸ ਤੇ ਟੈਕਸ, CPP ਹੁਣ ਇਹਨਾਂ ਨੇ ਫੇਰ ਵਧਾ ਦੇਣੀ ਹੈ 2024 ਚ, ਮਤਲਬ ਰੈਂਟ ਜਗ ਛੱਡਦਾ ਹੀ ਨਹੀਂ, ਕ੍ਰਾਈਮ, ਇਮੀਗ੍ਰੇਸ਼ਨ, ਲਾਸ, ਇਹ ਸਾਰਾ ਕੁਛ ਤਾਂ ਲਿਬਰਲ ਨੇ ਕਰਨਾ ਆ ਨਾ। ਮੈਂ ਤੁਹਾਨੂੰ ਵੈਦ ਸਾਹਿਬ ਉਸ ਦਿਨ ਕਹਿੰਦੇ ਸੀਗੇ ਕਿ ਅਸੀਂ ਪ੍ਰੋਵਿੰਸ ਦੀ ਜ਼ਿੰਮੇਵਾਰੀਆਂ ਪ੍ਰੋਵਿੰਸ ਤੇ ਗੱਲ ਨਹੀਂ ਲੈ ਕੇ ਆਉਂਦੇ। ਮੇਰਾ ਇੱਕ ਸਿੰਪਲ ਜਿਹਾ ਸਵਾਲ ਆ, 413 ਹਾਈਵੇ, ਵੀ ਨੀਡ ਇਨਫਰਾਸਟ੍ਰਕਚਰ ਬੈਡਲੀ, ਨੋ ਮੈਟਰ ਵਟ, ਮੈਨੂੰ ਨਹੀਂ ਪਤਾ 413 ਗੁੱਡ ਆ ਬੈਡ ਆ ਜਾਂ ਅਗਲੀ ਆ, ਬਟ ਵੀ ਨੀਡ ਇਨਫਰਾਸਟ੍ਰਕਚਰ ਟੂ ਮੂਵ ਅਰਾਊਂਡ। 401 ਦਾ ਬੁਰਾ ਹਾਲ ਹੋਇਆ, ਅਗਰ ਪ੍ਰੋਵਿੰਸ 413 ਬਣਾ ਰਿਹਾ ਆ ਤਾਂ ਲਿਬਰਲ ਉਹਦੇ ਅੰਦਰ ਡਾਇਰੈਕਟ ਕਿੱਦਾਂ ਇੰਟਰਫੇਅਰ, ਜਦੋਂ ਉੱਥੇ ਇੰਟਰਫੇਅਰ ਕਰ ਸਕਦੀ ਆ ਤਾਂ ਹੋਰ ਕੰਮ ਹੋਰ ਚੀਜ਼ਾਂ ਚੋਂ ਫਿਰ ਕਿਉਂ ਨੀ ਇੰਟਰਫੇਅਰ ਕਰਦੀ ਲਿਬਰਲ, ਉੱਥੇ ਕਹਿ ਦਿੰਦੇ ਕਿ ਪ੍ਰੋਵਿੰਸ ਨੂੰ ਬਲੇਮ ਕਰੋ, ਇਹ ਕੀ ਗੱਲ ਹੋ ਗਈ ਮੈਨੂੰ ਜਿਹਦੇ ਜੀ ਸਮਝ ਨਹੀਂ ਆਉਂਦਾ, ਵੇਅਰ ਸ਼ੁਡ ਵੀ ਗੋ ਫਰੋਮ ਹੀਅਰ। ਅਸੀਂ ਇੱਕ ਬਿਹਤਰ ਮੁਲਕ ਸੀਗਾ ਜਿਹੜੇ ਲੋਕੀ 35 ਸਾਲ ਤੋਂ ਇੱਥੇ ਰਹਿ ਰਹੇ ਆ, 25 ਸਾਲ ਤੋਂ ਰਹਿ ਰਹੇ ਆ, ਉਹ ਫਰਕ ਜਾਣਦੇ ਆ, ਉਹ ਦੇਖ ਰਹੇ ਆ, ਤਾਂ ਅਸੀਂ ਲਿਬਰਲ ਨੂੰ ਕਹਿੰਦੇ ਆ ਔਰ ਅਸੀਂ ਉਹਨਾਂ ਨੂੰ ਤਾਂ ਕਹਿੰਦੇ ਹਾਂ ਕਿਉਂਕਿ ਉਹ ਪਾਵਰ ਚ ਆ। ਕੱਲ ਨੂੰ ਅਗਰ ਤੇਰੇ ਕੰਜ਼ਰਵੇਟਿਵ ਪਾਵਰ ਚ ਆ ਜਾਵੇ, NDP ਆ ਜਾਣ, ਅਸੀਂ ਉਹਨਾਂ ਨੂੰ ਸਵਾਲ ਕਰਾਂਗੇ, ਪਰਸਨਲ ਨਹੀਂ ਹੈਗਾ। ਦੇਖ ਸਾਹਿਬ ਪਲੀਜ਼
ਤੁਸੀਂ ਮੈਂ ਗੱਲ ਕਰ ਸਕਦਾ ਹਾਂ?
ਇੰਡੀਆ ਔਰ ਪਾਕਿਸਤਾਨ ਚ ਪਹਿਲੀ ਚੀਜ਼ ਤਾਂ ਇਹ ਕਿ ਆਪ ਸਵਾਲ ਪੁੱਛੇ ਨੀ, ਔਰ ਜਿਹੜਾ ਸਵਾਲ ਪੁੱਛਣਾ ਚਾਹੁੰਦਾ ਸੀਗਾ ਠੀਕ ਨੀ, ਉਹਨੂੰ ਅਸੀਂ ਉਹਦੇ ਤੇ ਅਟੈਕ ਕਰਕੇ ਉਹਨੂੰ ਸਵਾਲ ਪੁੱਛਣ ਤੋਂ ਬੰਦ ਕਰਾ ਦਿੱਤਾ। ਉਹਦਾ ਕਾਰਨ ਕੀ ਹੈ ਕਿ ਸਾਨੂੰ ਆਪਣੇ ਫਾਇਦੇ ਜਿਹੜੇ ਆ ਠੀਕ ਹੈ ਕਿ ਨਹੀਂ, ਕਿ ਚਾਹੇ ਆਪਣੇ ਆਪਣਾ ਕੋਈ ਵੀ ਫਾਇਦਾ, ਚਾਹੇ ਅਸੀਂ ਉਹ ਪੈਸੇ ਪਿੱਛੇ ਕੋਈ ਉੱਥੇ ਬੰਦੇ ਵਿਕ ਗਏ, ਚਾਹੇ ਕਿਸੇ ਨੇ ਨੌਕਰੀ ਲੈਣੀ ਸੀਗੀ, ਚਾਹੇ ਕਿਸੇ ਨੇ ਕੋਈ ਟਿਕਟ ਚਾਹੀਦੀ ਸੀ MLA MP ਬਣਨ ਲਈ, ਸਿਰਫ ਔਰ ਸਿਰਫ ਆਪਣਾ ਫਾਇਦਾ ਦੇਖਦਿਆਂ ਹੋਇਆ ਉਹ ਲੋਕਾਂ ਨੇ ਉੱਥੇ ਇੰਡੀਆ ਔਰ ਪਾਕਿਸਤਾਨ ਦੇ ਵਿੱਚ ਚਮਚਾਗਿਰੀ ਕਰਕੇ। ਆ ਤੁਸੀਂ ਅੱਜ ਸਿੰਪਲ ਜਿਹਾ ਸਵਾਲ ਹੈ ਕੀ ਕੰਟਰੀਬਿਊਸ਼ਨ ਹੈ ਗਾਂਧੀ ਪਰਿਵਾਰ ਦੀ, ਅੱਜ ਦੀ ਗਾਂਧੀ ਪਰਿਵਾਰ ਦੀ, ਨਹਿਰੂ ਸਾਹਿਬ ਦੀ ਬੜੀ ਕੰਟਰੀਬਿਊਸ਼ਨ ਹੋ ਸਕਦੀ ਹੈ, ਇੰਦਰਾ ਗਾਂਧੀ ਜੀ ਦੀ ਕੰਟਰੀਬਿਊਸ਼ਨ ਹੋ ਸਕਦੀ ਹੈ, ਅੱਜ ਦੀ ਗਾਂਧੀ ਪਰਿਵਾਰ ਦੀ ਕੀ ਕੰਟਰੀਬਿਊਸ਼ਨ ਹੈ? ਲੇਕਿਨ ਉਹਦੀ ਚਮਚਾਗਿਰੀ, ਕਾਂਗਰਸ ਚ ਬਹੁਤ ਬੜੇ ਵਧੀਆ ਇੰਟਲੈਕਚੁਅਲ ਬੈਠੇ ਨੇ, ਡਾਕਟਰ ਮਨਮੋਹਨ ਸਿੰਘ ਜੀ ਤੋਂ ਲੈ ਕੇ ਮੋਨਟਿਕ ਸਿੰਘ ਆਹਲੂਵਾਲੀਆ ਸਾਹਿਬ ਤੋਂ ਲੈ ਕੇ ਕਿੰਨੇ ਵਧੀਆ ਉੱਥੇ ਇੰਟਲੈਕਚੁਅਲ ਬੈਠੇ ਨੇ। ਉਹਨਾਂ ਨੂੰ ਅੱਗੇ ਲਿਆਉਣ ਦੀ ਬਜਾਏ ਅੱਜ ਵੀ ਇੱਕੋ ਹੀ ਗਾਂਧੀ ਪਰਿਵਾਰ ਜੀ ਉਹੀ ਪ੍ਰਧਾਨ ਮੰਤਰੀ ਬਣ ਸਕਦਾ, ਮਜਾਲ ਹੈ ਕੋਈ ਹੋਰ ਕੋਈ ਡਿਸੀਜਨ ਲੈ ਜਾਵੇ? ਇਹ ਜਿਹੜੀ ਆਦਤ ਹੈ ਉਹ ਇੱਥੇ ਵੀ ਲੋਕਾਂ ਨੇ ਲਾਗੂ ਕੀਤੀ ਹੋਈ ਹੈ। ਅਸੀਂ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ, ਮੇਰੀ ਗੱਲ ਸੁਣੋ, ਸਾਨੂੰ ਤਾਂ ਲਿਬਰਲ ਪਾਰਟੀ ਵਾਲੇ ਲਗਾਤਾਰ, ਕਿਹੜਾ ਕੈਬਨਿਟ ਮੰਤਰੀ ਜਿਹੜਾ ਰੋਜ਼ ਇੱਥੇ ਨਹੀਂ ਆਉਂਦਾ ਇੰਟਰਵਿਊ ਦੇ ਰਹੇ ਨੇ ਸਾਨੂੰ? ਸਾਨੂੰ ਤਾਂ ਰੋਜ਼ ਇੰਟਰਵਿਊ ਦੇ ਰਹੇ ਆ, ਪ੍ਰਾਈਮ ਮਿਨਿਸਟਰ ਆਫਿਸ ਤੋਂ ਰੋਜ਼ ਸਾਨੂੰ ਇਨਫੋਰਮੇਸ਼ਨ ਆ ਰਹੀ ਹੈ, ਬਟ ਸਾਡੇ ਤੇ ਕੀ? ਸਾਨੂੰ ਤਾਂ ਵਿਦ ਡਿਊ ਰਿਸਪੈਕਟ ਮੈਂ ਚਾਹੁੰਦਾ, ਸਾਨੂੰ ਤਾਂ ਹਰ ਪਾਰਟੀ ਵੱਲੋਂ ਆਫਰ ਹੈ ਵੀ ਤੁਸੀਂ ਦੱਸੋ ਜੀ, ਜੇ ਤੁਸੀਂ ਇਲੈਕਸ਼ਨ ਚ ਖੜਨਾ ਹੈ ਟਿਕਟ ਦੱਸੋ, ਕਿਹੜੀ ਪਾਰਟੀ ਜਿਹੜੀ ਸਾਨੂੰ ਨਹੀਂ ਆਫਰ ਕਰ ਰਹੀ? ਲੇਕਿਨ ਗੱਲ ਇਹ ਆ ਕਿ ਅਸੀਂ ਹੁਣ ਭਾਈ 23 ਸਾਲ ਲਗਾਤੇ ਆ, ਜ਼ਿੰਦਗੀ ਦਾ ਇੱਕ ਲੰਬਾ ਸਮਾਂ, ਸਾਡੇ ਖੱਬੇ ਸੱਜੇ ਬਿਲਕੁਲ ਨਾਲ ਨਾਲ ਮੈਨੂੰ ਰੋਜ਼ ਬੰਦੇ ਨਜ਼ਰ ਆਉਂਦੇ ਆ ਵੀ ਜਿਨ੍ਹਾਂ ਨੂੰ ਦੋ ਪੈਸੇ ਪਿੱਛੇ ਵਿਕਣ ਵਾਲੇ ਬੰਦੇ ਵੀ, ਹਾਂਜੀ ਅਸੀਂ ਕੋਈ ਕੰਜ਼ਰਵੇਟਿਵ ਨਾਲ ਜੁੜ ਜਾਏ, ਕੋਈ ਲਿਬਰਲ ਨਾਲ ਜੁੜ ਜਾਏ, ਕੋਈ ਵੀ ਤੁਹਾਨੂੰ ਲੋੜ ਹੈ, ਤੁਹਾਨੂੰ ਟਿਕਟ ਦੀ ਲੋੜ ਹੈ, ਔਰ ਕਈਆਂ ਨੂੰ ਅੱਛਾ ਫਾਇਦਾ ਵੀ ਕੁਛ ਨਹੀਂ ਹੈ, ਕਈਆਂ ਨੂੰ ਇਹ ਦੇਖਦਾ ਵੈਸੇ ਹੀ ਚਮਚੀ ਮਾਰਨ ਦੀ ਆਦਤ ਹੈ, ਉਹ ਚਮਚਾਗਿਰੀ ਕਰਨ ਦੀ ਆਦਤ ਇੰਡੀਆ ਤੋਂ ਲੈ ਕੇ ਆਏ ਨੇ, ਪਾਕਿਸਤਾਨ ਤੋਂ ਲੈ ਕੇ ਆਏ ਨੇ, ਉਹ ਵੈਸੇ ਹੀ ਚਮਚੀ ਮਾਰੀ ਜਾਣੀ ਉਹਨਾਂ ਦੀ, ਉਹ ਵੀ ਨਹੀਂ ਪੁੱਛਦੇ। ਅੱਛਾ ਹੋਰ ਹਾਸੇ ਵਾਲੀ ਗੱਲ ਦੱਸ ਦਿੰਦਾ, ਉਹ ਇਹਨਾਂ ਨੂੰ ਪੁੱਛਦੇ ਨਹੀਂ ਹੈਗੇ, ਇਹ ਇੱਥੇ ਬੈਠੇ ਵੈਸੇ ਹੀ ਮੋਰ ਲੋਇਲ ਦੈਨ ਦ ਕਿੰਗ, ਇਹ ਵੈਸੇ ਹੀ ਚਮਚੀਆਂ ਮਾਰੀ ਜਾਂਦੇ ਇੱਥੇ ਬੈਠੇ ਬੈਠੇ। ਸੋ ਹੁਣ ਸਾਡੀ ਜਿਹੜੀ ਕੋਸ਼ਿਸ਼ ਹੈ ਉਹ ਇਹ ਹੋਣੀ ਚਾਹੀਦੀ ਹੈ ਕਿ ਸਵਾਲ ਪੁੱਛੋ ਜੋ ਉਹ, ਔਰ ਅੱਛਾ ਉਹ ਮੰਨਦੇ ਵੀ ਨੇ, ਕਿਹੜੀ ਸਰਕਾਰ ਸਾਰੀ ਗੱਲ ਮੰਨਦੀ ਹੈ? ਤੁਸੀਂ ਗੱਲ ਜੇ ਉਹਨਾਂ ਨਾਲ ਲਗਾਤਾਰ ਕਰਦੇ ਰਹੋ, ਪ੍ਰੋਵਿੰਸ਼ੀਅਲ ਲੈਵਲ, ਮਿਊਨਿਸਪਲ ਲੈਵਲ, ਫੈਡਰਲ ਲੈਵਲ, ਸਰਕਾਰ ਗੱਲ ਸੁਣਦੀ ਹੈ ਤੁਹਾਡੀ। ਹਾਂ ਜੇ ਗੱਲ ਨਹੀਂ ਕਰਾਂਗੇ ਫਿਰ ਉਹ ਕਹਿੰਦੇ ਠੀਕ ਹੈ ਫਿਰ ਸਾਰਾ ਮਾਮਲਾ, ਪਰ ਜੇ ਗੱਲ ਕਰੋਗੇ ਉਹ ਐਸਾ ਨਹੀਂ ਕਿ ਨਹੀਂ ਸੁਣਦੇ, ਉਹ ਸੁਣਦੇ ਆ, ਉਹ ਕਹਿੰਦੇ ਠੀਕ ਹੈ, ਕਰਦੇ ਆ ਹੌਲੀ ਕਰਦੇ ਆ, ਸਲੋ ਕਰਦੇ ਆ, ਕੁਛ ਕਰਦੇ ਆ। ਸਵਾਲ ਪ੍ਰੋਬਲਮ ਇਹ ਹੈ ਕਿ ਉੱਥੇ ਤਾਂ ਕਲਚਰ ਹੀ ਬਣਾਇਆ ਹੋਇਆ ਨਾ, ਉੱਥੇ ਤਾਂ ਕਲਚਰ ਹੀ ਬਣਾਇਆ ਹੋਇਆ, ਕਲਚਰ ਇਹ ਬਣਾਇਆ ਹੋਇਆ ਕਿ ਲੀਡਰ ਨੇ ਕਹਿ ਤਾ ਬਸ ਪਿੱਛੇ ਨਾਰਾ ਲਾ ਦੇਣਾ, ਫਲਾਨੇ ਦੀ ਜੈ, ਜਿੰਦਾਬਾਦ ਜਿੰਦਾਬਾਦ, ਮੁਰਦਾਬਾਦ ਮੁਰਦਾਬਾਦ, ਉਹ ਕੰਮ ਇੱਥੇ ਪਕੜਿਆ ਹੋਇਆ। ਤਾਂ ਹੀ ਉੱਥੇ ਐਡਾ ਵੱਡਾ ਨੁਕਸਾਨ ਇੰਡੀਆ ਪਾਕਿਸਤਾਨ ਚ ਹੋਇਆ। ਬੜੇ ਸਿੰਪਲ ਜੇ ਸਵਾਲ ਨੇ ਕਿ ਸਰ ਹਸਪੀਟਲ ਦੇ ਵਿੱਚ ਅੱਜ ਇੱਕ ਸਿੰਪਲ ਸਵਾਲ ਹੈ ਕਿ ਸਾਰੇ ਓਨਟੇਰੀਓ ਚ ਕਿੰਨੇ ਹਸਪੀਟਲ ਨੇ, ਸਾਰੇ ਚ ਕਿੰਨੇ ਬੈੱਡ ਨੇ, ਪੇਸ਼ੈਂਟ ਕਿੰਨੇ ਆ, ਆਉਣ ਵਾਲੇ 10 ਸਾਲ ਚ ਕੀ ਹੋਣਾ, 15 ਸਾਲ ਚ ਕੀ ਹੋਣਾ, ਕਿੰਨੇ ਹਾਈਵੇ ਨੇ, ਕਿੰਨੇ ਹਾਈਵੇ ਸਾਨੂੰ ਚਾਹੀਦੇ ਨੇ, ਕਿੰਨੇ ਕਾਲਜਿਸ ਨੇ, ਕਿੰਨੇ ਯੂਨੀਵਰਸਿਟੀਜ਼ ਨੇ, ਬਿਲੀਅਨਸ ਆਫ ਡਾਲਰ ਦਾ ਤਾਂ ਬਜਟ ਡੈਫੀਸਿਟ ਚੱਲ ਰਿਹਾ। ਸ਼ਹਿਰ ਤੁਸੀਂ ਕਿਸੇ ਨੂੰ ਪੁੱਛ ਲਓ, 200 ਮਿਲੀਅਨ 500 ਮਿਲੀਅਨ, ਹਰੇਕ ਸ਼ਹਿਰ ਨੂੰ ਜ਼ਰੂਰਤ ਹੈ ਪੈਸੇ ਦੀ, ਹਰੇਕ ਸ਼ਹਿਰ ਨੂੰ, ਹਰੇਕ ਪੁਲਿਸ ਬੋਰਡ ਨੂੰ ਪੈਸੇ ਦੀ ਜ਼ਰੂਰਤ ਹੈ। ਤੇ ਸਵਾਲ ਪੁੱਛੋਗੇ ਮੰਗੋਗੇ ਤਾਂ ਹੀ ਆਉਣਾ, ਇੱਥੇ ਤਾਂ ਪੁੱਛਣ ਤੇ ਮੰਗਣ ਤੇ ਨਹੀਂ ਆ ਰਿਹਾ। ਕੱਲ ਮੈਨੂੰ ਹੈਲਥ ਕੇਅਰ ਦੇ ਇੱਕ ਬਹੁਤ ਸੀਨੀਅਰ ਬੰਦੇ ਨੇ, ਕਿਉਂਕਿ ਉੱਥੇ ਸਾਰੇ ਬੰਦੇ ਹੀ, ਕੱਲ ਉੱਥੇ ਕਾਫੀ ਬੰਦੇ ਸੀਗੇ ਜਿੱਥੇ ਮੈਂ ਕੱਲ, ਉੱਥੇ ਗੋਲਫ ਕਲੱਬ ਸੀਗਾ ਤੇ ਉੱਥੇ ਬ੍ਰੇਕਫਾਸਟ ਸੀਗਾ, ਫਿਰ ਸਾਰਾ ਦਿਨ ਡਿਸਕਸ਼ਨ ਹੀ ਸੀਗੀ ਉੱਥੇ, ਕੋਈ ਇਸੇ ਕੈਨੇਡਾ ਦੇ ਮੁੱਦੇ ਤੇ, ਹੈਲਥ ਕੇਅਰ ਤੇ ਡਿਸਕਸ਼ਨ ਸੀਗੀ, ਤੇ ਉਹਦੇ ਤੇ ਫਾਈਨੈਂਸ, ਜਿਹੜੇ ਲੋਕ ਫਾਈਨੈਂਸ ਇੰਡਸਟਰੀ ਨਾਲ ਤਾਂ ਹੈਲਥ ਕੇਅਰ ਨਾਲ, ਹੋਰ ਤਾਂ ਤੀਸਰਾ ਬੰਦਾ ਕੋਈ ਨਹੀਂ ਸੀ ਉੱਥੇ। ਉਹ ਸਾਰਾ ਦਿਨ ਅਸੀਂ ਉਹਨਾਂ ਤੋਂ ਬੜੇ ਬੜੇ ਜਿਹੜੇ ਦਿੱਗਜ ਨੇ, ਜਿਹਨਾਂ ਨੂੰ 5 ਸਾਲ 10 ਸਾਲ 20 ਸਾਲ 25 ਸਾਲ ਹੋ ਗਏ ਨੇ ਜਿਹੜੇ ਇਸ ਇੰਡਸਟਰੀ ਚ ਨੇ, ਉਹ ਬੰਦੇ ਸੀਗੇ ਉਹਦੇ ਚ। ਸੀਨੀਅਰ ਬੰਦੇ ਨੇ ਮੈਨੂੰ ਕਿਹਾ ਵੀ ਬਈ ਮੰਗਣ ਤੇ ਵੀ ਕੁਛ ਨਹੀਂ ਮਿਲ ਰਿਹਾ ਇਸ ਵੇਲੇ, ਬਹੁਤ ਮੁਸ਼ਕਿਲ ਹੈ ਕਿਉਂਕਿ ਅੱਛਾ ਹੁਣ ਜੇ ਮੈਂ ਸਰਕਾਰ ਦੀ ਸਾਈਡ ਜਾਂਦਾ ਉਹਨਾਂ ਕੋਲ ਪੈਸਾ ਹੀ ਘੱਟ ਹੈ, ਪੈਸਾ ਹੀ ਬੜਾ ਘੱਟ ਹੈ। ਸੋ ਜੇ ਅਸੀਂ ਸਵਾਲ ਨਹੀਂ ਕਰਾਂਗੇ, ਪੁੱਛਾਂਗੇ ਨਹੀਂ ਕਿ ਹਾਂਜੀ ਦੱਸੋ ਦੱਸੋ ਉਹ ਜੀ ਕੈਨੇਡਾ ਚ, ਉਹ ਤੁਹਾਡੀ ਗੱਲ ਹਰਮੀਤ ਚੀਮਾ ਸਾਹਿਬ ਬਿਲਕੁਲ ਠੀਕ ਹੈ, ਮੈਂ ਉਸ ਗੱਲ ਨੂੰ ਅੱਗੇ ਵਧਾ ਦਿੰਦਾ ਬਈ ਜਿਹੜੇ ਹਜੇ ਉੱਥੋਂ ਕੱਲ ਪਰਸੋਂ ਇੰਡੀਆ ਤੋਂ ਆਏ ਆ, ਦੋ ਸਾਲ ਪੰਜ ਸਾਲ, ਜਾਂ ਜਿਨ੍ਹਾਂ ਨੇ ਇੰਡੀਆ ਚ ਦੇਖਿਆ ਕੁਛ ਨਹੀਂ ਹੈ, ਨਾ ਇੱਥੇ ਕੁਛ ਦੇਖਿਆ, ਨਾ ਇੰਡੀਆ ਚ ਉਹਨਾਂ ਦੇ ਪੱਲੇ ਕੁਛ ਸੀਗਾ, ਨਾ ਇੱਥੇ ਉਹਨਾਂ ਦੇ ਪੱਲੇ ਕੁਛ ਹੈ, ਉਹਨਾਂ ਨੂੰ ਲੱਗਦਾ ਜੀ ਸਭ ਕੁਛ ਬਹੁਤ ਵਧੀਆ, ਉਹ ਸਾਰਾ ਕੁਝ ਵਧੀਆ। ਕੋਈ ਸਵਾਲ ਨਾ ਪੁੱਛੋ, ਸਵਾਲ ਸਭ ਨੂੰ ਪੁੱਛਣੇ ਪੈਣਗੇ, ਚਾਹੇ ਉਹ ਕੱਲ ਨੂੰ ਕੋਈ ਐਨਡੀਪੀ ਹੈ, ਕੰਜ਼ਰਵੇਟਿਵ ਹੈ, ਕੋਈ ਮਿਊਨਿਸਪਲ ਲੈਵਲ ਤੇ, ਕੋਈ ਫੈਡਰਲ ਲੈਵਲ ਤੇ ਆ। ਸੋ ਜੇ ਸਾਨੂੰ ਸਭ ਨੂੰ ਸਵਾਲ ਪੁੱਛ, ਹਾਂ ਜੇ ਅਸੀਂ ਇਹ ਮੰਨ ਕੇ ਚੱਲੀਏ ਕਿ ਸਾਰਾ ਕੁਝ ਬਹੁਤ ਵਧੀਆ ਹੋ ਗਿਆ, ਸਰ ਗੁਰਵੀਰ ਜੀ ਤੁਸੀਂ ਕੀ ਗੱਲ ਕਰਦੇ ਹੋ, ਸਰ ਇਸ ਸੈਂਚੁਰੀ ਦੇ ਵਿੱਚ ਮੈਨੂੰ ਦੱਸੋ ਦਿਖਾਓ ਕਿ ਇਸ ਸੈਂਚੁਰੀ ਦੇ ਵਿੱਚ ਕੋਈ ਹਾਈਵੇ ਬਣਿਆ ਹੋਵੇ। ਸਾਡਾ ਤੀਸਰੀ ਲਾਰਜੈਸਟ ਸਿਟੀ ਹੈ ਅਮਰੀਕਾ ਔਰ ਕੈਨੇਡਾ ਦੇ ਵਿੱਚ, ਜੇ ਅਸੀਂ ਸ਼ਹਿਰਾਂ ਦੀ ਗੱਲ ਕਰਨੀ ਹੋਵੇ ਤਾਂ ਸਾਡਾ ਤੀਸਰਾ ਲਾਰਜੈਸਟ ਸਿਟੀ ਹੈ ਨਿਊਯਾਰਕ ਔਰ ਏਲੇ ਤੋਂ ਬਾਅਦ, ਅਸੀਂ ਸ਼ਿਕਾਗੋ ਤੋਂ ਅੱਗੇ ਹਾਂ ਇਨ ਟਰਮਸ ਆਫ ਪਾਪੂਲੇਸ਼ਨ। ਤੀਸਰਾ ਸਭ ਤੋਂ ਵੱਡਾ ਸ਼ਹਿਰ ਹੋਵੇ ਨਾਰਥ ਅਮਰੀਕਾ ਦਾ, ਠੀਕ ਹੈ, ਤੇ ਉਹਦੇ ਵਿੱਚ ਕੋਈ ਹਾਈਵੇ ਨਹੀਂ ਬਣਿਆ। ਹੁਣ ਉਹ ਹਾਈਵੇ 413 ਕੱਲ ਅਸੀਂ ਮਿਨਿਸਟਰ ਪ੍ਰਵੀਨ ਸਰਕਾਰੀਆ ਸਾਹਿਬ ਨੂੰ ਲੈ ਕੇ ਤਾਂ ਉਹਨਾਂ ਦਾ ਜ਼ੋਰ ਲੱਗਾ ਪਿਆ ਵੀ ਹਾਈਵੇ ਬਣਾਈਏ, ਉਹ ਕਹਿੰਦੇ ਹੋਇਆ ਹੀ ਨਹੀਂ ਕਦੇ ਵੀ ਸਰਕਾਰ ਨੇ ਇੰਟਰਫੇਰੈਂਸ ਕੀਤੀ ਹੋਵੇ, ਠੀਕ ਹੈ, ਕਦੇ ਇਨਵਾਇਰਮੈਂਟਲ ਅਸੈਸਮੈਂਟ ਦੀ ਮੰਗ ਕੀਤੀ ਹੋਵੇ, ਹੋਇਆ ਹੀ ਨਹੀਂ ਕਦੇ। ਹਾਈਵੇ 401 ਹੋਇਆ, 427 ਹੋਇਆ, ਬਣਿਆ ਹੀ ਹੈ ਸਾਰਾ ਕੁਝ। ਉਹ ਹੁਣ ਸਾਨੂੰ ਇੱਥੇ ਜ਼ਰੂਰਤ ਹੈ ਇਨਫਰਾਸਟ੍ਰਕਚਰ ਦੀ, ਕ੍ਰਾਈਮ ਕਿੱਦਾਂ ਘਟਾਉਣਾ, ਇਹਨਾਂ ਸਾਰੀ ਚੀਜ਼ਾਂ ਦੇ ਸਵਾਲ ਪੁੱਛਾਂਗੇ ਤਾਂ ਹੀ ਗੱਲ ਬਣੇਗੀ ਜੀ। ਹਾਂਜੀ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਜੀ, ਹਰਮੀਤ ਜੀ, ਵਿਰਕ ਸਾਹਿਬ ਤੁਸੀਂ ਗੱਲ ਪੂਰੀ ਕਰ ਲਓ।
ਹਾਂਜੀ
ਗਾਂਧੀ ਫੈਮਿਲੀ ਨੂੰ ਵਿੱਚ ਲਿਆ ਕੇ ਵਾੜਤਾ, ਚਲੋ ਤੁਹਾਡੀ ਮਰਜ਼ੀ, ਮੈਂ ਤੇ ਏਡੀ ਦੂਰ ਜਾਂਦਾ ਨੀ।
ਗਾਂਧੀ ਫੈਮਿਲੀ ਚੰਗੀ ਹੈ ਵੈਸੇ,
ਪਛਾ ਹਸਪਤਾਲ ਯੂਨੀਵਰਸਿਟੀਆਂ,
ਗਾਂਧੀ ਫੈਮਿਲੀ ਚੰਗੀ ਹੈ
ਦੀ ਗੱਲ ਕਰ ਲੈਂਦੇ ਆ।
ਅੱਛਾ ਮੈਂ ਕਹਿੰਦਾ ਗਾਂਧੀ ਫੈਮਿਲੀ ਦੀ ਕੋਈ ਕੰਟਰੀਬਿਊਸ਼ਨ ਨਹੀਂ ਆਈ, ਮੈਂ ਤਾਂ ਸਿੱਧਾ ਜਵਾਬ ਦਿੱਤਾ ਉਹਦਾ, ਮੈਂ ਤੁਹਾਨੂੰ ਸਵਾਲ ਪੁੱਛ ਰਿਹਾ, ਤੁਸੀਂ ਦੇ ਜਵਾਬ,
ਗਾਂਧੀ ਫੈਮਿਲੀ ਗੱਲ ਕਰਤੀ, ਛੱਡੋ ਪਰ
ਨਹੀਂ, ਗਾਂਧੀ ਫੈਮਿਲੀ ਚੰਗੀ ਹੈ ਤੁਹਾਡੇ ਮੁਤਾਬਿਕ?
ਬਿਲਕੁਲ ਸਾਰੀਆਂ ਫੈਮਿਲੀਆਂ ਚੰਗੀਆਂ ਨੇ ਜੀ, ਜੇ
ਵਧੀਆ ਕੰਮ ਕਰ ਕੀ ਵਧੀਆ ਕੰਮ ਕੀਤਾ, ਇੱਕ ਕੰਮ ਕਰਾਣਾ ਤੁਸੀਂ ਮੈਨੂੰ ਗਾਂਧੀ ਫੈਮਿਲੀ ਦਾ, ਇੱਕ ਕੰਮ ਚੰਗਾ, ਸਿਰਫ ਇੱਕ ਮੈਂ ਦੱਸ ਦਿੰਦਾ,
ਅੱਜ ਜਿਹੜਾ ਐਸਟੈਬਲਿਸ਼ ਹੈ ਇਸ ਵੇਲੇ ਦੁਨੀਆ ਚ ਹੋਇਆ ਬੈਠਾ ਹੈ, ਉਹ ਗਾਂਧੀ ਫੈਮਿਲੀ ਦੀਆਂ,
ਗਾਂਧੀ ਫੈਮਿਲੀ ਹੈ ਜਿਹੜੀ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਦੀ,
ਵੈਰੀ ਗੁੱਡ ਕੁਐਸਚਨ। ਮੈਂ ਜਨਰਲ ਗੱਲ ਕਰਦਾ, ਮੈਂ ਕੋਈ ਕਿਸੇ ਲੀਡਰ ਦੀ ਪਾਰਟੀ ਕੋਲੋਂ ਦੀ ਨਾਂ ਲੈ ਕੇ ਨਹੀਂ ਗੱਲ ਕਰਦਾ, ਪਾਰਟੀ ਦੀ ਗੱਲ ਕਰਦਾ,
ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਕੋਈ ਕੰਮ ਕਰਾਣਾ ਵੀ ਆ ਕੰਮ ਇਹਨਾਂ ਨੇ ਚੰਗਾ ਕੀਤਾ ਹੈ, ਗਾਂਧੀ ਫੈਮਿਲੀ ਨੂੰ ਚੰਗਾ ਸੋਨੀਆ ਗਾਂਧੀ ਜੀ ਨੇ, ਰਾਹੁਲ ਗਾਂਧੀ ਜੀ ਨੇ ਆਹ ਕੰਮ ਕੀਤਾ, ਤੁਸੀਂ ਕਰਾਈ ਜਾਂਦੇ ਹੋ, ਮੈਂ
ਤੁਹਾਨੂੰ ਸੋਨੀਆ ਗਾਂਧੀ ਨੇ
ਹੋਲਡ ਕਰ ਲਓ ਤੁਹਾਡੀ ਹਰਮੀਤ ਚੀਮਾ ਸਾਹਿਬ, ਤੁਸੀਂ ਬਾਕੀ ਸਭ ਨੂੰ ਰਿਕੁਐਸਟ ਹੈ ਕਿ ਸਾਰੇ ਕੋਲ ਰਿਕੁਐਸਟ ਹੋਲਡ ਕਰੋ, 647-272-8182, 416-475, ਸ਼ਾਮ ਨੂੰ 7:30 PM ਤੁਹਾਡੀ ਟੀਵੀ ਤੁਹਾਡੀ ਖਿਦਮਤ ਹਾਜ਼ਰ। ਥੈਂਕ ਯੂ।
The views expressed on the preceding program may not necessarily be those of the owner or management of WTOR radio station.
Ta-da! The things are back. ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ।
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
ਮੋਰ ਆਲਟਰੇਸ਼ਨਸ,
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ।
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
ਬਾਲੀਵੁੱਡ ਨਿਊ ਸੀਜ਼ਨ ਸੰਡੇ, ਵਾਚ ਫ੍ਰੀ ਔਨ CBC ਜੈਪ।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ ਕੁਇਕਟਰੱਕਲਿਊਬ.com, QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨਟਾਊਨ ਵਿੱਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ ਤੇ GTA ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਚਾਰ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਟ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਲਾਂ ਤੱਕ ਪਹੁੰਚਾਵੇਗਾ। GTA ਦੇ ਉਜਵਲੇ ਭਵਿੱਖ ਵਿੱਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ। ਬ੍ਰੈਂਪਟਨ ਸਿਟੀਜ਼ਨ ਅਵਾਰਡ ਦੇ ਲਈ ਸਿਟੀ ਆਫ ਬ੍ਰੈਂਪਟਨ ਨੇ ਨਾਮੀਨੇਸ਼ਨ ਰਜਿਸਟਰ ਕਰਨਾ ਸ਼ੁਰੂ ਕਰ ਦਿੱਤੀਆਂ ਨੇ। ਬ੍ਰੈਂਪਟਨ ਦੇ ਸ਼ਹਿਰੀ ਸਾਲ 2023 ਦੇ ਸਭ ਤੋਂ ਚੰਗੇ ਅਥਲੀਟ ਖਿਡਾਰੀ ਵਾਲੰਟੀਅਰ ਤੇ ਲੋਕਲ ਹੀਰੋਜ਼ ਨੂੰ ਨਾਮਜ਼ਦ ਕਰ ਸਕਦੇ ਹਾਂ। ਬ੍ਰੈਂਪਟਨ ਦੀ 50ਵੀਂ ਸਾਲਗਿਰਾ ਦੇ ਮੌਕੇ ਤੇ ਇੱਕ ਸਪੈਸ਼ਲ ਕੈਟੇਗਰੀ ਬ੍ਰੈਂਪਟਨ 50 ਬਣਾਈ ਗਈ ਹੈ ਜਿਹੜੀ ਸਿਰਫ ਇਸੇ ਸਾਲ ਲਈ ਹੋਏਗੀ।